شیخ ہے آپ کی جان نہ کوئی देख प्रीत प्यारे अल्लाह लगे प्यारे अल्लाह लगे प्यारे अल्लाह लगे।
वाहिगुरु जी का खालसा वाहिगुरु जी की फतेह। जिन्हां भी संगतां पंडाल तो बाहर इधर उधर घूम रहे हैं सो संगतां नूं बेनती है कि भाई साहब जी स्टेज उत्ते पहुंच चुके हैं सो लंगर वाले वीरां नूं बेनती है जिन्ना टाइम दीवान चलेगा उन्ना टाइम लंगर बंद कर दिओ। दीवान की समाप्ति तो बाद लंगर वरताउण की कृपालता करनी जी। सो आओ रहिंदा समां आपां भाई साहब जी तो गुरमत दीआं विचारां सरवण करिए जी। वाहिगुरु जी का खालसा वाहिगुरु जी की फतेह।
ਵਾਹਿਗੁਰੂ ਸਾਹਿਬ ਜੀ ਵਾਹਿਗੁਰੂ 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 मूर्ख की केतक बात है कोट प्रति तरिया रे जिन सुनया भिखया से फिर गर्भास न परया रे से फिर गर्भास न परया रे तेरा कीता जतो नाही मैनो जोग की तोई मैं निर्गुण आरे को गुण नाही आपे तरस भयोई। आओ जी कुछ समारण के गुरबाणी कीर्तन करिए। कोई रसना बांजी ना रवे जिथे जिथे बैठे हैं टका बना के रखियो। जेडी संगत बार है पांच चार मिनटां दे विच पंडाल दे विच आके सज जाओ। पहरेदारां नूं बेनती है मत्था टका के जिहड़ा राह है ना पंडाल लम्मा ज्यादा है चौड़ा घट है रस्ते दे विच संगत बैठ सकती है। रस्ता बहुत खुला है जगह बहुत खुली है मत्था टेक टेक के जिहड़े राह जा रहे है इसे रस्ते च बैठ जाण बीबियां बीबियां वाले पासे फिर ज्यादा संगत पंडाल विच बह सकती है नहीं तो बहुत पिछे जाके बैठना पऊ। आओ सारे रल के कुछ समा गुरबाणी कीर्तन करदे आ। कोई रसना वांझी ना रवे मोहे ना बसारो मैं जन तेरा मोहे ना बसारो
संगत हो जगत को सोच दे
मेरा कर्म कुटिल
Thank you.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਸਾਰੇ ਹੁਣ ਨਾ ਇੱਥੇ ਦੁੱਖ ਕਨੇਰਿਆ ਅੱਗੇ ਠੋਰ ਨਾ ਠਾਉ ਬਿਨਾ ਨਾਮ ਤੋਂ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਖੜਾ ਬਿਨਾ ਨਾਮ ਤੋਂ ਡਰਾਉਣਾ ਲੱਗੇ ਮੁਖੜਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿੱਥੇ ਕਿ ਖੜੇ ਹੈ ਪਹਿਰੇਦਾਰ ਪਰਛੇ ਲੈ ਕੇ ਇੱਥੇ ਕੀ ਜੇ ਬਿਠਾਈ ਜਾਓ ਸੰਗਤ ਨੂੰ ਆਉਣ ਵਾਲੇ ਨੂੰ ਰਸਤੇ ਚ ਹੀ ਬਿਠਾਈ ਜਾਓ ਜਿਹੜੇ ਆ ਮੱਥਾ ਟੇਕ ਰਹੇ ਹੋ ਇੱਥੇ ਹੀ ਬਹਿ ਜਾਓ ਵੀਰੋ ਅੱਗੇ ਹੀ ਮੱਥਾ ਟੇਕ ਕੇ ਇੱਥੇ ਹੀ ਬਹਿ ਜਾਓ ਜਿੱਥੇ ਜਾ ਰਹੇ ਹੋ ਇੱਥੇ ਹੀ ਬੈਠ ਟਕਾ ਬਣਾ ਕੇ ਕੁਝ ਚਿਰ ਆਪਾਂ ਬੈਠਣ ਦਾ ਯਤਨ ਕਰੀਏ। ਅੱਜ ਭਾਵੇਂ ਕਾਫੀ ਮੌਸਮ ਖਰਾਬ ਸੀ ਤੇ ਲੱਗਦਾ ਇਹੋ ਹੀ ਸੀ ਵੀ ਅੱਜ ਦੀਵਾਨ ਲੱਗਣਾ ਨਹੀਂ ਵੀਰਾਂ ਨੇ ਉਦਮ ਕੀਤਾ, ਪ੍ਰਬੰਧਕਾਂ ਨੇ, ਬਾਹਰ ਪੰਡਾਲ ਲੱਗਾ ਤੇ ਅੱਜ ਸਵੇਰੇ ਇੱਥੇ ਸਾਰੀ ਤਿਆਰੀ ਕਰ ਲਈ। ਫਿਰ ਲੱਗਦਾ ਇਹ ਵੀ ਸੀ ਵੀ ਜੇ ਪੰਡਾਲ ਲੱਗ ਗਿਆ ਤੇ ਸੰਗਤ ਨੇ ਤੇ ਆਉਣਾ ਹੀ ਹੈ, ਬਾਹਰੋਂ ਹੀ ਆਉਣਾ ਤੇ ਬਰਸਾਤ ਹੋਏਗੀ ਤੇ ਆਏਗੀ ਕਿਵੇਂ ਸੰਗਤ। ਪਰ ਚਲੋ ਇੰਨਾ ਕੁ ਮੌਕਾ ਮਿਲ ਗਿਆ, ਆਪਾਂ ਸਾਰੇ ਦੂਰੋਂ ਨੇੜੋਂ ਚੜ ਕੇ ਵੱਡੀ ਗਿਣਤੀ ਵਿੱਚ ਔਰ ਪਹਿਲੇ ਦੀਵਾਨ ਦੇ ਵਿੱਚ ਹੀ ਆਪ ਸਾਰੇ ਭੈਣ ਭਰਾ, ਵੀਰ, ਬਜ਼ੁਰਗ, ਬੱਚੇ ਦੂਰੋਂ ਨੇੜਿਓਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਪਹੁੰਚੇ ਹਾਂ। ਬਸ ਬੇਨਤੀ ਇੰਨੀ ਕਿ ਵੀ ਟਿਕਾ ਬਣਾ ਕੇ ਆਪਾਂ ਕੁਝ ਚਿਰ ਬਹਿਣਾ। ਬੱਚਿਆਂ ਦਾ ਖਿਆਲ ਰੱਖਿਓ, ਹੌਲ ਹੋਣ ਕਰਕੇ ਛੱਡ ਪਿਆ ਉੱਤੇ, ਮਾੜਾ ਜਿਹਾ ਵੀ ਕੋਈ ਖੜਕਾ ਹੁੰਦਾ ਉਹਦੀ ਆਵਾਜ਼ ਬਹੁਤ ਗੂੰਜਦੀ ਹੈ, ਤਾਂ ਕਰਕੇ ਥੋੜਾ ਜਿਹਾ ਖਿਆਲ ਰੱਖਿਓ। ਟਿਕਾ ਬਣਾ ਕੇ ਆਪਾਂ ਸਾਰਿਆਂ ਨੇ ਬੈਠਣਾ। ਹਾਂਜੀ, ਇੱਕ ਗੱਲ ਜਿਹੜੀ ਆਪਾਂ ਸ਼ਬਦ ਆਪਾਂ ਜਿਹੜਾ ਪੜਿਆ, ਫਰੀਦਾ ਤਿੰਨਾਂ ਮੁੱਖ ਡਰਾਵਣੇ, ਇਹਨੂੰ ਤੁਸੀਂ ਇੱਕ ਵਾਰੀ ਦੁਬਾਰਾ ਸੁਣ ਲਓ ਤੇ ਬੇਨਤੀ ਹੈ ਜੀ ਜਿਹੜੇ ਪਹਿਰੇਦਾਰ ਨੂੰ ਵੀਰੋ ਧਿਆਨ ਰੱਖਿਓ, ਇੱਥੇ ਹੀ ਬਹਾਲੋ, ਬਸ ਫਟਾਫਟ ਬੈਠ ਜਾਏ ਸੰਗਤ। ਜਿਹੜੇ ਹੁਣ ਪਿੱਛੇ ਆ ਰਹੇ ਉਹਨਾਂ ਨੂੰ ਉੱਥੇ ਹੀ ਭਾਈ ਚੱਲੋ, ਪਹਿਰੇਦਾਰ ਬਹਿ ਜਾਓ ਉੱਥੇ, ਆਪ ਖੜੇ ਰਹੋ ਧਿਆਨ ਨਾਲ, ਜਿਹੜੇ ਆਉਂਦੇ ਆ ਉੱਥੇ ਹੀ ਭਾਈ ਚੱਲੋ, ਟਿਕਾ ਬਣੇ ਮਾੜਾ ਜਿਹਾ ਆਪਾਂ ਗੱਲ ਕਰੀਏ। ਹਾਂਜੀ,
ਫਰੀਦਾ ਤਿੰਨਾ ਮੁਖ ਡਰਾਵਣੇ, ਜਿੰਨਾ ਵਿਸਾਰੇ ਉਹਨਾਂ ਇੱਥੇ ਦੁੱਖ ਕਣੇਰਿਆ, ਅੱਗੇ ਠੌਰ ਨਾ ਠਾਓ।
ਹੁਣ ਜੇ ਤੇ ਆਪਾਂ ਨਾਉਂ ਦਾ ਅਰਥ, ਨਾਮ ਦਾ ਅਰਥ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਰਾਮ ਰਾਮ, ਜੇ ਆਪਾਂ ਇਹਦਾ ਅਰਥ ਇਹੀ ਕਰਨਾ ਹੈ ਵੀ ਜਿਹੜਾ ਨਾਉਂ ਹੈ ਇਹ ਨਾਮ ਹੈ, ਜਿਹੜੇ ਨਾਮ ਨਹੀਂ ਜਪਦੇ ਉਹ ਡਰਾਉਣੇ ਲੱਗਦੇ ਹੈ, ਭੈੜੇ ਲੱਗਦੇ ਹੈ, ਫਿਰ ਤੇ ਵੇਖਣਾ ਪੈਣਾ ਬਈ ਜਿਹੜਾ ਬੰਦੇ, ਜਿਸ ਬੰਦੇ ਨੇ ਲਾਈਟ ਦੀ ਕਾਢ ਕੱਢੀ ਹੈ, ਜੇ ਤੁਹਾਡੇ ਸਾਹਮਣੇ ਆ ਜਾਏ ਜਿਹਨੇ ਲਾਈਟ ਦੀ ਕਾਢ ਕੱਢੀ ਹੈ, ਤੁਹਾਨੂੰ ਭੈੜਾ ਲੱਗੂ? ਉਹਦਾ ਚਿਹਰਾ ਭੈੜਾ ਲੱਗੂ? ਬੋਲੋ ਬਈ, ਕਾਲਾ ਹੋਵੇ, ਜਿਹੋ ਜਿਹਾ ਮਰਜ਼ੀ ਹੋਵੇ, ਤੁਹਾਨੂੰ ਉਹ ਬੰਦਾ ਭੈੜਾ ਲੱਗੂ? ਜਦੋਂ ਕਿਸੇ ਨੇ ਦੱਸਤਾ ਵੀ ਇਹ ਬੰਦੇ ਨੇ ਲਾਈਟ ਦੀ ਕਾਢ ਕੱਢੀ ਹੈ, ਇਹ ਉਹ ਬੰਦਾ ਇੱਥੇ ਸਟੇਜ ਤੇ ਲਿਆ ਕੇ ਖਿਲਾਰ ਦਾਂਗੇ ਆਪਾਂ ਤੇ ਉੱਠ ਉੱਠ ਵੇਖਾਂਗੇ, ਅੱਛਾ ਹੈ ਕਿਹੜਾ ਬਈ ਜਿਹਨੇ ਲਾਈਟ ਦੀ ਕਾਢ ਕੱਢਤੀ, ਇਹ ਹੈ ਕਿਹੜਾ? ਹੁਣ ਤੁਹਾਡੇ ਸਾਹਮਣੇ ਜੇ ਸਾਊਂਡ ਦੀ ਕਾਢ ਕੱਢਣ ਵਾਲਾ ਬੰਦਾ ਲਿਆਈਏ, ਸਾਊਂਡ ਸਿਸਟਮ ਹੈ ਜਿਹੜਾ, ਮੈਂ ਇੱਥੇ ਬੋਲਦਾ ਉਹ ਪਿੱਛੇ ਤੱਕ ਸੁਣਦੀ ਹੈ ਆਵਾਜ਼ ਮੇਰੀ, ਜੇ ਇਹਦੀ ਕਾਢ ਕੱਢੀ ਹੈ ਜਿਸ ਬੰਦੇ ਨੇ, ਉਹਨੂੰ ਮੈਂ ਲਿਆ ਕੇ ਇੱਥੇ ਖੜਾ ਕਰਾਂ ਵੀ ਇੰਨੇ ਕਾਢ ਕੱਢੀ ਹੈ, ਪਹਿਲਾਂ ਨਹੀਂ ਸੀ ਹੁੰਦਾ। ਹੁਣ ਮੈਂ ਬੋਲਦਾ ਮੈਨੂੰ ਆ ਤੁਹਾਡੇ 20-50 ਬੰਦੇ ਸੁਣ ਸਕਦੇ ਸੀ, ਹੁਣ 50,000 ਦਾ ਇਕੱਠ ਵੀ ਹੋਵੇ ਤਾਂ ਵੀ ਸੁਣ ਸਕਦਾ ਬੰਦਾ, ਕਿੱਥੇ ਤੱਕ ਆਵਾਜ਼ ਆ ਰਹੀ ਚਲੇ ਜਾਂਦੀ। ਤੇ ਜੇ ਮੈਂ ਕਹਾਂ ਵੀ ਆਹ ਬੰਦਾ ਹੈ ਜੀ ਉਹ, ਤੇ ਤੁਸੀਂ, ਮੈਂ ਕਹੂੰਗਾ ਵੀ ਵੇਖੋ ਇਹਨੂੰ, ਅਗਲਾ ਕਹਿੰਦਾ ਯਾਰ ਅੱਛਾ ਇਹ ਹੈ, ਇਹਨੇ ਕਾਢ ਕੱਢੀ ਹੈ, ਡਰਾਉਣਾ ਲੱਗਦਾ ਕਿਤੇ ਉਹ ਬੰਦਾ ਹੈ ਬਈ, ਕਿੱਥੇ ਡਰਾਉਣਾ ਲੱਗਦਾ। ਫਿਰ ਇਹ ਸ਼ਬਦ ਦੇ ਵਿੱਚ ਲਿਖਿਆ ਨਾਮ ਤੋਂ ਬਿਨਾਂ ਡਰਾਉਣਾ, ਫਰੀਦਾ ਤਿੰਨਾਂ ਮੁੱਖ ਡਰਾਵਣੇ, ਨਾਮ ਦਾ ਅਰਥ ਅਸਲ ਵਿੱਚ ਗਿਆਨ ਹੈ, ਜਿਹੜਾ ਬੰਦਾ ਗਿਆਨਹੀਣਾ ਹੈ ਉਹ ਸੋਹਣਾ ਹੋ ਕੇ ਵੀ ਭੈੜਾ ਹੀ ਲੱਗਦਾ ਹੈ ਆਪੋ ਸਤਨਾਮ। ਜੇ ਤੇ ਨਾਮ ਦਾ ਅਰਥ ਕਰੋਗੇ ਗਿਆਨ, ਫਿਰ ਤੇ ਸਾਰੀ ਦੁਨੀਆ ਚ ਹੀ ਫਿੱਟ ਹੋਜੂ ਵੀ ਗਿਆਨ ਨਾਲ ਹੀ ਦੁਨੀਆ ਸੋਹਣੀ ਲੱਗਦੀ, ਤੇ ਜੇ ਅਰਥ ਕਰੋਗੇ ਵੀ ਨਾਮ ਨਾਲ ਸੋਹਣੀ ਲੱਗਦੀ ਹੈ, ਅਗਲਾ ਕਹਿੰਦਾ ਤੁਸੀਂ ਨਾਮ ਜਪਦੇ ਹੈ ਪਰ ਜਿਨ੍ਹਾਂ ਨੇ ਦੁਨੀਆ ਨੂੰ ਬੜੇ ਸੁੱਖ ਦਿੱਤੇ ਹੈ ਸੋਹਣੇ ਤੇ ਉਹ ਲੱਗਦੇ, ਫੱਬਦੇ ਤੇ ਉਹ ਜਿਨ੍ਹਾਂ ਨੇ ਦੁਨੀਆ ਨੂੰ ਅੱਗੇ ਲੈ ਕੇ ਗਏ ਹੈ, ਜਿਨ੍ਹਾਂ ਨੇ ਸਮਾਜ ਦਾ ਵਿਕਾਸ ਕੀਤਾ, ਜਿਨ੍ਹਾਂ ਨੇ ਨਵੀਆਂ ਨਵੀਆਂ ਕਾਢਾਂ ਕੱਢ ਕੇ ਲੋਕਾਂ ਨੂੰ ਸੌਖਿਆਂ ਕੀਤਾ, ਦੁਨੀਆ ਕਿੱਥੇ ਤੋਂ ਕਿੱਥੇ ਪਹੁੰਚ ਰਹੀ ਹੈ। ਗਿਆਨ ਅਸਲ ਵਿੱਚ ਗਿਆਨ ਤੋਂ ਹੀਣਾ ਬੰਦਾ ਜਿਹੜਾ ਹੈ, ਸਭ ਤੇ ਉੱਤਮ ਹਰ ਕੀ ਕਥਾ, ਪਹਿਲੀ ਪੰਕਤੀ ਵਿੱਚ ਕਿਹਾ ਕਥਾ ਤੇ ਦੂਜੀ ਪੰਕਤੀ ਦੇ ਵਿੱਚ ਕਿਹਾ ਨਾਮ ਸੁਨਤ ਦਰਦ ਦੁੱਖ ਲਥਾ। ਨਾਮ ਦਾ ਅਰਥ ਹੈ ਗਿਆਨ, ਨਾਮ ਲੈਣਾ ਗਿਆਨ ਲੈਣਾ, ਨਾਮ ਤੋਂ ਹੀਣਾ ਗਿਆਨ ਤੋਂ ਹੀਣਾ, ਨਾਮ ਨਾਲੋਂ ਟੁੱਟਿਆ ਗਿਆਨ ਨਾਲੋਂ ਟੁੱਟਿਆ। ਹੁਣ ਜਿਹੜਾ ਬੰਦਾ ਗਿਆਨਹੀਣਾ ਕਿੱਥੇ ਫੱਬਦਾ ਬਈ? ਕਮਲਾ ਬੰਦਾ ਸਿੱਧੀ ਜੀ ਗੱਲ ਕਰ ਲਓ ਵੀ ਕਮਲਾ ਹੈ, ਬੇਵਕੂਫ ਹੈ, ਬੇਅਕਲ ਹੈ, ਮਤ ਨਹੀਂ ਕੋਈ, ਤੇ ਬੜੇ ਤਿੱਖੇ ਨੱਕ ਵਾਲਾ ਹੈ ਜੀ, ਬੜੇ ਲੰਮੇ ਕੱਦ ਵਾਲਾ ਹੈ ਜੀ, ਬੂਰਾ ਚਿੱਟਾ ਹੈ ਜੀ, ਇਹ ਕਿੱਥੇ ਫੱਬਦਾ ਜੀ ਇਹ ਬੰਦਾ? ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਸੱਚੀ ਸੰਗਤ ਕਰ ਰਹੇ ਆ ਜਿਹੜੇ। ਸੰਗਤ ਦਾ ਅਰਥ ਸਿਰਫ ਇੰਨਾ ਹੀ ਨਹੀਂ ਵੀ ਇੰਨੀ ਕੁ ਸਤ ਸੰਗਤ ਹੈ, ਸਤ ਸੰਗਤ ਤੁਸੀਂ ਜਿੱਥੇ ਹੋ ਉੱਥੇ ਹੀ ਕਰ ਸਕਦੇ। ਅਦੋਂ ਅਸੀਂ ਜਦੋਂ ਸਤ ਸੰਗਤ ਦਾ ਅਰਥ ਇੰਨਾ ਕੁ ਕਰ ਦਿਆਂਗੇ, ਸਾਧ ਸੰਗਤ ਸਤ ਸੰਗਤ ਆਹੀ ਹੈ, ਗੁਰਮੁਖਾਂ ਦੀ ਸੰਗਤ ਆਹੀ ਹੈ। ਇਹ ਸੰਗਤ ਦਾ ਇੱਕ ਪਾਰਟ ਹੈ, ਇੱਕ ਹਿੱਸਾ ਹੈ, ਪਰ ਸਤ ਸੰਗਤ ਤੇ ਬਹੁਤ ਵੱਡੀ ਹੈ। ਉਹਨੂੰ ਇੰਨਾ ਛੋਟਾ ਨਾ ਕਰੋ, ਲਿਮਿਟ ਨਹੀਂ ਉਹਦੀ ਕੋਈ ਵੀ ਇੰਨੀ ਕੀ ਹੈ। ਇਹ ਸਤ ਸੰਗਤ ਦਾ ਇੱਕ ਹਿੱਸਾ ਹੈ, ਪਰ ਜਦੋਂ ਬੰਦਾ ਨੁਕਤਾ ਸਮਝ ਗਿਆ, ਗੁਰਬਾਣੀ ਨੂੰ ਅਸੀਂ ਸਮਝਣ ਲੱਗ ਪਏ ਵੀ ਗੁਰੂ ਸਾਹਿਬ ਤੇ ਕੂੰਜ ਦੀ ਵੀ ਗੱਲ ਕਰੀ ਜਾਂਦੇ ਆ, ਕੂੰਜ ਨੂੰ ਵੇਖ ਕੇ ਸਿੱਖ ਲੈ, ਗੁਰੂ ਸਾਹਿਬ ਤੇ ਕਹਿੰਦੇ ਕੁੱਤੇ ਨੂੰ ਵੇਖ ਕੇ ਸਿੱਖ ਲੈ, ਵਫਾਦਾਰੀ ਦਾ ਗੁਣ ਕੁੱਤੇ ਚੋਂ ਦਿਸਦਾ ਨਹੀਂ। ਗੁਰਬਾਣੀ ਦੇ ਵਿੱਚ ਤੇ ਗੱਲ ਹਰ ਚੀਜ਼ ਤੋਂ ਸਿੱਖਣ ਦੀ ਗੱਲ ਕੀਤੀ ਹੈ, ਜਿੱਥੋਂ ਚਾਹੋ ਤੁਸੀਂ ਸਿੱਖ ਸਕਦੇ ਹੋ, ਤੁਹਾਨੂੰ ਡਿੱਗਦਾ ਪੱਤਾ ਸਿਖਾ ਸਕਦਾ ਹੈ ਅਗਰ ਸਿੱਖ ਹੋਵੋ। ਜੇ ਸਿੱਖ ਬਣ ਜਾਈਏ ਤੇ ਡਿੱਗਦਾ ਪੱਤਾ ਵੀ ਸਿਖਾ ਦਿੰਦਾ। ਮੈਂ ਤੁਹਾਨੂੰ ਇਮਾਨਦਾਰੀ ਬਾਰੇ ਸਿਖਾ ਬੋਲ ਰਿਹਾ, ਮੈਂ ਤੁਹਾਨੂੰ ਕੀ ਪਤਾ ਮੈਂ ਇਮਾਨਦਾਰ ਹੈਗਾ ਕਿ ਨਹੀਂ ਹੈਗਾ। ਤੁਸੀਂ ਮੇਰੇ ਤੋਂ ਇਮਾਨਦਾਰੀ ਸੁਣੀ ਹੈ, ਕੀ ਤੁਸੀਂ ਮੇਰੀ ਇਮਾਨਦਾਰੀ ਵੇਖੀ ਹੈ? ਅੱਖੀ ਤੇ ਨਹੀਂ ਨਾ ਵੇਖੀ, ਬੋਲੋ ਯਾਰ, ਅੱਖੀ ਨਹੀਂ ਵੇਖੀ। ਤੁਸੀਂ ਮੇਰੇ ਤੋਂ ਇਮਾਨਦਾਰੀ ਸੁਣੀ ਹੈ, ਪਰ ਤੁਸੀਂ ਏਦਾਂ ਦੇ ਬੰਦੇ ਅੱਖੀ ਵੇਖੇ ਹੋਣਗੇ ਜਿਨ੍ਹਾਂ ਦੀ ਇਮਾਨਦਾਰੀ ਤੁਸੀਂ ਵੇਖੀ ਹੈ। ਲੱਖ ਰੁਪਈਆ ਅਗਲਾ ਘਰੇ ਮੋੜ ਕੇ ਗਿਆ, ਤੈਨੂੰ ਤੇ ਚੇਤਾ ਹੀ ਭੁੱਲ ਗਿਆ ਸੀ। ਅਗਲਾ ਕਹਿੰਦਾ ਤੈਨੂੰ ਚੇਤਾ, ਮੈਂ ਤੇਰਾ 50,000 ਦੇਣਾ, ਅਗਲਾ ਮੈਨੂੰ ਤੇ ਚੇਤਾ ਹੀ ਨਹੀਂ। ਇਹ ਇਮਾਨਦਾਰੀ ਵੇਖੀ ਹੈ ਤੁਸੀਂ? ਅੱਖੀ ਵੇਖੀ ਹੈ? ਅਸੀਂ ਤੇ ਸੁਣਾਉਂਦੇ ਹਾਂ, ਇੱਥੇ ਬੰਦਿਆਂ ਨੇ ਵਿਖਾਤੀਆਂ ਇਮਾਨਦਾਰੀਆਂ, ਚੰਗਿਆਈਆਂ, ਕੁਆਲਿਟੀ ਆਪਣੀ ਵਿਖਾ। ਇੰਨਾ ਨਾ ਛੋਟਾ ਕਰੋ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਚੰਗੀ ਸੰਗਤ ਤੇ ਚੰਗੀ ਸੰਗਤ ਦਾ ਮਤਲਬ ਹੈ ਚੰਗਿਆਈ ਦੀ ਸੰਗਤ ਤੇ ਚੰਗਿਆਈ। ਬਹੁਤ ਵਾਰ ਗੱਲ ਕਰਦਾ, ਤੇਰੇ ਬਿਹਾਰ ਤੋਂ ਆਏ ਭਈਏ ਚ ਵੀ ਹੋ ਸਕਦੀ ਹੈ ਇਮਾਨਦਾਰੀ, ਤੇਰੇ ਨੌਕਰ ਚ ਵੀ ਹੋ ਸਕਦੀ ਹੈ ਇਮਾਨਦਾਰੀ, ਕਿਸੇ ਰੇਹੜੀ ਲਾਉਣ ਵਾਲੇ ਚ ਵੀ ਹੋ ਸਕਦੀ ਹੈ। ਉਹ ਚੰਗਿਆਈ, ਉਹ ਸੱਚਾਈ, ਉਹ ਇਮਾਨਦਾਰੀ, ਉਹ ਮੇਰੀ ਮਾਂ ਚ ਵੀ ਹੋ ਸਕਦੀ ਹੈ, ਸੰਗਤ ਕਰ ਲੈ। ਉਹ ਮੇਰੇ ਪਿਓ ਚ ਵੀ ਹੋ ਸਕਦੀ ਹੈ। ਨਿੱਕੇ ਨਿੱਕੇ ਬੱਚਿਆਂ ਤੋਂ ਇਮਾਨਦਾਰੀ, ਸੱਚ ਬੋਲਣਾ ਸਿੱਖੋ, ਕਿੰਨੇ ਪਿਆਰੇ ਹੈ। ਜੇ ਅੰਦਰ ਹਸਾਸਾ ਆਉਂਦਾ ਤੇ ਹੱਸ ਕੇ ਵਿਖਾ ਦਿੰਦੇ ਆ, ਜੇ ਰੋਣਾ ਆਉਂਦਾ ਤੇ ਖੁੱਲ ਕੇ ਰੋ ਲੈਂਦੇ ਆ, ਜੇ ਨੱਚਣਾ ਆਉਂਦਾ ਤੇ ਨੱਚ ਵੀ ਲੈਂਦੇ ਆ। ਨਿੱਕੇ ਨਿੱਕੇ ਬੱਚਿਆਂ ਨੂੰ ਵੇਖਿਓ, ਜੇ ਜੀ ਕਰੂ ਫਿਰ ਉਹਨਾਂ ਨੇ ਥੋੜਾ ਦੇਰ ਕਦੀ ਵੇਖਣਾ, ਉਹ ਤੇ ਪਿਆ ਹੀ ਨੱਚੀ ਜਾਂਦਾ। ਜੋ ਜੀ ਕਰਦਾ ਕਰਦਾ, ਜੈਨੂਅਨ ਹੁੰਦਾ, ਜਿਹੋ ਜਿਹਾ ਅੰਦਰੋਂ ਹੁੰਦਾ ਉਹੋ ਜਿਹੇ ਬਾਹਰੋਂ ਹੁੰਦਾ। ਤੇ ਜੇ ਸਿੱਖਣਾ ਚਾਹੋ ਤੇ ਬੱਚੇ ਤੋਂ ਸਿੱਖ ਲਓ। ਤਾਂ ਕਰਕੇ ਸਿੱਖ ਬਣਨ ਦੀ ਲੋੜ ਹੈ, ਗੁਰੂ ਤੇ ਹਰ ਜਗ੍ਹਾ ਹੀ ਹਾਜ਼ਰ ਹੈ, ਗਿਆਨ ਤੇ ਹਰ ਜਗ੍ਹਾ ਹੀ ਹੈ, ਗਿਆਨ ਲੈਣ ਵਾਲਾ ਬੰਦਾ ਹਾਜ਼ਰ ਹੋਵੇ। ਮੇਰੇ ਗੁਰੂ ਗ੍ਰੰਥ ਸਾਹਿਬ ਸਾਨੂੰ ਉਸ ਸਤਿਗੁਰੂ ਨਾਲ ਜੋੜਦੇ ਹੈ ਜੋ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਉਹ ਤੇ ਸਾਰਿਆਂ ਚ ਹੀ ਸਮਾਇਆ। ਗੁਰੂ ਬਹੁਤ ਵੱਡਾ, ਉਹ ਗੁਰੂ ਜਿਹੜਾ ਸਾਰਿਆਂ ਦਾ ਗੁਰੂ ਹੈ, ਉਹ ਸਤਿਗੁਰੂ ਜਿਹੜਾ ਹਿੰਦੂਆਂ ਦਾ ਵੀ ਹੈ, ਮੁਸਲਮਾਨਾਂ ਦਾ ਵੀ ਹੈ, ਈਸਾਈਆਂ ਦਾ ਵੀ ਹੈ, ਦਿਹਾੜੀਦਾਰ ਦਾ ਵੀ ਹੈ, ਸਾਇੰਟਿਸਟ ਦਾ ਵੀ ਹੈ, ਚੰਦਰਮਾ ਤੇ ਜਾਣ ਵਾਲੇ ਦਾ ਵੀ ਕੋਈ ਗੁਰੂ ਹੈ। ਉਹ ਹੈ ਗਿਆਨ ਗੁਰੂ, ਉਹ ਹੈ ਸੱਚਾ ਗਿਆਨ, ਜਿਹੜਾ ਸਦਾ ਸੀ, ਪਹਿਲਾਂ ਤੋਂ ਸੀ, ਅੱਜ ਹੈ, ਆਪਾਂ ਨਹੀਂ ਹੋਵਾਂਗੇ ਤਾਂ ਵੀ ਉਹ ਗੁਰੂ ਹੋਵੇਗਾ। ਉਹ ਹੈ ਗਿਆਨ, ਉਹ ਹੈ ਸੱਚਾ ਗਿਆਨ। ਤੇ ਗੁਰਬਾਣੀ ਸਾਨੂੰ ਉਸ ਸਤਿਗੁਰੂ ਵੱਲ ਇਸ਼ਾਰਾ ਕਰਦੀ ਹੈ ਜਿਹੜਾ ਸਦਾ ਸਦਾ ਸਾਨੂੰ ਉਹਦੇ ਨਾਲ ਜੋੜਿਆ। ਗੁਰਬਾਣੀ ਸਾਨੂੰ ਉਸ ਗੁਰੂ ਨਾਲ ਜੋੜਦੀ ਹੈ ਜਿਹੜਾ ਗੁਰੂ ਨਾਨਕ ਦਾ ਵੀ ਗੁਰੂ ਹੈ, ਜਿਹੜਾ ਕਬੀਰ ਜੀ ਦਾ ਵੀ ਗੁਰੂ ਹੈ, ਜਿਹੜਾ ਦਸਾਂ ਦਾ ਗੁਰੂ ਹੈ। ਤੇ ਸਾਨੂੰ ਕਿਹਾ ਉਹ ਗੁਰੂ ਹੈ ਤੁਹਾਡਾ, ਇਹ ਇਸ਼ਾਰਾ ਗੁਰਬਾਣੀ ਨੇ ਕੀਤਾ। ਆਪਾਂ ਜੇ ਇੱਥੇ ਖੜ ਜਾਂਗੇ ਫਿਰ ਅਗਲਾ ਕਹਿੰਦਾ ਬਾਹਰਲੀ ਦੁਨੀਆਂ ਨੂੰ ਗਿਆਨ ਕਿਵੇਂ ਹੋਇਆ? ਬਈ ਬਾਣੀ ਤੇ ਆਪਾਂ ਥੋੜੇ ਜੇ ਪੜ੍ਹਦੇ ਹਾਂ, ਸਾਡੇ ਚ ਜਿੰਨੇ ਕੁ ਬੰਦੇ ਤੁਸੀਂ ਬੈਠੇ ਆ, ਆਪਾਂ ਜਿੰਨੇ ਕੁ ਬੈਠੇ ਆ, ਸਾਡੇ ਵਿੱਚ ਤੇ ਕਿੰਨੇ ਬੰਦੇ ਹੋਣਗੇ ਜਿਹੜੇ ਸਹਿਜ ਪਾਠ ਲਗਾਤਾਰ ਕਰਦੇ ਆ? ਜ਼ਿਆਦਾ ਤੋਂ ਜ਼ਿਆਦਾ ਇੱਥੇ 200 ਬੰਦਾ ਹੋਊ, 200 ਮੈਂ ਜ਼ਿਆਦਾ ਕਹਿ ਰਿਹਾ, 100 ਹੀ ਹੋਣਾ, 50 ਹੀ ਹੋਣਗੇ, ਤੇ ਕੀ 50 ਬੰਦੇ ਹੀ ਸੱਚੇ ਆ ਇੱਥੇ? ਚੰਗਿਆਈ ਸੱਚਾਈ 50 ਬੰਦਿਆਂ ਕੋਲ ਹੀ ਹੈ, ਬੜੀ ਦੁਨੀਆ ਅੱਗੇ ਹੈ, ਉਹ ਗਿਆਨ ਨਾਲ ਅੱਗੇ ਵਧੇ। ਤਾਂ ਕਰਕੇ ਅਸੀਂ ਗੁਰਬਾਣੀ ਵਾਲੇ ਪਾਸਿਓਂ ਚੱਲੀਏ। ਮਹਿਲ ਕਲਾਂ ਇੱਕ ਤੇ ਬਰਨਾਲੇ ਤੋਂ ਰੋਡ ਆਉਂਦਾ, ਇੱਕ ਰਾਏਪੁਰ ਤੋਂ ਵੀ ਆਉਂਦਾ, ਮਤਲਬ ਰੋਡ ਤੇ ਇੱਕੋ ਹੀ ਹੈ ਨਾ। ਉਧਰਲੇ ਕੋਈ ਇਸ ਸਾਈਨ ਨੂੰ ਫੋਲੋ ਕਰਦਾ ਮਹਿਲ ਕਲਾਂ ਪਹੁੰਚੂ, ਕੋਈ ਇਧਰਲੇ ਸਾਈਨ ਫੋਲੋ ਕਰਦਾ ਪਹੁੰਚੂ, ਕੋਈ ਕਿਸੇ ਪਿੰਡਾਂ ਚੋਂ ਵੀ ਮਹਿਲ ਕਲਾਂ ਨੂੰ ਰਾਹ ਆਉਂਦੇ ਹੋਣਗੇ, ਪਿੰਡਾਂ ਚੋਂ ਵੀ ਆਉਂਦੇ ਆ। ਇੱਕ ਮਹਿਲ ਕਲਾਂ ਨੂੰ 10 ਸੜਕਾਂ ਆਉਂਦੀਆਂ ਹੋਣਗੀਆਂ, ਤੇ ਦਸੇ ਪਾਸੇ ਸਾਈਨ ਵੀ ਸਾਰਿਆਂ ਦੇ ਵੱਖਰੇ ਵੱਖਰੇ ਹੈ, ਪਰ ਮੰਜ਼ਿਲ ਸਾਰਿਆਂ ਦੀ ਇੱਕ ਹੈ। ਸਾਈਨ ਵੱਖਰੇ ਵੱਖਰੇ ਹੈ, ਮੰਜ਼ਿਲ ਇੱਕ ਹੈ। ਇਸੇ ਤਰ੍ਹਾਂ ਜਦੋਂ ਅਸੀਂ ਗਿਆਨ ਤੱਕ, ਸੱਚੇ ਗਿਆਨ ਤੱਕ ਪਹੁੰਚਣਾ ਹੈ, ਸਾਈਨ ਵੱਖਰੇ ਵੱਖਰੇ ਹੈ। ਅਸੀਂ ਧਰਮ ਵਾਲੇ ਪਾਸਿਓਂ ਸਾਈਨ ਲੈ ਕੇ ਜਾਣਾ, ਕੋਈ ਐਜੂਕੇਸ਼ਨ ਵਾਲੇ ਪਾਸਿਓਂ ਆ ਜਾਂਦਾ, ਕੋਈ ਕਿਸੇ ਪਾਸਿਓਂ ਆ ਜਾਂਦਾ, ਪਹੁੰਚਣਾ ਸਾਰਿਆਂ ਦੀ ਮੰਜ਼ਿਲ ਕਿਹੜੀ ਹੈ? ਸੱਚਾ ਗਿਆਨ, ਅਕਲ ਲੈਣ, ਸਮਝ ਲੈਣ, ਗਿਆਨ। ਕੋਈ ਕਿਸੇ ਪਾਸਿਓਂ ਆਇਆ, ਕੋਈ ਕਿਤੋਂ ਆਇਆ, ਮਹਿਲ ਕਲਾਂ ਦੇ ਸਾਰੇ ਪਹੁੰਚੇ ਹੈ, ਵੱਖਰੇ ਵੱਖਰੇ ਸਾਈਨ ਫੋਲੋ ਕਰਦਾ ਆਇਆ। ਪਰ ਹਾਂ, ਇੱਕ ਗੱਲ ਚੇਤਾ ਰੱਖਿਓ, ਸਾਈਨ ਵਿਚੋਲਾ ਜਿਹੜਾ ਤੈਨੂੰ ਸਹੀ ਦਿਸ਼ਾ ਦੇ ਦਿਆ, ਉਹਦੀ ਰਿਸਪੈਕਟ ਹੋਵੇ। ਉਹ ਤਖਤ ਤੇ ਬੈਠਾ ਸੋਹਣਾ ਲੱਗਦਾ, ਉਹਨੂੰ ਅਸੀਂ ਉੱਚਾ ਰੱਖਦੇ ਹਾਂ, ਜਿਹਨੇ ਵਿਚੋਲਾ ਬਣ ਕੇ ਸਾਨੂੰ ਦੱਸਿਆ ਕਿ ਐ ਵੇਖੋ ਐ। ਜਿਵੇਂ ਕਈ ਵਾਰੀ ਬੰਦੇ ਨੂੰ ਦਿਸੇ ਨਾ, ਮੈਨੂੰ ਪਤਾ ਨੀ ਲੱਗਦਾ, ਅਗਲਾ ਫਿਰ ਕੋਲ ਖੜ ਕੇ ਕਹਿੰਦਾ ਉਹ ਵੇਖ, ਹੁਣ ਦੇਖ ਆਹ ਦੇਖ, ਉਹ ਦਿਸਿਆ ਹੁਣ ਉਹ ਵੇਖ, ਐ ਵਿਖਾਉਂਦਾ ਅਗਲਾ। ਸਾਨੂੰ ਗੁਰੂ ਗ੍ਰੰਥ ਸਾਹਿਬ ਐ ਵਿਖਾਉਂਦੇ ਆ, ਵੇਖ ਗੂੰਜ ਤੋਂ ਵੀ ਸਿੱਖ, ਕੱਛੂ ਤੋਂ ਵੀ ਸਿੱਖ, ਕੀੜੀਆਂ ਤੋਂ ਵੀ ਸਿੱਖ, ਗੂੰਜਾਂ ਤੋਂ ਸਿੱਖ ਨਾ ਕਰ, ਏਦਾਂ ਸਿੱਖ, ਸਰੰਗੀ ਤੋਂ ਸਿੱਖ ਲੈ ਕਿਵੇਂ ਬੱਕਰੇ ਦੀਆਂ ਨਾੜੀਆਂ ਕੱਢ ਕੇ ਬਣਦੀ ਹੈ, ਤਾਂ ਰਾਗ ਕੱਢਦੀ ਹੈ, ਐਵੇਂ ਥੋੜਾ ਸ਼ੀਸ਼ੇ ਨੂੰ ਵੇਖ ਲੈ ਤੋਂ ਸਿੱਖ ਲੈ, ਕਿਵੇਂ ਮਿੱਟੀ ਨੂੰ ਬਗਲਾਉਂਦੇ ਆ, ਕਿਵੇਂ ਤਪਾਉਂਦੇ ਆ, ਕਿਵੇਂ ਬਣਦਾ, ਇਹਦੇ ਤੋਂ ਵੇਖ ਕੇ ਸਿੱਖ ਲੈ। ਤਿਲ ਤਿਲ ਤਿਲਾਂ ਨੂੰ ਪੀੜ ਕੇ ਤਿਲ ਬਣਦੇ ਆ, ਤਿਲਾਂ ਨੂੰ ਪੀੜ ਕੇ ਤੇਲ ਬਣਦਾ, ਫਿਰ ਸੜਦਾ, ਫਿਰ ਚਾਨਣ ਕਰਦਾ, ਤੂੰ ਵੇਖ ਕੇ ਸਿੱਖ ਲੈ। ਹੁਣ ਗੁਰੂ ਸਾਹਿਬ ਨੇ ਸਾਨੂੰ ਵਿਚੋਲੇ ਨੇ ਸਾਨੂੰ ਐ ਸਿਖਾਤਾ ਵੀ ਐ ਵੇਖੀਦਾ, ਐ ਚੰਗਿਆਈ ਆਲੇ ਦੁਆਲੇ ਵੇਖ, ਤੂੰ ਜੋ ਮਰਜ਼ੀ ਸਿੱਖ ਲੈ। ਹੁਣ ਮੇਰਾ ਪੁਆਇੰਟ ਆਫ ਵਿਊ ਐ ਬਣਨਾ ਚਾਹੀਦਾ, ਸਾਡਾ ਨਜ਼ਰੀਆ ਗੁਰੂ ਸਾਹਿਬ ਵਰਗਾ ਨਜ਼ਰੀਆ ਬਣਨਾ ਚਾਹੀਦਾ, ਸਾਡਾ ਨਜ਼ਰੀਆ ਕੁਦਰਤ ਨੂੰ ਵੇਖਣ ਦਾ ਹੋਰ ਹੈ, ਉਹਨਾਂ ਦਾ ਕੁਦਰਤ ਨੂੰ ਵੇਖਣ ਦਾ ਨਜ਼ਰੀਆ ਕੋਈ ਹੋਰ। ਸਾਡੀ ਜ਼ਿੰਦਗੀ ਚ ਕਿੰਨੀਆਂ ਪਤਝੜਾਂ ਆਈਆਂ, ਅਸੀਂ ਕਿੰਨੇ ਫਲ ਤੋੜ ਕੇ ਖਾਧੇ, ਕਿੰਨੇ ਅਮਰੂਦ ਤੋੜ ਕੇ ਖਾਧੇ, ਕਿੰਨੀਆਂ ਜਾਮਣਾਂ ਤੋੜ ਕੇ ਖਾਧੀਆਂ, ਕਿੰਨੇ ਫਲ ਤੋੜ ਕੇ ਖਾਧੇ, ਪਰ ਜਿੱਦਣ ਕਬੀਰ ਜੀ ਫਲ ਤੋੜਦੇ ਆ, ਉਹਨਾਂ ਦਾ ਨਜ਼ਰੀਆ ਵੇਖਣ ਦਾ ਕੁਝ ਹੋਰ ਹੈ। ਜਿਉਂ ਬਨ ਫਲ ਪਾਕੇ ਭੋਇੰਗ ਰਹਿ, ਬਹੁਰ ਨਾ ਲੱਗੇ ਡਾਰ, ਉਹ ਟੁੱਟੇ ਹੋਏ ਫਲ ਨੂੰ ਵੇਖਦੇ ਆ ਤੇ ਉਹਦੇ ਚੋਂ ਕੁਝ ਸਿੱਖ ਰਹੇ ਆ। ਉਹਨਾਂ ਦਾ ਕੁਦਰਤ ਨੂੰ ਵੇਖਣ ਦਾ ਨਜ਼ਰੀਆ ਹੋਰ ਹੈ, ਸਾਡਾ ਕੁਦਰਤ ਨੂੰ ਵੇਖਣ ਦਾ ਨਜ਼ਰੀਆ ਹੋਰ ਹੈ। ਸਾਰੀ ਕੁਦਰਤ ਤੁਹਾਡਾ ਗੁਰੂ ਬਣ ਸਕਦੀ ਹੈ ਜੇ ਤੇਰਾ ਨਜ਼ਰੀਆ ਵੇਖਣ ਵਾਲਾ ਸਹੀ ਹੋ ਜਾਵੇ, ਪੁਆਇੰਟ ਆਫ ਵਿਊ ਸਹੀ ਹੋ ਜਾਵੇ। ਨਜ਼ਰ ਉਹੀ ਹੈ, ਨਜ਼ਰੀਆ ਬਦਲ ਜਾਂਦਾ, ਸੋਚ ਬਦਲ ਜਾਂਦੀ ਹੈ। ਅੱਖਾਂ ਨਹੀਂ ਬਦਲਦੀਆਂ ਜੀ, ਵੇਖਣਾ ਬਦਲ ਜਾਂਦਾ। ਸਾਡੇ ਲਈ ਕੁੱਤਾ ਕੀ ਹੈ, ਮੈਂ ਕਿੰਨੀ ਵਾਰੀ ਗੱਲ ਕੀਤੀ ਹੈ, ਸਾਡੇ ਲਈ ਕੁੱਤਾ ਕੀ ਹੈ, ਰਾਖੀ ਕਰਨ ਵਾਲਾ। ਕੁੱਤਾ ਕੀ ਹੈ, ਆਪਾਂ ਤਾਂ ਕਹਿੰਦੇ ਕਤੀੜ, ਐ ਬੋਲਦੇ ਹਾਂ ਆਪਾਂ, ਯਾ ਕਤੀੜ ਚੱਕ ਮਾਰੋ ਇਹਦੇ ਕਤੀੜ ਦੇ, ਐ ਬੋਲਦੇ ਨਾ ਅਸੀਂ, ਸਾਡੇ ਕੁੱਤਾ ਕਤੀੜ ਹੈ। ਅਸੀਂ ਕੁੱਤਾ ਰੱਖਦੇ ਹਾਂ ਕਾਹਦੇ ਲਈ, ਵੀ ਲੱਤ ਪਾੜੇ ਅਗਲੇ ਦੀ, ਵੀ ਜੇ ਆਵੇ ਤੇ ਅਗਲੇ ਦਾ ਦੋ ਕਰਦੇ ਅਗਲੇ ਨੂੰ, ਐਂ ਸੋਚਦੇ ਹਾਂ ਅਸੀਂ। ਜੇ ਕੁੱਤਾ ਰੱਖੀਏ ਕੁੱਤਾ ਵੱਢੇ ਨਾ, ਆਪਾਂ ਕੀ ਕਹਿੰਦੇ ਆ ਵੀ ਯਾਰ ਇਹ ਕੋਈ ਕੁੱਤਾ ਹੈ, ਇਹਦੀ ਤੇ ਸਾਨੂੰ ਰਾਖੀ ਕਰਨੀ ਪੈਂਦੀ ਹੈ। ਕੁੱਤਾ ਅਸੀਂ ਰੱਖਦੇ ਹਾਂ ਵੱਢਣ ਲਈ, ਤੇ ਜੇ ਬਾਹਰਲਿਆਂ ਦੇਸ਼ਾਂ ਚ ਵੇਖੋਗੇ ਉਹਨਾਂ ਲਈ ਕੁੱਤਾ ਕੁੱਤਾ ਨਹੀਂ, ਉਹਨਾਂ ਲਈ ਕੁੱਤਾ ਘਰ ਦਾ ਮੈਂਬਰ ਹੁੰਦਾ। ਕੁੱਤੇ ਨੂੰ ਵੇਖਣ ਦਾ ਸਾਡਾ ਨਜ਼ਰੀਆ ਹੋਰ ਹੈ, ਉਹਨਾਂ ਦਾ ਨਜ਼ਰੀਆ ਹੋਰ ਹੈ। ਉਹਨਾਂ ਲਈ ਕੁੱਤਾ ਘਰ ਦਾ ਮੈਂਬਰ ਹੈ, ਸਾਡੇ ਲਈ ਕੁੱਤਾ ਕਤੀੜੀ ਹੈ। ਸਮਝਦੇ ਆ ਗੱਲ? ਹੁਣ ਹੈ ਕੁੱਤਾ ਹੀ ਹੈ ਪਰ ਨਜ਼ਰੀਆ ਯਾਰ ਵੇਖਣ ਦਾ ਆਪਣੀ ਆਪਣੀ ਸੋਚ ਹੈ, ਆਪਣਾ ਆਪਣਾ ਵੇਖਣ ਦਾ ਢੰਗ ਹੈ। ਕਿਸੇ ਨੇ ਕਿਵੇਂ ਵੇਖਿਆ, ਕਿਸੇ ਨੇ ਕਿਸੇ ਨੂੰ ਕੁੱਤਾ ਹੀ ਦੇਖਦਾ, ਕਿਸੇ ਨੂੰ ਆਪਣੇ ਘਰ ਦਾ ਮੈਂਬਰ ਦਿਸਦਾ ਉਹਦੇ ਚੋਂ। ਸਮਝਦੇ ਹੋ? ਜਿਹਨੂੰ ਨਹੀਂ ਦਿਸਣਾ ਉਹਨੂੰ ਆਪਣੇ ਪਿਓ ਚੋਂ ਵੀ ਘਰ ਦਾ ਜੀ ਨਹੀਂ ਦਿਸਦਾ। ਮਾਂ ਵੀ ਆਪਣੇ ਘਰ ਦੀ ਮੈਂਬਰ ਨਹੀਂ ਲੱਗਦੀ ਪਿਓ ਤੇ ਮਾਂ ਨੂੰ ਅਗਲੇ ਇਹਨੂੰ ਕਿਹਾ, ਇਹਨਾਂ ਨੂੰ ਕੀ ਪੁੱਛਣਾ? ਮਾਂ ਚੋਂ ਵੀ ਘਰ ਦਾ ਜੀ ਨਹੀਂ ਦਿਸਿਆ, ਕਿਸੇ ਨੇ ਕੁੱਤੇ ਚੋਂ ਵੀ ਆਪਣੇ ਘਰ ਦਾ ਜੀ ਵੇਖ ਲਿਆ। ਨਜ਼ਰੀਆ ਸੋਚ ਆ ਆਪਣੀ। ਹੁਣ ਸਾਡੇ ਲਈ ਹੁਣ ਆਪਾਂ ਲੰਘਦੇ ਹਾਂ ਸਾਰਿਆਂ ਨਾਲੋਂ ਕਾਰਗਰ ਤੇ ਸਭ ਤੋਂ ਵਧੀਆ ਹਾਰਟ ਦੇ ਮਰੀਜ਼ਾਂ ਲਈ ਅਰਜਨ ਦਾ ਦਰਖਤ ਹੈ। ਅਰਜਨ ਦਾ ਦਰਖਤ ਵੇਖਿਆ ਨਾ ਤੁਸੀਂ ਇੱਥੇ ਬਥੇਰੇ ਲੱਗੇ ਸੜਕਾਂ ਤੇ। ਅਰਜਨ ਦਾ ਦਰਖਤ ਉਹਦੀ ਸਖ਼ਤ ਸਭ ਤੋਂ ਵਧੀਆ, ਇੱਕ ਡੇਢ ਇੰਚ ਦੀ, ਇੱਕ ਡੇਢ ਇੰਚ ਕਿੰਨਾ ਇੰਨੇ ਕੁ ਹੁੰਦਾ, ਇੱਕ ਡੇਢ ਇੰਚ ਦੀ ਤੁਸੀਂ ਉਹਦੀ ਛਿਲਕਾ ਲਓ ਤੇ ਛਿਲਕਾ ਲੈ ਕੇ ਪਾਣੀ ਚ ਭਿਉਂ ਦਿਓ, ਸਵੇਰੇ ਉਹਨੂੰ ਉਬਾਲ ਲਓ, ਇੱਕ ਗਲਾਸ ਤੋਂ ਅੱਧਾ ਗਲਾਸ ਕਰਕੇ ਪੀ ਲਓ, ਅਟੈਕ ਸਾਰੀ ਜ਼ਿੰਦਗੀ ਨਹੀਂ ਹੋ ਸਕਦਾ, ਲਿਖ ਕੇ ਲੈ ਲਓ, ਕੋਲੈਸਟ੍ਰੋਲ ਆਪੇ ਘਟ ਜੂ, ਕੋਈ ਦਵਾਈ ਖਾਣ ਦੀ ਲੋੜ ਨਹੀਂ ਮਹੀਨੇ ਚ। ਸਾਡੇ ਲਈ ਕੀ ਹੈ? ਦਰਖਤ ਲੱਗੇ ਨੇ ਅਸੀਂ ਤਾਂ ਕਦੇ ਵੇਖਿਆ ਹੀ ਨਹੀਂ, ਕਿਸੇ ਵੈਦ ਨੇ ਦੱਸਿਆ ਕਹਿੰਦੇ ਆਹ ਸਭ ਤੋਂ ਵਧੀਆ ਹੋਏ ਦੁਨੀਆਂ ਚ, ਇਹਦੇ ਵਰਗੀ ਚੀਜ਼ ਨਹੀਂ, ਹਾਰਟ ਦੇ ਮਰੀਜ਼ਾਂ ਲਈ, ਖੂਨ ਪਤਲਾ ਕਰਨ ਲਈ। ਲੈ ਉਦਣ ਤੋਂ ਨਜ਼ਰੀਏ, ਪਹਿਲਾਂ ਅਰਜਨ ਕੀ ਲੱਗਦਾ ਸੀ, ਹੁਣ ਦਰਖਤ ਕਿੱਦਾਂ ਲੱਗਦਾ, ਸੋਚ ਬਦਲੀ। ਹੁਣ ਪਤਾ ਲੱਗ ਗਿਆ ਵੀ ਇਹਦੇ ਚ ਯਾਰ ਗੋਣੀ ਵਾਲੇ ਆ, ਮੇਰੇ ਤੇ ਗੇਟ ਅੱਗੇ ਖੜਾ ਇਹ ਪਤਾ ਨੀ ਕਿਹੜੇ ਵੇਲਿਆਂ ਦਾ 50 ਸਾਲ ਦਾ ਦਰਖਤ ਖੜਾ, ਮੈਂ ਕਦੇ ਵੇਖਿਆ ਹੀ ਨੀ। ਹੁਣ ਪਤਾ ਲੱਗਿਆ ਵੀ ਇਹਦੀ ਛਿੱਲ ਤੇ ਇੰਨੀ ਵਧੀਆ ਹੁੰਦੀ ਹੈ। ਹੁਣ ਕੀ ਬਦਲ ਗਿਆ ਜੀ? ਤੇਰਾ ਦਰਖਤ ਤੇ ਉਹੀ ਹੈ, ਹੁਣ ਤੇਰਾ ਕੀ ਬਦਲ ਗਿਆ? ਨਜ਼ਰੀਆ, ਨਜ਼ਰੀਆ ਬਸ ਇੰਨਾ ਹੀ ਹੈ ਜੀ। ਕੀਮਤ ਤੇਰੇ ਨਜ਼ਰੀਏ ਦੀ ਹੈ, ਤੂੰ ਕਿੱਦਾਂ ਸੋਚਦਾ, ਤੇਰਾ ਆਪਣਾ ਪੁਆਇੰਟ ਆਫ ਵਿਊ, ਤੇਰਾ ਨਜ਼ਰੀਆ ਕਰ, ਕਿਸੇ ਵੀ ਚੀਜ਼ ਨੂੰ ਤੁਸੀਂ ਕਿੱਦਾਂ ਲੈਂਦੇ ਆ, ਕਿੱਦਾਂ ਵੇਖਦੇ ਆ, ਤੇਰੇ ਨਜ਼ਰੀਏ ਤੇ ਸਾਰੀ ਗੱਲ ਖੜੀ ਹੈ। ਤੇ ਭਰਾਵੋ ਮੇਰਿਓ, ਗੁਰੂ ਗ੍ਰੰਥ ਸਾਹਿਬ ਇੱਕੋ ਹੀ ਹੈ, ਵੇਖਣ ਦਾ ਨਜ਼ਰੀਆ ਸਾਰਿਆਂ ਦਾ ਬੋਲੋ ਵੱਖਰਾ ਵੱਖਰਾ, ਨਜ਼ਰੀਆ ਵੱਖਰਾ ਵੱਖਰਾ। ਵੈਦਾਂ ਲਈ ਅਰਜਨ ਦਾ ਦਰਖਤ ਕੁਝ ਹੋਰ ਹੈ, ਸਾਡੇ ਲਈ ਤੇ ਦਰਖਤ ਹੀ ਖੜਾ ਹੈ। ਵੈਦਾਂ ਲਈ ਨਿੰਮ ਕੋਈ ਚੀਜ਼ ਹੈ, ਸਾਡੇ ਲਈ ਖੜੀ ਹੈ ਨਿੰਮ, ਬਸ ਫਰਕ ਹੈ ਬੜਾ, ਵੇਖਣ ਦਾ ਬੜਾ ਫਰਕ। ਏਦਾਂ ਹੀ ਜੀ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਹੀ ਨੇ, ਪਰ ਸਾਡੇ ਨਜ਼ਰੀਏ ਨੂੰ ਨੰਬਰ ਮਿਲਣੇ ਨੇ ਵੀ ਤੇਰਾ ਨਜ਼ਰੀਆ ਕੀ ਸੀ ਵੇਖਣ ਦਾ। ਕਈਆਂ ਨੇ ਤੇ ਨਜ਼ਰੀਏ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਇੱਕ ਕਬਰ, ਕਬਰ ਜਿਵੇਂ ਕਬਰ ਹੁੰਦੀ ਹੈ, ਜਿਵੇਂ ਦੁਨੀਆ ਮੜੀਆਂ ਤੇ ਜਾਂਦੀ ਹੈ, ਕਬਰਾਂ ਤੇ ਜਾਂਦੀ ਹੈ, ਕਿਸੇ ਬਾਬੇ ਤੇ ਜਾਂਦੀ ਹੈ, ਉਹੋ ਜਿਹਾ ਹੀ ਨਜ਼ਰੀਆ ਕਿਸੇ ਦਾ ਵੀ ਚੱਲ ਜਿਵੇਂ ਉੱਥੋਂ ਪੁੱਤ ਮਿਲਦਾ ਇੱਥੋਂ ਪੁੱਤ ਮਿਲਦਾ, ਉੱਥੋਂ ਸੁੱਖ ਮਿਲਦੇ ਨੇ ਇੱਥੋਂ ਸੁੱਖ ਮਿਲਦੇ ਨੇ, ਕਈਆਂ ਨੇ ਇੰਨਾ ਥੱਲੇ ਲਿਆ ਕੇ ਖਿਲਾਰ ਲਿਆ। ਪਰ ਕਈਆਂ ਦਾ ਨਜ਼ਰੀਆ ਕੀ ਹੈ? ਇਹ ਮੇਰੇ ਦਿਮਾਗ ਦੀ ਚਾਬੀ ਹੈ ਗੁਰੂ ਗ੍ਰੰਥ ਸਾਹਿਬ, ਇਹ ਚਾਬੀ ਲਾਉਣਗੇ, ਇਹ ਖੁੱਲੂ ਮੇਰਾ ਦਿਮਾਗ, ਇਹਦੇ ਨਾਲ ਅਕਲ ਆਊ ਮੈਨੂੰ, ਮੈਂ ਚੱਲ ਪੂ, ਇਹਦੇ ਨਾਲ ਤੁਰ ਪੂ, ਮੇਰੀ ਗਤੀ ਹੋਜੂ, ਭਲਾ ਹੋਜੂ ਮੇਰਾ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਥਾ ਨਹੀਂ ਅੰਤ ਪਰਮ ਗਤ ਪਾਏ, ਮੇਰੀ ਗਤੀ ਹੋਜੂ, ਮੈਂ ਨਿਕੰਮਾ ਕੰਮ ਦਾ ਬਣਜੂ। ਹਰ ਜੀਓ ਨਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ। ਹੁਣ ਨਜ਼ਰੀਆ ਹੈ ਆਪਣਾ ਆਪਣਾ, ਤੇ ਜਿਹੜਾ ਬੰਦਾ ਇਹੋ ਜਿਹਾ ਨਜ਼ਰੀਆ ਦਿੰਦਾ ਹੈ, ਆ ਜੋ ਪੁੱਤ ਮਿਲੂ, ਜਿਹਨੂੰ ਨਾ ਮਿਲਿਆ ਉਹਦੀ ਬਹੂ ਫੇਰ ਕੱਲ ਨੂੰ ਲੈ, ਐਵੇਂ ਹੀ ਹੈ। ਬਾਬੇ ਬੂਬੇ ਚ ਕੋਈ ਸ਼ਕਤੀ ਨਹੀਂ ਹੈਗੀ, ਇਹ ਟੁੱਟਣਗੇ ਕਿ ਨਹੀਂ ਟੁੱਟਣਗੇ ਬੋਲੋ ਵੀਰੋ। ਪੰਜ ਦੇ ਮੁੰਡਾ ਹੋ ਗਿਆ, ਪੰਜ ਦੇ ਨਾ ਹੋਇਆ, ਜਿਹੜੇ ਪੰਜ ਚ ਗਏ ਹੈ ਦੂਰ, ਉਹਨਾਂ ਨੂੰ ਦੂਰ ਕਿੰਨੇ ਕੀਤਾ?
ਅਸੀਂ ਕੀਤਾ,
ਅਸੀਂ ਗਲਤ ਗੱਲ ਦੱਸੀ ਵੀ ਐ ਹੋ ਜਾਂਦਾ ਨਹੀਂ ਭਰਾਵੋ, ਸਿਸਟਮ ਹੈ। ਕੁੜੀਆਂ ਵੀ ਹੋਣੀਆਂ ਨੇ, ਮੁੰਡੇ ਵੀ ਹੋਣੇ ਨੇ, ਜਿੱਥੇ ਮੁੰਡੇ ਵੀ ਹੋਣੇ ਨੇ ਉੱਥੇ ਕੁੜੀਆਂ ਵੀ ਹੋਣੀਆਂ ਨੇ। ਕਈਆਂ ਦੇ ਘਰੇ ਤਿੰਨ ਤਿੰਨ ਪੋਤੀ ਜੰਮਦੇ ਆ, ਕਈਆਂ ਦੇ ਘਰੇ ਤਿੰਨ ਤਿੰਨ ਧੀਆਂ ਹੀ ਜੰਮਦੀਆਂ। ਇਹ ਕੁਦਰਤ ਦਾ ਪ੍ਰੋਸੈਸ ਹੈ, ਕੁਦਰਤ ਦਾ ਸਿਸਟਮ ਹੈ। ਜੇ ਮੇਰੇ ਵਰਗੇ ਬਾਬਿਆਂ ਦੇ ਹੱਥ ਆ ਜਾਂਦਾ ਨਾ ਵੀ ਪੁੱਤ ਵੀ ਜਿਵੇਂ ਵੰਡਦੇ ਆ ਇਹ ਸੇਬਾਂ ਨਾਲ, ਮੁੰਡੇ ਹੀ ਮੁੰਡੇ ਹੋਣੇ ਸੀ, ਕੁੜੀਆਂ ਦੇ ਮਰ ਜਾਂਦੀਆਂ, ਹੁਣ ਖਤਮ ਹੀ ਹੋ ਜਾਣਾ ਸੀ ਕੰਮ। ਇਹ ਤੇ ਇੰਨਾ ਸ਼ੁਕਰ ਕਰੋ ਵੀ ਇਹਨਾਂ ਦੀ ਚੱਲਦੀ ਚੁਲਦੀ ਕੋਈ ਨੀ, ਗੱਲਾਂ ਹੀ ਮਾਰਦੇ ਆ ਬਸ, ਕੋਈ ਨੀ ਚੱਲਦੀ ਕਿਸੇ ਦੀ। ਉਹ ਤੇ ਉਹਦਾ ਕੁਦਰਤ ਦਾ ਕਾਨੂੰਨ ਹੈ ਜਿਹੜਾ, ਉਹਦੀ ਚੱਲਦੀ ਹੈ, ਉਹਦਾ ਸਿਸਟਮ ਹੈ। ਅੱਜ ਨੂੰ ਤੇ ਖਤਮ ਹੋ ਜਾਂਦਾ ਸਾਰਾ, ਪਰ ਹੁਣ ਨਜ਼ਰੀਆ ਵੇਖਣ ਦਾ, ਹੁਣ ਇੱਕ ਬੱਚੇ ਨੂੰ ਵੇਖਣ ਦਾ ਵੀ ਤੇ ਨਜ਼ਰੀਆ ਹੀ ਹੈ। ਇੱਕ ਨੂੰ ਧੀ ਧੀ ਦਿਸਦੀ ਹੈ, ਇੱਕ ਨੂੰ ਧੀ ਚੋਂ ਹੀ ਆਪਣਾ ਪੁੱਤ ਦਿਸੀ ਜਾਂਦਾ, ਕਹਿੰਦਾ ਮੇਰਾ ਮੇਰੀ ਧੀ ਮੇਰੇ 10 ਪੁੱਤਾਂ ਵਰਗੀ ਹੈ, ਕੱਲੀ ਹੋਈ ਹੈਗੇ ਕਿ ਨਹੀਂ ਪਿਆਰੇ। ਧੀ ਪੁੱਤ ਵਿੱਚ ਕੋਈ ਫਰਕ ਨਹੀਂ, ਇਹ ਨਜ਼ਰੀਆ ਹੈ ਨੀ ਕਿਸੇ ਦਾ ਅੱਜ ਦੇ ਜ਼ਮਾਨੇ ਚ। ਅੱਜ ਤੇ ਹੈਗੇ ਬੰਦੇ ਇਹੋ ਜਿਹੇ, ਬੜੀਆਂ ਕੁੜੀਆਂ ਇੱਦਾਂ ਦੀਆਂ ਮਾਵਾਂ ਹੈਗੀਆਂ, ਕਹਿੰਦੇ ਧੀ ਪੁੱਤ ਚ ਕੀ ਫਰਕ ਹੈ, ਇੱਕ ਬੱਚਾ ਬੇਟੀ ਹੋ ਗਈ ਅੱਗੇ ਇੱਕ ਬੱਚਾ, ਕਹਿੰਦੇ ਲੋੜ ਨਹੀਂ ਇੱਕੋ ਹੀ ਬਹੁਤ ਹੈ, ਧੀ ਪੁੱਤ ਚ ਕੀ ਫਰਕ ਹੈ। ਲੈ ਨਜ਼ਰੀਆ ਕਿੰਨਾ ਵਧੀਆ, ਇੱਕ ਧੀ ਨੂੰ ਕਿਵੇਂ ਵੇਖਦਾ ਪੁੱਤ ਵੇਖੀ ਜਾਂਦਾ, ਨਜ਼ਰੀਆ ਕਿੰਨਾ ਵਧੀਆ। ਤਾਂ ਕਰਕੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਹਾਂ ਨਾ, ਬਾਣੀ ਦੀ ਗੱਲ ਕਰਦੇ ਹਾਂ, ਤੇ ਉਦੋਂ ਸਾਨੂੰ ਕਹਿਣਾ ਪੈਣਾ ਵੀ ਬਾਣੀ ਹੈ ਨਾ ਜਿਹੜੀ, ਇਹ ਸਾਡੇ ਦਿਮਾਗ ਦੀ ਚਾਬੀ, ਗੁਰਬਾਣੀ ਨਾਲ ਸਾਡਾ ਦਿਮਾਗ ਖੁੱਲਣਾ। ਕਿਸੇ ਨੇ ਕੋਈ ਚਾਬੀ ਲਾਈ ਹੈ, ਕਿਸੇ ਨੇ ਕੋਈ ਚਾਬੀ ਲਾਈ ਹੈ, ਭਾਈ ਦਿਮਾਗ ਦੁਨੀਆ ਨੇ ਬਥੇਰੇ ਖੋਲੇ ਹੈ, ਇਹ ਨਹੀਂ ਵੀ ਸਾਡਾ ਇਕੱਲਿਆਂ ਦਾ ਹੀ ਖੁੱਲੂ ਦਿਮਾਗ, ਦੁਨੀਆ ਨੇ ਬਹੁਤ ਖੋਲੇ ਹੈ, ਬੜਿਆਂ ਦੇ ਖੁੱਲੇ ਹੈ। ਅਸੀਂ ਧਾਰਮਿਕ ਲੋਕ ਹਾਂ, ਸਾਨੂੰ ਧਰਮ ਵਾਲੇ ਪਾਸਿਓਂ ਚਾਬੀ ਲੱਗੂ, ਅਸੀਂ ਇੱਧਰੋਂ ਚਾਬੀ ਲਾ ਲੈਣੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਵੇਖਿਆ ਵੀ ਧਾਰਮਿਕ ਲੋਕ ਨੇ, ਉਹਨਾਂ ਨੇ ਵੇਖਿਆ ਧਰਮ ਵਾਲਾ ਢਾਂਚਾ ਬੜਾ ਵਿਗੜ ਗਿਆ ਸੀ, ਜਿਵੇਂ ਅੱਜ ਸਾਡਾ ਵਿਗੜਿਆ ਹੋਇਆ, ਧਾਰਮਿਕ ਮਨੌਤਾਂ ਬਹੁਤ ਬੇਕਾਰ ਸੀ, ਸਮਾਜ ਦਾ ਸੱਤਿਆਨਾਸ਼ ਹੋਇਆ ਪਿਆ ਸੀ, ਪੁਜਾਰੀ ਸਿਸਟਮ ਹਾਵੀ ਹੋ ਗਿਆ ਸੀ, ਬੇੜਾ ਗਰਕ ਕੀਤਾ ਪਿਆ ਸੀ ਢਾਂਚੇ ਦਾ ਸਮਾਜ ਦਾ। ਤੇ ਉਹਨਾਂ ਨੇ ਧਰਮ ਵਾਲੀ ਚਾਬੀ ਲਾ ਕੇ ਲੋਕਾਂ ਦੇ ਦਿਮਾਗ ਬੰਦ ਕੀਤੇ ਸੀ, ਬਲੌਕ ਕੀਤੇ ਸੀ। ਤੇ ਇੱਕ ਗੱਲ ਪੱਕੀ ਹੁੰਦੀ ਹੈ ਵੀ ਜਿਹੜੀ ਚਾਬੀ ਨਾਲ ਜਿੰਦਾ ਲੱਗਦਾ ਖੁੱਲਦਾ ਵੀ ਉਸੇ ਚਾਬੀ ਨਾਲ, ਜਿਹੜੇ ਚਾਬੀ ਨਾਲ ਜਿੰਦਾ ਲੱਗਦਾ ਉਸੇ ਚਾਬੀ ਨਾਲ ਹੀ ਖੁੱਲਦਾ। ਧਰਮ ਵਾਲੀ ਚਾਬੀ ਲਾ ਕੇ ਪੁਜਾਰੀ ਨੇ ਦਿਮਾਗ ਬਲੌਕ ਕੀਤੇ ਸੀ, ਤੇ ਸਾਡੇ ਬਾਬੇ ਨੇ ਧਰਮ ਵਾਲੀ ਚਾਬੀ ਲਾ ਕੇ ਉਹੀ ਚਾਬੀ ਲਾ ਲਈ ਧਰਮ ਵਾਲੀ, ਉਸੇ ਚਾਬੀ ਨਾਲ ਹੀ ਜਿੰਦੇ ਖੋਲਦੇ ਆਖੋ ਸਤਨਾਮ, ਉਸੇ ਚਾਬੀ ਨਾਲ ਹੀ ਖੋਲਤਾ ਜਾਂਦਾ। ਖੋਲੋ ਦਿਮਾਗ ਆਪਣੇ ਵਾਲੇ, ਆਪਣਾ ਨਜ਼ਰੀਆ ਬਦਲੋ, ਆਪਣੀ ਸੋਚ ਬਦਲੋ, ਤੇ ਜਦੋਂ ਨਜ਼ਰੀਆ ਬਦਲ ਜਾਂਦਾ ਸਾਰਾ ਕੁਛ ਹੀ ਬਦਲ ਜਾਂਦਾ ਜੀ। ਵੇਖਣ ਦਾ ਨਜ਼ਰੀਆ ਬਦਲ ਗਿਆ, ਸਾਰਾ ਕੁਛ ਹੀ ਬਦਲ ਗਿਆ, ਸਾਰੀ ਕੁਦਰਤੀ ਵੱਖਰੀ ਵੱਖਰੀ ਨਜ਼ਰ ਆਉਣ ਲੱਗ ਜਾਂਦੀ ਹੈ। ਤੇ ਆਹ ਨਜ਼ਰੀਆ ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਦਿੰਦੇ ਆ, ਏਦਾਂ ਵੇਖ, ਏਦਾਂ ਵੇਖ, ਏਦਾਂ ਵੇਖ, ਪਖੰਡ ਨੂੰ ਐ ਵੇਖਣਾ, ਪਖੰਡ ਨੂੰ ਸ਼ਰਧਾ ਨਾ ਬਣਾ ਲਈ, ਪਖੰਡ ਨੂੰ ਐ ਵੇਖ, ਧੀ ਪੁੱਤ ਨੂੰ ਐ ਵੇਖ, ਔਰਤ ਦੀ ਰਿਸਪੈਕਟ ਕਰਨੀ ਹੈ ਇੱਥੇ ਐ ਵੇਖ, ਕਿੰਨੇ ਸ਼ਬਦ ਨੇ ਆਪਾਂ ਪੜ੍ਹਦੇ ਹਾਂ ਨਾ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ ਰਾਜਾ, ਇਹ ਉਹਨਾਂ ਦਾ ਨਜ਼ਰੀਆ। ਬਾਕੀ ਕਹਿੰਦੇ ਸੀ ਔਰਤ ਪੈਰ ਦੀ ਜੁੱਤੀ, ਇਹ ਰੰਬਾ ਚੰਡ ਕੇ ਰੱਖੋ, ਔਰਤ ਨੂੰ ਚੰਡ ਕੇ ਰੱਖੋ, ਇਹਨਾਂ ਨੂੰ ਤਾੜਦੇ ਰਹੋ ਤੇ ਤਾਂ ਇਹ ਠੀਕ ਰਹਿੰਦੇ ਆ, ਉਹ ਐ ਸੋਚਦੇ ਸੀ। ਇਹ ਉਹਨਾਂ ਦਾ ਔਰਤ ਨੂੰ ਵੇਖਣ ਦਾ ਨਜ਼ਰੀਆ, ਪਰ ਸਾਡੇ ਬਾਬੇ ਦਾ ਔਰਤ ਨੂੰ ਵੇਖਣ ਦਾ ਨਜ਼ਰੀਆ ਕੋਈ ਹੋਰ ਹੈ, ਵੱਖਰਾ। ਇਹੀ ਤੇ ਵੱਖਰੀ ਸੋਚ। ਤਾਂ ਕਰਕੇ ਭਾਈ ਜਿੰਨੇ ਨੰਬਰ ਮਿਲਣੇ ਆ ਤੇਰੇ ਨਜ਼ਰੀਏ ਨੂੰ ਮਿਲਣੇ ਆ, ਤੇਰਾ ਆਪਣਾ ਨਜ਼ਰੀਆ ਕੀ ਹੈ, ਗੁਰਬਾਣੀ ਨੂੰ ਤੂੰ ਕਿਵੇਂ ਵੇਖਦਾ, ਗੁਰਬਾਣੀ ਤੇਰੇ ਲਈ ਕੀ ਹੈ, ਕੁਦਰਤ ਨੂੰ ਤੂੰ ਕਿਵੇਂ ਵੇਖਦਾ, ਇਹ ਤੇਰੇ ਲਈ ਕੀ ਹੈ। ਸਾਰਿਆਂ ਨੇ ਆਖਿਆ ਕੁਦਰਤ ਹੈ, ਰੱਬ ਲੱਭਦੇ ਫਿਰਦੇ ਆ, ਸਾਡੇ ਬਾਬੇ ਨੇ ਕਿਹਾ ਮੈਨੂੰ ਤੇ ਇਹਦੇ ਚੋਂ ਦੇਖਦਾ, ਬਲਿਹਾਰੀ ਕੁਦਰਤ ਵਸਿਆ ਇਹਦੇ ਚੋਂ ਵੇਖਦਾ ਮੈਂ, ਮੇਰਾ ਤੇ ਰੱਬ ਇਹਦੇ ਚ ਹੀ ਹੈ, ਇਹ ਐ ਨਹੀਂ ਵੀ ਇਹਦੇ ਵਿੱਚ ਕੋਈ ਚੀਜ਼ ਹੈ, ਐ ਨਹੀਂ, ਇਹਦੇ ਵਿੱਚ ਕੁਛ ਹੈਗਾ ਇਹ ਨਾ ਸਮਝ ਲੈਣਾ। ਜਿਵੇਂ ਅਸੀਂ ਕਹਿ ਦਿੰਦੇ ਹਾਂ ਨਾ ਮੈਂ ਤੇ ਇਹਦੇ ਚ ਆਪਣਾ ਪੁੱਤ ਵੇਖਣਾ ਬਸ ਇੱਥੇ ਫੁੱਲ ਸਟੋਪ, ਮੈਂ ਤੇ ਇਹਦੇ ਚ ਆਪਦੀ ਮਾਂ ਦੇਖਣਾ ਬਸ ਆਹੀ ਮੇਰੀ ਮਾਂ। ਮਹਾਰਾਜ ਕਿੱਥੇ ਵੱਸਦਾ ਤੁਹਾਡਾ ਰੱਬ? ਕਹਿੰਦੇ ਬਲਿਹਾਰੀ ਕੁਦਰਤ। ਹੁਣ ਲੱਭਣ ਤੁਰ ਪੋ ਵੀ ਇਹਦੇ ਚੋਂ ਲੱਭ ਲਈਏ ਕਿਤੇ ਇਹਦੇ ਵਿੱਚ ਹੈ ਕਿਤੇ ਕੁਛ, ਉਹਨੂੰ ਲੱਭਣ ਤੁਰ ਪੈਣਾ ਨਹੀਂ। ਜਦੋਂ ਬੀਜ ਫੈਲ ਕੇ ਦਰਖਤ ਬਣ ਜਾਂਦਾ ਫਿਰ ਬੀਜ ਥੋੜਾ ਲੱਭੀਦਾ, ਬੀਜ ਤੇ ਹੁਣ ਦਰਖਤ ਬਣ ਗਿਆ, ਕਾਦਰ ਤੇ ਕੁਦਰਤ ਬਣ ਗਿਆ, ਕਾਦਰ ਫੈਲ ਕੇ ਕੁਦਰਤ ਬਣਿਆ। ਫਿਰ ਹੁਣ ਕਾਦਰ ਕਿੱਥੇ ਲੱਭਦਾ ਫਿਰਦਾ? ਇਹਦੇ ਨਿਜਮਾਂ ਨੂੰ ਲੱਭ, ਇਹਦੇ ਸਿਸਟਮ ਨੂੰ ਲੱਭ, ਇਹਨੂੰ ਸਮਝ। ਤਾਂ ਕਰਕੇ ਅਸੀਂ ਜਿਹੜੀ ਗੱਲ ਮੈਂ ਸ਼ੁਰੂ ਚ ਕਰਦਾ ਸੀ ਬਈ ਨਜ਼ਰੀਆ ਵੱਖਰਾ ਹੈ, ਇਹ ਨਹੀਂ ਦੁਨੀਆਂ ਨੂੰ ਗਿਆਨ ਨਹੀਂ ਹੋਇਆ। ਫਰੀਦਾ ਤਿੰਨਾਂ ਮੁੱਖ ਡਰਾਵਣੇ, ਉਹ ਡਰਾਉਣੇ ਲੱਗਦੇ ਹੈ, ਡਰਾਉਣੇ ਮਤਲਬ ਕਹੀਏ ਭੈੜੇ ਲੱਗਦੇ ਹੈ, ਸੋਹਣੇ ਵੀ ਸੋਹਣੇ ਨਹੀਂ ਲੱਗਦੇ, ਜਿਨ੍ਹਾਂ ਨੂੰ ਅਕਲ ਨਹੀਂ, ਜਿਨ੍ਹਾਂ ਦੇ ਪੱਲੇ ਸੱਚ ਨਹੀਂ। ਤੇ ਜਿਨ੍ਹਾਂ ਕੋਲ ਸੱਚ ਹੈ, ਜਿਹੜੇ ਗੁਰਬਾਣੀ ਨਾਲ ਜੁੜੇ ਹੈ, ਸੱਚ ਨਾਲ ਜੁੜੇ ਹੈ, ਅਕਲ ਵਾਲੇ ਹੈ, ਉਹ ਤੇ ਛੱਪਰੀਆਂ ਚ ਪਏ ਵੀ ਸੋਹਣੇ ਲੱਗਦੇ ਹੈ। ਸਮਝ ਵਾਲਾ ਬੰਦਾ ਮੈਂ ਕਹਿੰਦਾ ਛੱਪਰੀ ਚ, ਹੁਣ ਅਗਲਾ ਕਵੇ ਇਹਨੇ ਲਾਈਟ ਦੀ ਕਾਢ ਕੱਢੀ ਹੈ ਜੀ, ਇਹਨੇ ਬਿਜਲੀ ਦੀ ਕਾਢ ਕੱਢੀ ਹੈ, ਅਗਲਾ ਰੁਲਿਆ ਫੁਲਿਆ ਵੀ ਹੋਵੇ ਤੈਨੂੰ ਪਿਆਰਾ ਲੱਗੂ ਵੀ ਯਾਰ ਇਸ ਬੰਦੇ ਨੇ ਇੰਨੀ ਵੱਡੀ ਵਧੀਆ ਕਾਢ ਕੱਢੀ। ਪਰ ਭੈੜੇ ਉਹ ਲੱਗਦੇ ਨੇ ਜਿਹੜੇ ਅਕਲ ਤੋਂ ਹੀਣੇ ਨੇ, ਸੱਖਣੇ ਨੇ। ਤੇ ਓਦਾਂ ਬੰਦਾ ਜਿੰਨਾ ਮਰਜ਼ੀ ਫੱਬਿਆ ਫਿਰੇ ਪਰ ਜੇ ਸਮਝ ਦਾ ਪੱਧਰ ਬਹੁਤ ਨੀਵਾਂ ਤੇ ਫੱਬ ਨਹੀਂ, ਪਾਟੇ ਪੁਰਾਣੇ ਵੀ ਪਾਈ ਫਿਰਦਾ ਹੋਵੇ, ਜਿਹੋ ਜਿਹਾ ਮਰਜ਼ੀ ਹੋਵੇ ਬਾਹਰੋਂ ਵੇਖਣ ਨੂੰ, ਉਹ ਸੋਹਣੇ ਲੱਗਦੇ ਹੈ, ਉਹ ਪਿਆਰੇ ਲੱਗਦੇ ਹੈ। ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਥ ਤਨ ਰੂਪਹੀਣ ਕਿਸ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ। ਭਲੀ ਸੁਹਾਵੀ ਛਾਪੜੀ ਜਾ ਮੈਂ ਗੁਣ ਗਾਏ, ਉਹ ਤੇ ਛੱਪਰੀਆਂ ਚ ਵੀ ਸੋਹਣੇ ਲੱਗਦੇ ਹੈ ਜਿਹੜੇ ਫਰਜ਼ ਨਿਭਾਉਣ ਵਾਲੇ ਹੈ, ਜ਼ਿੰਮੇਵਾਰੀਆਂ ਚੱਕਣ ਵਾਲੇ ਬੰਦੇ ਹੈ, ਜਿਨ੍ਹਾਂ ਨੇ ਕੀਤਾ ਜ਼ਿੰਦਗੀ ਚ ਕੁਛ, ਉਹਦੇ ਛੱਪਰੀਆਂ ਚ ਬੈਠੇ ਵੀ ਸੋਹਣੇ ਲੱਗਦੇ ਹੈ, ਅਕਲ ਵਾਲੇ ਹੈ ਜਿਹੜੇ, ਉਹਨਾਂ ਦੀਆਂ ਛੱਪਰੀਆਂ ਚ ਵੀ ਵੇਖ ਲਿਓ ਪਤੀ ਪਤਨੀ ਨੇ ਅਕਲ ਵਾਲੇ ਹੈ, ਸਮਝ ਵਾਲੇ ਹੈ, ਆਪਸੀ ਅੰਡਰਸਟੈਂਡਿੰਗ ਹੈ, ਉਹਨਾਂ ਦੇ ਘਰ ਚ ਜੀ ਲੱਗੂ। ਪਰ ਕਈਆਂ ਦੇ ਮਹਿਲ ਵੀ ਭਾਂ ਭਾਂ ਕਰਦੇ ਆ, ਵੱਢ ਖਾਣ ਪੈਂਦੇ ਆ ਜੀ, ਮਨ ਨਹੀਂ ਲੱਗਦਾ, ਪੰਜ ਮਿੰਟ ਵਿੱਚ ਬੰਦਾ ਕਾਲਾ ਪੈ ਜਾਂਦਾ ਕਿਉਂਕਿ ਅਕਲ ਨਹੀਂ ਉੱਥੇ, ਸਮਝ ਨਹੀਂ। ਤੇ ਭਲੀ ਸੁਹਾਵੀ ਛਾਪਰੀ, ਕਹਿੰਦੇ ਛੱਪਰੀਆਂ ਵੀ ਭਲੀਆਂ ਲੱਗਦੀਆਂ, ਸ਼ਬਦ ਮਹਾਰਾਜ ਦਾ ਸਾਰਾ ਹੀ ਸੁਣ ਲੈਂਦੇ ਇੱਕ ਵਾਰੀ। ਹਾਂਜੀ,
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ,
ਆਰਾਮ ਨਾਲ
ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ।
ਉਹ ਧੌਲਰ ਮਹਿਲ ਨਹੀਂ ਕਿਸੇ ਕੰਮ ਦੇ, ਕਿਸੇ ਕੰਮ ਦੇ ਨਹੀਂ ਜਿੱਥੇ ਹਰੀ ਵਿਸਰਿਆ ਹੋਇਆ, ਜਿਹੜੇ ਕੁਦਰਤ ਦੇ ਨਿਜਮਾਂ ਤੋਂ ਉਲਟ ਚੱਲਦੇ ਹੈ, ਕੁਦਰਤ ਦਾ ਕਾਨੂੰਨ ਜਿਨ੍ਹਾਂ ਨੂੰ ਯਾਦ ਨਹੀਂ ਉਹ ਨਹੀਂ ਚੰਗੇ ਲੱਗਦੇ। ਹਾਂਜੀ,
ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ।
ਜੇ ਗਰੀਬੀ ਵੀ ਹੋਵੇ ਪਰ ਆਨੰਦ ਹੈ ਉੱਥੇ ਜਿੱਥੇ ਸਤ ਸੰਗਤ ਹੈ, ਸਾਧ ਸੰਗ ਹੈ, ਜਿੱਥੇ ਚੰਗੀ ਸੰਗਤ ਕੀਤੀ। ਸਾਧ ਮਤਲਬ ਗੁਣ, ਸਾਧ ਕੋਈ ਕੱਪੜੇ ਥੋੜਾ ਹੁੰਦੇ ਹੈ, ਕੋਈ ਸਰੀਰ ਥੋੜਾ ਹੈ, ਉਹ ਤੇ ਕੁਆਲਿਟੀ ਹੈ, ਗੁਣ ਹੁੰਦੇ ਹੈ। ਜੇ ਕੋਈ ਬੰਦਾ ਕਵੇ ਸਾਧ ਤੇ ਬੰਦਾ ਹੁੰਦਾ ਹੈ, ਸੰਤ ਤੇ ਬੰਦਾ ਹੁੰਦਾ ਹੈ, ਜਦੋਂ ਸੰਤ ਮਰ ਗਿਆ ਫਿਰ ਅਗਲਾ ਕਹੂਗਾ ਵੀ ਸੰਤ ਮਰ ਗਿਆ, ਨਾਲੇ ਕਹਿੰਦੇ ਸੰਤ ਮਰਦਾ ਨਹੀਂ, ਸੰਤ ਤੇ ਕਦੇ ਨਹੀਂ ਮਰਦੇ, ਮਤਲਬ ਗੁਣ ਕਦੇ ਨਹੀਂ ਮਰਦੇ, ਜਿਹੜੀ ਕੁਆਲਿਟੀ ਹੈ ਉਹ ਕਦੇ ਨਹੀਂ ਮਰਦੇ। ਸੰਤ ਦੇਹ ਨਹੀਂ ਹੁੰਦੀ, ਸੰਤ ਇੱਕ ਗੁਣ ਹੈ, ਇੱਕ ਕੁਆਲਿਟੀ ਹੈ, ਸਾਧ ਇੱਕ ਗੁਣ ਹੈ, ਬੰਦੇ ਨੇ ਆਪਣੇ ਆਪ ਨੂੰ ਸਾਧਿਆ ਹੋਇਆ, ਕਿੰਨਾ ਸਾਧਿਆ ਜੀਵਨ ਹੈ ਇਹਦਾ। ਅੱਜ ਹੁਣ ਸ਼ਾਮ ਨੂੰ ਜਾਓ, ਬੰਦਾ ਪੀਂਦਾ ਸੀ ਪਹਿਲਾਂ, ਅੱਜ ਵੀ ਠੰਡ ਜੀ ਹੈ, ਨਾਲ ਵਾਲੇ ਕਹਿਣ ਆ ਜਾ ਯਾਰ ਚੱਲੀਏ, ਉਹ ਕਹਿੰਦਾ ਨਾ ਆਇਆ, ਮੈਂ ਆਪਣੇ ਆਪ ਤੇ ਕਾਬੂ ਪਾ ਲਿਆ ਆਪਣੇ ਆਪ ਨੂੰ, ਹੁਣ ਮੈਂ ਸਾਧ ਲਿਆ, ਮੇਰਾ ਨਹੀਂ ਹੁਣ ਮਨ, ਮੈਂ ਨਹੀਂ ਹੁਣ ਇੱਧਰ ਨੂੰ ਤੁਰਨਾ, ਇਹ ਸਾਧਿਆ ਹੋਇਆ ਇਹ ਸਾਧ। ਏਦਾਂ ਹੀ ਅਗਲਾ ਕਹਿੰਦਾ ਓਏ
ਚਲੀਏ ਓਏ ਪੁੱਠੇ ਸਿੱਧੇ ਕੰਮਾਂ ਚ ਵੀ ਬੰਦੇ ਜਾਂਦੇ ਚਲੀਏ ਉਹ ਕਹਿੰਦਾ ਨਾ ਯਾਰ ਆਪਾਂ ਕਾਬੂ ਆਪਣੇ ਆਪ ਤੇ ਰੱਖਣਾ ਮੇਰਾ ਪਰਿਵਾਰ ਹੈ ਮੇਰੇ ਬੱਚੇ ਹੈ ਮੇਰੀ ਘਰ ਵਾਲੀ ਹੈ ਅਸੀਂ ਨੀ ਥਾਂ ਥਾਂ ਤੇ ਧੱਕੇ ਖਾਂਦੇ ਫਿਰਦੇ ਇਹਨੇ ਆਪਣੇ ਆਪ ਨੂੰ ਸਾਧ ਲਿਆ ਇਹ ਸਾਧ ਲੈ ਹਰ ਜਗ੍ਹਾ ਆਪਣੇ ਆਪ ਤੇ ਕਾਬੂ ਪਾ ਕੇ ਰੱਖਿਆ ਜੀਵਨ ਸਾਧਿਆ ਹੋਇਆ ਉਹ ਕੋਈ ਕੱਪੜੇ ਹੀ ਥੋੜਾ ਸਾਧ ਹੈ ਇਹੋ ਜਿਹੇ ਬੰਦੇ ਤੁਹਾਡੀ ਜ਼ਿੰਦਗੀ ਚ ਕਿੱਦੇ ਕਿੰਨੇ ਵੇਖੇ ਹੋਣਗੇ ਤੁਸੀਂ ਸਾਧੇ ਹੋਏ ਜੀਵਨ ਵਾਲੇ ਕੋਈ ਬੇਈਮਾਨੀ ਨੀ ਕਦੇ ਠੱਗੀ ਨੀ ਕਦੇ ਗਲਤ ਕੰਮ ਨੀ ਕੀਤੇ ਚੰਗਿਆਂ ਵੱਲ ਵੇਖ ਕੇ ਫਿਰ ਚੰਗੇ ਬਣੀਦਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜੇ ਜਿਹੜੇ ਤੁਹਾਡੇ ਆਲੇ ਦੁਆਲੇ ਸਾਧੇ ਹੋਏ ਜੀਵਨ ਵਾਲੇ ਹੈ ਉਹਨਾਂ ਵੱਲ ਵੇਖ ਕੇ ਆਪਣੇ ਆਪ ਨੂੰ ਸਾਧਣਾ ਫਿਰ ਅਸੀਂ ਚੰਗਿਆਈ ਦੀ ਸੰਗਤ ਕਰੋ ਉਹਨਾਂ ਦੀ ਜਿਹੜੀ ਗੁਣ ਨੇ ਉਹਨਾਂ ਦੇ ਉਹਨਾਂ ਦੀ ਸੰਗਤ ਕਰੋ ਸਾਧਿਆਂ ਵੱਲ ਵੇਖ ਕੇ ਆਪਣੇ ਆਪ ਨੂੰ ਆਪਾਂ ਵੀ ਗੁਣ ਉਹ ਹਿੰਮਤ ਕਰੀਏ ਵੀ ਮੈਂ ਵੀ ਕਰ ਸਕਦਾ ਯਾਰ ਇਹ ਛੱਡੀ ਫਿਰਦਾ ਮੈਂ ਕਿਉਂ ਨੀ ਛੱਡ ਸਕਦਾ ਆਹ ਪੁੱਠੇ ਪਾਸੇ ਨੀ ਜਾਂਦਾ ਮੈਂ ਕਿਵੇਂ ਮੈਂ ਕਿਉਂ ਨੀ ਕੰਟਰੋਲ ਕਰ ਸਕਦਾ ਜੇ ਇਹਨੇ ਭੈੜੀ ਆਦਤ ਛੱਡਤੀ ਮੈਂ ਕਿਉਂ ਨੀ ਛੱਡ ਸਕਦਾ ਇਹ ਬੰਦਾ ਹੋ ਕੇ ਸਾਥ ਇਹ ਵੀ ਮੈਂ ਵੀ ਇਹਦੇ ਵਰਗਾ ਹੀ ਹਾਂ ਇਹ ਹੈ ਸੰਗਤ ਇਹਨੂੰ ਕਰਨੀ ਕਹਿੰਦੇ ਆ ਚੰਗੇ ਬੰਦਿਆਂ ਦੀ ਚੰਗਿਆਈ ਵੱਲ ਵੇਖ ਕੇ ਉਹਦੀ ਕਾਪੀ ਕਰੋ ਪਰ ਸਾਡੇ ਕੀ ਹੈ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਸਾਡੇ ਤੇ ਗੁਣਾਂ ਦੇ ਤੇ ਵੈਰੀ ਹੈ ਜਿੰਨਾ ਬੰਦਾ ਚੰਗਾ ਹੋਵੇ ਕਹਿਣਗੇ ਲੈ ਇਹ ਤੇ ਵੱਡੀ ਨੀ ਲੈਂਦਾ ਇਹ ਕੋਈ ਬੰਦਾ ਸਾਡੇ ਇਲਾਕੇ ਤੇ ਚੰਗਾ ਆਫੀਸਰ ਆ ਜਾਏ ਸਾਡੇ ਬੰਦੇ ਗੱਲਾਂ ਕੀ ਕਰਦੇ ਹੈ ਕਹਿੰਦੇ ਲੈ ਮੈਂ ਬਹੁਤ ਕਿਹਾ ਸੀ ਤੇ ਕਿਸੇ ਦੀ ਸਿਫਾਰਿਸ਼ ਹੀ ਨਹੀਂ ਮੰਨਦਾ ਇਹ ਤੇ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਉਹਨੂੰ ਐਂ ਕਹਿੰਦੇ ਆ ਜੀ ਇੱਕ ਟੀਚਰ ਟਾਈਮ ਤੇ ਆਉਣ ਲੱਗ ਜੇ ਜ਼ਿਆਦਾ ਪੜ੍ਹਾਉਣ ਲੱਗ ਜੇ ਉਹਨੂੰ ਕਹਿਣਗੇ ਤੂੰ ਰਹਿਣ ਦੇ ਤੈਨੂੰ ਮਿਲੂ ਇੱਥੇ ਅਵਾਰਡ ਤੂੰ ਕਿਹੜੀ ਟਰੋਫੀ ਲੈਣੀ ਇੱਥੇ ਕੱਪ ਲਏਗਾ ਤੂੰ ਇੱਥੇ ਬਾਕੀ ਸਾਰੇ 10 ਵਜੇ ਆਉਂਦੇ ਆ ਤੂੰ ਇਕੱਲੇ ਹੀ 9 ਵਜੇ ਆਇਆ ਹੁੰਦਾ ਬਾਕੀ 2 ਵਜੇ ਜਾਂਦੇ ਤੂੰ ਕਹਿੰਦੇ ਮੈਂ 3 ਵਜੇ ਤੱਕ ਪੜ੍ਹਾਉਣੇ ਨੇ ਬੱਚੇ ਉਹਨੂੰ ਸਾਰੇ ਰੋਕਣਗੇ ਚੰਗਿਆਈ ਦੀ ਅਸੀਂ ਸੰਗਤ ਥੋੜਾ ਕਰਦੇ ਹਾਂ ਜੀ ਸਾਡੇ ਪਿੰਡ ਦੇ ਨਾਲ ਨਾ ਢੱਡਰੀਆਂ ਮੇਰਾ ਪਿੰਡ ਹੈ ਜਿਹੜਾ ਇਹਦੇ ਪਿੰਡ ਦੇ ਨਾਲ ਇੱਕ ਪਿੰਡ ਰੱਤੋ ਕੇ ਹੈ ਅਖਬਾਰਾਂ ਚ ਬੜੀ ਵਾਰੀ ਖਬਰਾਂ ਲੱਗ ਚੁੱਕੀਆਂ ਵੱਡੇ ਵੱਡੇ ਚੈਨਲਾਂ ਤੇ ਖਬਰ ਆਈ ਹੈ ਬਲਾਡੇ ਦੇ ਏਰੀਏ ਦੇ ਮਾਸਟਰ ਹੈ ਮਾਸਟਰ ਤੇ ਮਾਸਟਰਨੀ 2 ਪਤੀ ਪਤਨੀ ਨੇ ਤੇ ਸਾਰੀ ਦੁਨੀਆ ਚ ਖਬਰ ਗਈ ਹੈ ਸਿੰਗਾਪੁਰ ਤੋਂ ਬੰਦੇ ਆ ਕੇ ਪਿੰਡ ਦਾ ਸਕੂਲ ਸਾਰਾ ਸਵਾਰ ਕੇ ਗਏ ਹੈ ਪਤਾ ਕਿਉਂ ਇੰਨਾ ਵਧੀਆ ਉਹ ਪਤੀ ਪਤਨੀ ਪੜ੍ਹਾਉਂਦੇ ਹੈ ਬਹੁਤ ਆਪਣੀਆਂ ਤਨਖਾਹਾਂ ਦੇ ਵਿੱਚੋਂ ਉਹਨਾਂ ਨੇ ਟੀਚਰ ਰੱਖੇ ਹੈ ਪਿੰਡ ਦੇ ਵਿੱਚੋਂ ਬੱਚਿਆਂ ਨੂੰ ਰੱਖ ਕੇ ਪੜ੍ਹਾ ਕੇ ਬੱਚਿਆਂ ਨੂੰ 2 ਵਜੇ ਘਰੇ ਭੇਜ ਦਿੰਦੇ ਆ ਕਹਿਣਗੇ 3 ਵਜੇ ਫੇਰ ਆ ਜਾਓ 5 ਵਜੇ ਤੱਕ ਫੇਰ ਪੜ੍ਹਾਉਂਦੇ ਆ ਤੇ 2 ਸਾਲ ਦੀ ਬੁਕਿੰਗ ਹੈ ਜੇ ਉੱਥੇ ਬੱਚਾ ਦਾਖਲ ਕਰਾਉਣਾ ਹੋਵੇ ਤੇ 2 ਸਾਲ ਦੀ ਬੁਕਿੰਗ ਹੈ ਤੇ ਸਕੂਲ ਹੈ ਸਰਕਾਰੀ ਤੇ ਸਰਕਾਰੀ ਸਕੂਲ ਦਾ ਦਾਖਲਾ ਕਿੰਨਾ ਲੱਗਦਾ ਭਲਾ ਬੋਲੋ ਸਰਕਾਰੀ ਸਕੂਲ ਦਾ ਦਾਖਲਾ ਕਿੰਨਾ ਕੁ ਹੈ ਬਈ 10 ਰੁਪਈਏ ਲੱਗਦੇ ਹੈ ਵੱਧ ਤੋਂ ਵੱਧ 20 ਰੁਪਈਏ ਹੋਣਗੇ ਹੁਣ 20 ਰੁਪਈਆਂ ਦੇ ਨਾਲ ਬੱਚਾ ਪੜ੍ਹਦਾ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਲੋਕਾਂ ਨੇ ਬੱਚੇ ਹਟਾ ਕੇ ਰੱਤੋ ਕੇ ਪਿੰਡ ਦੇ ਸਕੂਲ ਦੇ ਵਿੱਚ ਲਾ ਲਏ ਹੈ ਸਰਕਾਰੀ ਚ ਇੰਨੀ ਵਧੀਆ ਪੜ੍ਹਾਈ ਹੈ ਪ੍ਰਾਈਵੇਟ ਸਕੂਲਾਂ ਚੋਂ ਇੰਗਲਿਸ਼ ਮੀਡੀਅਮ ਚੋਂ ਹਟਾ ਹਟਾ ਕੇ ਉੱਥੇ ਲਾਏ ਹੈ ਤੇ ਜਿਹੜੀ ਵੱਡੀਆਂ ਕਲਾਸਾਂ ਦੇ ਵਿੱਚ ਸਕੂਲ ਆ ਕੇ ਕਹਿੰਦੇ ਆ ਤੁਹਾਡਾ ਪੜ੍ਹਿਆ ਬੱਚਾ ਸਾਨੂੰ ਦੇਣਾ ਤੁਸੀਂ ਵੱਡਿਆਂ ਸਕੂਲਾਂ ਵਾਲੇ ਆ ਕੇ ਕਹਿੰਦੇ ਜਦੋਂ ਉੱਪਰਲੀਆਂ ਕਲਾਸਾਂ 'ਚ ਜਾਊ ਤੁਹਾਡਾ ਪੜ੍ਹਿਆ ਬੱਚਾ ਸਾਨੂੰ ਚਾਹੀਦਾ ਇੰਨੇ ਇੰਟੈਲੀਜੈਂਟ ਬੱਚੇ ਹੈ ਇੰਨੇ ਤੇਜ਼ ਬੱਚੇ ਹੈ ਤੇ 2 ਪਤੀ ਪਤਨੀ ਹੈ ਮਿਹਨਤ ਤੇ ਕਰਨੀ ਪਊ ਨਾ ਫਿਰ ਕਿੰਨੇ ਰੋਕਦੇ ਹੋਣਗੇ ਤੁਸੀਂ ਬਾਹਲੇ ਸਿਆਣੇ ਜੰਮ ਪਏ ਬਾਕੀ ਦੇ ਮਾਸਟਰਾਂ ਨੂੰ ਲੋਕ ਮਜ਼ਾਕ ਕਰਦੇ ਆ ਜਿਹੜੇ ਸਾਡੇ ਏਰੀਏ ਦੇ ਹੈ ਉਹ ਕਹਿੰਦੇ ਸਰਕਾਰੀ ਸਕੂਲ ਤੇ ਟਾਈਮ ਹੀ ਪੜ੍ਹਾਇਆ ਆਹ ਵੇਖ ਇਹਨਾਂ ਵੱਲ ਵੇਖ ਕੇ ਸਿੱਖ ਪਰ ਆਲੇ ਦੁਆਲੇ ਵਾਲੇ ਕਹਿਣਗੇ ਲੈ ਇਹ ਐਵੇਂ ਨੰਬਰ ਬਣਾਉਣ ਦੇ ਮਾਰੀ ਤੁਰੇ ਫਿਰਦੇ ਨੇ ਆਖੋ ਸਤਨਾਮ ਲੈ ਦੇ ਤਾ ਕੱਪ ਸਾਡੇ ਵਾਲੇ ਐ ਦੇ ਦਿੰਦੇ ਕੱਪ ਇਹਦੇ ਨੰਬਰ ਬਣਾਉਣ ਦੇ ਮਾਰੀ ਕਰਦੇ ਆ ਜੀ ਇਹਦੇ ਬੱਲੇ ਬੱਲੇ ਲਈ ਕਰਦੇ ਆ ਜੀ ਪਰ ਜਿਹੜੀ ਚੰਗਿਆਈ ਹੋਵੇ ਨਾ, ਗੁਣ ਹੋਵੇ, ਗੁਣ ਦੀ ਨਿੰਦਿਆ ਨਾ ਕਰਿਆ ਕਰੋ। ਇਹਨੂੰ ਨਿੰਦਕ ਉਹਨੂੰ ਕਹਿੰਦੇ ਆ ਜਿਹੜਾ ਕਿਸੇ ਦੀ ਚੰਗਿਆਈ ਦੀ ਨਿੰਦਿਆ ਕਰੇ। ਨਿੰਦਿਆ ਅਸਲ ਹੈ ਕਿਸੇ ਦੀ ਸਹੀ ਗੱਲ ਨੂੰ ਤੁਸੀਂ ਗਲਤ ਕਹਿੰਦੇ ਆ, ਹੈ ਗੱਲ ਠੀਕ ਹੈ ਚੰਗੀ ਹੈ ਉਹਨੂੰ ਤੁਸੀਂ ਗਲਤ ਕਹਿ ਕੇ ਪੇਸ਼ ਕਰਦੇ ਆ, ਉਹ ਨਿੰਦਿਆ ਅਸਲ ਵਿੱਚ। ਤੁਸੀਂ ਉਹ ਗੁਣ ਧਾਰਨ ਕਰਨਾ ਹੁੰਦਾ, ਉਸ ਗੁਣ ਦੀ ਸੰਗਤ ਕਰਨੀ ਹੁੰਦੀ ਹੈ। ਪਰ ਸਾਡਾ ਹਾਲ ਹੈ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਸਾਡਾ ਹਾਲ ਤੇ ਇਹ। ਔਗਣ ਸਾਨੂੰ ਚੰਗੇ ਲੱਗਦੇ ਹੈ ਤੇ ਗੁਣ ਭੈੜੇ ਲੱਗਦੇ।
ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਅੱਗੇ ਪਿੱਛੇ ਸੁਖ ਨਹੀਂ, ਮਰ ਜੰਮੇ ਵਾਰੋਂ ਵਾਰ, ਤ੍ਰਿਸ਼ਨਾ ਕਦੇ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਮੋਹ ਪਿਆਰ ਦੁਸ਼ਟਾਂ ਨਾਲ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ।
ਬਸ ਹੁਣ ਇਹ ਨੁਕਤਾ ਸਮਝਣਾ ਕਿ ਜਿਹੜੀ ਚੰਗਿਆਈ ਹੈ, ਚੰਗੇ ਦੀ ਚੰਗਿਆਈ ਦੀ ਸੰਗਤ ਕਰਨੀ ਹੈ, ਉਹਨੂੰ ਭੰਡਣਾ ਥੋੜਾ ਹੁੰਦਾ। ਸਾਡੇ ਤੇ ਚੰਗਿਆਈ ਨੂੰ, ਅਗਲੇ ਦੇ ਗੁਣ ਨੂੰ ਭੰਡਿਆ ਜਾਂਦਾ, ਰੱਜ ਕੇ ਭੰਡਦੇ ਆ। ਆਲੇ ਦੁਆਲੇ ਨਿਗਾਹ ਮਾਰ ਕੇ ਵੇਖ ਲਓ, ਜਿਹੜੀ ਜਿਹੜੀ ਜਿਹੜੇ ਜਿਹੜੇ ਬੰਦੇ ਚ ਕੁਆਲਿਟੀ ਦਿਸਦੀ ਹੈ ਉਹਦੀ ਕਾਪੀ ਕਰੋ, ਉਹਦੇ ਵੱਲ ਵੇਖ ਕੇ ਉਹ ਗੁਣ ਆਪਣੇ ਚ ਧਾਰਨ ਕਰੋ, ਉਹਦੀ ਸੰਗਤ ਕਰੀਏ, ਫਿਰ ਜ਼ਿੰਦਗੀ ਬਦਲੇਗੀ। ਨਹੀਂ ਤੇ ਭਟਕਦੇ ਰਹਾਂਗੇ। ਹੁਣ ਇਹੋ ਜਿਹੀਆਂ ਪੰਕਤੀਆਂ ਪੜ੍ਹ ਕੇ ਤੇ ਬਾਬਿਆਂ ਦੇ ਬਾਬੇ ਇਹੀ ਗੱਲਾਂ ਕਰਦੇ ਆ ਨਾ, ਡਰਾਉਣਾ ਹੁੰਦਾ ਜਦੋਂ ਵੀ ਭਾਈ ਅਗਲੇ ਨੇ ਜ਼ਮੀਨ ਦੱਬ ਲਈ, ਉਹਦੇ ਨਾ 5 ਕਿੱਲੇ ਜ਼ਮੀਨ ਦਿੱਤੀ ਸੀ, 3 ਕਿੱਲੇ ਨਾਲ ਦੀ ਦੱਬ ਲਈ, ਹੁਣ ਉਹ ਬੰਦਾ ਰੌਲਾ ਪਾਉਂਦਾ ਕਹਿੰਦਾ ਮੇਰੀ ਜ਼ਮੀਨ ਦੱਬ ਲਈ ਉਹ ਬਾਬੇ ਨੇ, ਤੇ ਲੋਕੀ ਪਤਾ ਕੀ ਕਹਿਣਗੇ, ਨਿੰਦਿਆ ਨਾ ਕਰੋ। ਕਿਉਂ? ਕਹਿੰਦੇ ਬਾਣੀ ਚ ਲਿਖਿਆ ਤੇ ਪਿਆ
ਵੀ ਸੰਤਾਂ ਨਾਲ ਜਿਹੜੇ ਵੈਰ ਕਮਾਉਂਦੇ ਨੇ ਇੱਥੇ ਵੀ ਦੁਖੀ ਮਰ ਜੰਮੇ ਵਾਰੋ ਵਾਰ ਉਹਦੇ ਮੁੜ ਮੁੜ ਜੰਮਣ ਮਰਨਗੇ ਚੱਕਰ ਚ ਪੈ ਜਾਓਗੇ ਗਲਤ ਪੈਜੂ ਕੰਮ ਸਾਰਾ ਐਂ ਸਮਝਾਉਂਦੇ ਆ ਹੁਣ ਪੰਗਤੀ ਦੇ ਅਰਥ ਇਹ ਨੇ ਵੀ ਅਸੀਂ ਗੁਣ ਦੀ ਨਿੰਦਿਆ ਨਹੀਂ ਕਰਨੀ ਚੰਗਿਆਈ ਦੀ ਨਿੰਦਿਆ ਨਹੀਂ ਕਰਨੀ ਅਗਲੇ ਸਾਰੇ ਕੁਝ ਲੁੱਟ ਕੇ ਲੈ ਗਏ ਸਾਡੇ ਬੰਦੇ ਬੋਲਦੇ ਹੀ ਨਹੀਂ ਕਹਿੰਦੇ ਨਾ 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 ਕੁਝ ਹੋ ਹੀ ਨਾ ਜਾਵੇ ਕਿਤੇ ਡਰੇ ਹੋਏ ਘਬਰਾਏ ਹੋਏ ਹਿੰਮਤ ਨਹੀਂ ਸਾਡੇ ਵਿੱਚ ਇਹ ਗੱਲ ਕਹਿਣ ਦੀ ਸੋ ਤਾਂ ਕਰਕੇ ਜਿਹੜੇ ਜਿਹੜੇ ਕਿਸੇ ਚ ਕੁਆਲਿਟੀ ਹੈ ਨਾ ਹਿੰਮਤ ਕਰੋ ਉਹਦੀ ਕਾਪੀ ਕਰ ਲਓ ਆਉਣ ਆਰਮੀ ਚੋਂ ਕਈ ਬੰਦੇ ਰਿਟਾਇਰ ਹੋ ਕੇ ਆਉਂਦੇ ਆ ਅਗਲੇ ਸਵੇਰੇ ਤਿਆਰ ਹੋ ਜਾਂਦੇ ਆ ਹੁਣ ਸਾਰੀ ਦੁਨੀਆ ਘੁੰਮ ਲਈ ਬੰਦੇ ਨੇ ਫੌਜੀ ਗਿਆ ਸੀ ਕਲਕੱਤੇ ਰਹਿ ਕੇ ਆਇਆ ਬੰਬੇ ਰਹਿ ਕੇ ਆਇਆ ਜੰਮੂ ਰਹਿ ਕੇ ਆਇਆ ਇੱਥੇ 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 18 ਸਾਲ ਲਾ ਕੇ ਘਰੇ ਆਇਆ 22 ਸਾਲ ਵੀ ਲਾ ਕੇ ਆਉਂਦੇ ਕਈ 14 ਸਾਲਾਂ ਬਾਅਦ ਆ ਜਾਂਦੇ ਹੁਣ ਅਗਲਾ ਆਇਆ ਕਿੰਨੇ ਸਾਲ ਲਾ ਕੇ ਆਇਆ ਤੇ ਉਹ ਸਵੇਰੇ ਉੱਠ ਕੇ ਤਿਆਰ ਹੋ ਜਾਂਦਾ ਪੱਗ ਬੰਨ ਲੈਂਦਾ ਆਦਤ ਹੁੰਦੀ ਹੈ ਨਾ ਫੌਜੀਆਂ ਨੂੰ ਆਦਤ ਪੈ ਗਈ ਹੁਣ ਦੱਸੋ ਵੀ ਸਾਫ਼ ਸਫਾਈ ਸਿਹਤ ਦੀ ਰੱਖਣੀ ਖਿਆਲ ਰੱਖਣੀ ਪੱਗ ਬੰਨਣੀ ਤਿਆਰ ਤਿਉਰ ਹੋ ਕੇ ਬਹਿਣਾ ਮਾੜੀ ਗੱਲ ਬੋਲੋ ਸਿਹਤ ਦਾ ਧਿਆਨ ਰੱਖਣਾ ਐ ਤੁਸੀਂ ਨਾ ਪੱਗ ਢਿੱਲੀ ਜੀ ਬੰਨ ਕੇ ਵੇਖਿਓ ਤੇ ਇੱਕ ਵਾਰੀ ਪੂਰਾ ਤਿਆਰ ਹੋ ਕੇ ਵੇਖਿਓ ਬੰਦੇ ਦਾ ਕੌਨਫੀਡੈਂਸ ਬਣ ਜਾਂਦਾ ਹਿੰਮਤ ਕੌਨਫੀਡੈਂਸ ਆ ਜਾਂਦਾ ਤੁਸੀਂ ਇੱਕਦਮ ਪੂਰਾ ਨਹਾ ਧੋ ਕੇ ਚੱਜ ਤਰ੍ਹਾਂ ਪੱਗ ਬੰਨ ਲਈ ਤਿਆਰ ਹੋ ਜਾਈ ਕੱਪੜੇ ਲੀੜੇ ਸਾਫ਼ ਸੁਥਰੇ ਪਾ ਲਈ ਜਦੋਂ ਵੀ ਤੂੰ ਐ ਕੌਨਫੀਡੈਂਸ ਬਣ ਜਾਂਦਾ ਉਹ ਬੰਦੇ ਕੌਨਫੀਡੈਂਸ ਵਿੱਚ ਹਾਂਜੀ ਹਾਂਜੀ ਏਦਾਂ ਸਿੱਖਿਆ ਹੀ ਇਹ ਹੁੰਦਾ ਅਜੇ ਤੱਕ ਪ੍ਰੈਕਟਿਸ ਇੰਨੀ ਕੀਤੀ ਹੈ ਤੇ ਸਾਡੇ ਵਾਲੇ ਫਿਰ ਪਿੰਡਾਂ ਚ ਕਹਿੰਦੇ ਕੀ ਹੈ ਭਲਾ ਜਦੋਂ ਅਗਲਾ ਤਿਆਰ ਤਿਉਰ ਹੋ ਕੇ ਸਵੇਰੇ ਬਹਿ ਜਾਂਦਾ ਲੈ ਇਹ ਹੁਣੇ ਤਿਆਰ ਹੋਇਆ ਬੈਠਾ ਸਾਡੇ ਤੇ ਬਹੁਤ ਭੈੜੇ ਸ਼ਬਦ ਵਰਤਦੇ ਹੈ ਤੁਹਾਨੂੰ ਪਤਾ ਹੀ ਹੈ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਤੇਰਾ ਫੁੱਲ ਖੋਹ ਲਈ ਪਤਾ ਹੀ ਹੈ ਮੈਂ ਕਹਿਣਾ ਨਹੀਂ ਪਰ ਸਾਡੀ ਆਹ ਬਿਮਾਰੀ ਹੈ ਕਹਿਣਾ ਵੇਖ ਕੇ ਸਾਡਾ ਬੰਦਾ ਕਵੇ ਯਾਰ ਮੈਂ ਤੇ ਦਾੜੀ ਨੂੰ ਕਦੇ ਤੇਲ ਹੀ ਨਹੀਂ ਲਾਇਆ ਕਿੰਨਾ ਦਾੜੀ ਤੇ ਤੇਲ ਲਾਉਣ ਲਈ ਕਿੰਨਾ ਕੁ ਚਾਹੀਦਾ ਕਿੰਨਾ ਕੁ ਖਰਚਾ ਆ ਜਾਂਦਾ ਮੈਂ ਤੇ ਸਿਆਲ ਚ ਨਹਾਉਣਾ ਹੀ ਛੱਡ ਦਿੰਦਾ ਯਾਰ ਸਾਡੇ ਬੰਦੇ ਹਫ਼ਤੇ ਵਾਲੇ ਨਹਾਉਣ ਵਾਲੇ ਹੈ ਨੀ ਭਲਾ ਪਿੰਡਾਂ ਚ ਬੋਲੋ ਹੈਗੇ ਹਫ਼ਤਾਵਾਰੀ ਨਹਾਉਂਦੇ ਆ ਜਿਹੜੇ ਉਹ ਕਹਿੰਦੇ 5 ਇਸ਼ਨਾਨਾ ਬਸ ਇਹੀ ਠੀਕ ਹੈ ਕੰਮ ਪੰਜ ਇਸ਼ਨਾਨਾ ਵੀ ਕਿਹੜੇ ਕਰਦੇ ਆ ਯਾਰ ਇਹ ਵੀ ਪਤਾ ਹੀ ਹੈ ਇੰਨਾ ਹੀ ਮਾੜਾ ਜਿਹਾ ਬਸ ਐਂ ਸ਼ੇਰਾਂ ਨੇ ਵੀ ਕਦੇ ਮੂੰਹ ਧੋਤੇ ਰਜਾਈ ਚ ਬੈਠੀ ਗਈ ਜਾਂਦੇ ਉੱਥੇ ਹੀ ਚਾਹ ਉੱਥੇ ਹੀ ਏਦਾਂ ਹੀ ਹੁੰਦਾ ਬੀਬੀਆਂ ਵਿਚਾਰੀਆਂ ਬੱਠਲ ਅੰਦਰੀ ਚੱਕੀ ਫਿਰਦੀਆਂ ਅੱਜ ਕੱਲ੍ਹ ਬੱਠਲ ਅੰਦਰ ਲੈ ਕੇ ਆਉਣਗੀਆਂ ਨਾਲ ਜੱਗ ਪਾਣੀ ਦਾ ਭਰ ਕੇ ਲਿਆਉਣਗੀਆਂ ਵੀ ਮੂੰਹ ਇੱਥੇ ਤੇ ਧੋ ਲਾ ਇੰਨੇ ਨਿਕੰਮੇ ਪਤਾ ਨੀ ਸਾਨੂੰ ਅਸੀਂ ਪਿੰਡਾਂ ਚ ਹੀ ਰਿਹਾ ਮੈਂ ਵੇਖਦਾ ਨੀ ਸਾਡਾ ਹਾਲ ਤੇ ਚੰਗੀ ਗੱਲ ਦੀ ਸੰਗਤ ਕੀ ਕਰਨਗੇ ਉਹਨਾਂ ਨੂੰ ਕਮਲੇ ਕਹਿਣਗੇ ਇਹ ਤੇ ਕਮਲਾ ਹੈ ਆਪ ਹੋਣਾ ਨੀ ਆਪ ਸਾਰੇ ਨਿਕੰਮੇ ਹੈ ਕਿੰਨਾ ਕੁ ਟਾਈਮ ਲੱਗ ਜਾਂਦਾ ਬੰਦਾ ਜੇ ਯਾਰ ਚੱਜ ਤਰ੍ਹਾਂ ਆਪਣੇ ਸਰੀਰ ਨੂੰ ਸਾਫ਼ ਕਰ ਲਵੇ ਤੇਲ ਲਵੇ ਚੰਗੀ ਤਰ੍ਹਾਂ ਦਾੜੀ ਤੇ ਲਾਵੇ ਚੰਗੀ ਤਰ੍ਹਾਂ ਕੰਘਾ ਵਾਵੇ ਕਿੰਨਾ ਕੁ ਟਾਈਮ ਲੱਗ ਜੂ ਸਾਰਾ ਦਿਨ ਤਾਸ਼ਾਂ ਤੇ ਖੇਡੀ ਜਾਂਦਾ ਜਾ ਕੇ ਸਾਰਾ ਦਿਨ 3 ਵਜੇ ਐ ਆਊ ਜਿਵੇਂ ਲੰਚ ਬ੍ਰੇਕ ਹੋਈ ਹੁੰਦੀ ਹੈ ਇਹ ਚਾਹ ਪੀਣ ਆਇਆ 3 ਵਾਲੀ ਚਾਹ ਪੀ ਕੇ ਫਿਰ ਉੱਥੇ ਜੱਕੜ ਮਾਰੀ ਜਾਂਦਾ ਸਾਰਾ ਦਿਨ ਏਦਾਂ ਹੀ ਕਰਦੇ ਹਾਂ ਅਸੀਂ ਜੇ ਕੋਈ ਬੰਦਾ ਮਿਹਨਤੀ ਹੈ ਕੰਮ ਕਰਨ ਵਾਲਾ ਉਹਦਾ ਅਸੀਂ ਮਜ਼ਾਕ ਉਡਾਉਂਦੇ ਉਹਦੇ ਕਨੀ ਵੇਖ ਕੇ ਹੱਸਦੇ ਹਾਂ ਮੈਂ ਕਹਿਣਾ ਇਹ ਚਾਹੁੰਦਾ ਵੀਰੋ ਭਾਈਓ ਕਿ ਕਿਸੇ ਦੇ ਵਿੱਚ ਵੀ ਕੋਈ ਚੰਗਿਆਈ ਹੈ ਕਿਸੇ ਚ ਕੋਈ ਗੁਣ ਹੈ ਉਹਦੀ ਕਾਪੀ ਕਰਨੀ ਸਿੱਖੋ ਆਹ ਵਧੀਆ ਚੀਜ਼ ਹੈ ਉਹਨੂੰ ਭੰਡੋ ਨਾ ਪਰ ਸਾਡੇ ਹਰ ਉਸ ਚੰਗੀ ਚੀਜ਼ ਨੂੰ ਭੰਡਿਆ ਜਾਂਦਾ ਜਿਹੜੀ ਆਪ ਨਹੀਂ ਕਰ ਸਕਦੇ ਅਸੀਂ ਆਪ ਠੰਡੇ ਪਾਣੀ ਨਾਲ ਨਹਾਉਣ ਦੀ ਹਿੰਮਤ ਨਹੀਂ ਆਪ ਅਸੀਂ ਇਸ਼ਨਾਨ ਕਰ ਨਹੀਂ ਸਕਦੇ ਉਦੋਂ ਫਿਰ ਅਸੀਂ ਏਦਾਂ ਦੀਆਂ ਗੱਲਾਂ ਕਰਦੇ ਹਾਂ ਉਹ ਜਿਹੜੀ ਗੱਲ ਹੈ ਵੀ ਉਹ ਅੰਗੂਰ ਖੱਟੇ ਨੇ ਕਹਿੰਦੇ ਹੱਥ ਨਾ ਪਹੁੰਚੇ ਥੂ ਗੋੜੀ ਇਹਦਾ ਹੱਥ ਆਪ ਦਾ ਪਹੁੰਚਦਾ ਨੀ ਫਿਰ ਕਹਿੰਦੇ ਨਾ ਜੀ ਨਾ ਇਹ ਤੇ ਹੈ ਹੀ ਖੱਟੇ ਨੇ ਖਾ ਤੇ ਮੈਂ ਲੈਣੇ ਸੀ ਖੱਟੇ ਨੇ ਇਹ ਅੰਗੂਰਾਂ ਦੀ ਨਿੰਦਿਆ ਕਹਿਣਾ ਕੀ ਚਾਹੀਦਾ ਮੇਰੇ ਹੱਥ ਨੀ ਪਹੁੰਚੇ ਹੈਗੇ ਮਿੱਠੇ ਹੈ ਪਰ ਅੰਗੂਰ ਖੱਟੇ ਕਹਿਤੇ ਇਹ ਨੀ ਕਿਹਾ ਵੀ ਮੇਰਾ ਹੱਥ ਨੀ ਪਹੁੰਚਿਆ ਅੰਗੂਰ ਹੀ ਖੱਟੇ ਹੈ ਜੀ ਕਹਿੰਦੇ ਮੇਰਾ ਹੱਥ ਨੀ ਪਹੁੰਚਦਾ ਮੈਂ ਨੀ ਕਰ ਸਕਦਾ ਮੇਰੇ ਤੋਂ ਨੀ ਹੋਇਆ ਇਹ ਕਹਿਣਾ ਚਾਹੀਦਾ
ਉਲਟਾ ਅੰਗੂਰਾਂ ਨੂੰ ਖੱਟੇ ਕਹਿਤਾ, ਉਹਨੂੰ ਗਲਤ ਕਹਿਤਾ, ਆਪਣੇ ਆਪ ਨੂੰ ਗਲਤ ਨਹੀਂ ਕਿਹਾ। ਆਹ ਪ੍ਰੋਬਲਮ ਹੈ ਸਾਡੀ। ਚੰਗੇ ਬੰਦੇ ਨੂੰ ਏਦਾਂ ਕਹਿਣਗੇ, ਉਹਨੂੰ ਮਾੜਾ ਕਹਿਣਗੇ, ਆਪਣੀ ਗਲਤੀ ਨਹੀਂ ਕੱਢਦੇ ਵੀ ਮੇਰੇ ਚ ਇੰਨੀ ਹਿੰਮਤ ਨਹੀਂ, ਮੈਂ ਨਹੀਂ ਕਰ ਸਕਿਆ, ਇਹਨੇ ਕਰਤਾ, ਸਾਡੇ ਚ ਇੰਨੀ ਹਿੰਮਤ ਨਹੀਂ ਕਹਿਣਗੇ। ਇਹ ਹੈ ਗੁਣ ਦੀ ਨਿੰਦਿਆ। ਪਰ ਭਰਾਵੋ ਭੈਣੋ, ਚੰਗਿਆਈ ਹੈ ਨਾ ਜਿਹੜੀ ਖੜਾ ਤੇ ਤੈਨੂੰ ਤੇਰੀ ਚੰਗਿਆਈ ਰੱਖਦੀ ਹੈ, ਤੇਰੀ ਕੁਆਲਿਟੀ, ਤੇਰੇ ਗੁਣ ਕਦਰ ਤੇ ਜਿਹੜੀ ਹੈ ਨਾ ਉਹਨਾਂ ਕਰਕੇ ਪੈਂਦੀ ਹੈ। ਜਿਵੇਂ ਆਪਾਂ ਕਹਿੰਦੇ ਨਾ ਵੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਅਸਲ ਚ ਸੱਜਣ ਬੰਦੇ ਸੱਜਣ ਹੁੰਦੇ ਕੌਣ ਹੈ? ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸ। ਜਦੋਂ ਹਿਸਾਬ ਕਿਤਾਬ ਹੋਵੇ ਨਾ ਅਗਲੇ ਨਿਚੱਕ ਹੋ ਕੇ ਖੜ ਸਕਣ, ਜਿਨ੍ਹਾਂ ਚ ਅੱਖ ਚੱਕ ਪਾਉਣ ਦੀ ਹਿੰਮਤ ਹੋਵੇ, ਅਗਲਾ ਨਾ ਸਾਰਾ ਸਾਲ ਕੰਮ ਕਰਕੇ ਹਟਿਆ, ਅਗਲਾ ਕਹਿੰਦਾ ਹਾਂ ਬਈ, ਕਹਿੰਦਾ ਜੀ 20 ਛੁੱਟੀਆਂ ਬਣਦੀਆਂ ਮੇਰੀਆਂ, ਹਾਂ 5 ਹੀ ਛੁੱਟੀਆਂ ਕਰੀਆਂ, ਕਰ ਜਿੱਥੇ ਮਰਜ਼ੀ ਗੱਲ, ਕਦੇ ਇੱਕ ਮਿੰਟ ਲੇਟ ਆਇਆ ਕਰ ਗੱਲ, ਕਿੱਥੇ ਕਰਦਾ, ਆ ਖੜਾ ਕੁਆਲਿਟੀ ਵਾਲਾ ਬੰਦਾ ਕਰ ਗੱਲ। ਕਈ ਭੈਣਾਂ ਕਹਿੰਦੀਆਂ ਨੀ ਤੁਹਾਨੂੰ ਵੀ ਤੈਂ ਕੰਮ ਤੇ ਜਾਣਾ ਹੁੰਦਾ 9 ਵਜੇ, 9:15 ਤੇਰਾ ਟਿਫਨ ਤਿਆਰ ਕਰਕੇ ਰੱਖ ਦਿੰਦੀ ਆ ਮੈਂ, 8:30 ਫੁਲਕਾ ਪੱਕਿਆ ਹੋਊ, 4 ਵਜੇ ਤੋਂ ਕਦੇ ਮੈਨੂੰ ਲੇਟ ਉੱਠਦੀ ਵੇਖਿਆ? ਜੇ ਨਿਆਣੇ ਸਕੂਲ ਭੇਜਣੇ ਨੇ 5 ਵਜੇ, ਐ ਥੋੜਾ ਵੀ 8 ਵਜੇ ਤੱਕ ਪਈ ਵੇਖ ਲੇਗਾ, ਕਦੇ 5 ਵਜੇ ਉੱਠ ਪੈਣਾ ਮੈਂ ਚਾਹੇ ਬੁਖਾਰ ਚੜਿਆ ਹੋਵੇ, 5 ਵਜੇ ਉੱਠ। ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਚ ਕੁਆਲਿਟੀ ਲਿਆਂਦੀ ਹੈ, ਚੰਗਿਆਈ ਸਿੱਖੀ ਹੈ, ਜਿਨ੍ਹਾਂ ਨੇ ਆਲੇ ਦੁਆਲੇ ਤੋਂ ਸਿੱਖਿਆ, ਵੇਖਿਆ ਕਦੇ ਮੇਰੇ ਚ ਮੈਂ ਮੈਨੂੰ ਏਦਾਂ ਕਰਦਿਆਂ, ਏਦਾਂ ਹੁੰਦੀ ਨੀ ਕਈ ਬੰਦਿਆਂ ਚ, ਤੇ ਬੰਦਿਆਂ ਚ ਵੀ ਇਹ ਤੜ ਹੁੰਦੀ ਹੈ ਕਈਆਂ ਚ। ਮੈਂ 30,000 ਕਮਾ ਕੇ ਲਿਆਇਆ, ਤੇਰੀ ਤਲੀ ਤੇ ਧਰਿਆ, ਕਦੇ ਵੇਖਿਆ 2,000 ਰੁਪਈਆ ਮੇਰਾ ਖਰਚਾ ਕੱਢ ਕੇ 28,000 ਤੇਰੀ ਜੇਬ ਤੇਰੇ ਤਲੀ ਤੇ ਰੱਖਿਆ ਕਿ ਨਹੀਂ ਰੱਖਿਆ? ਕਦੇ ਦੱਸ ਮੈਨੂੰ 30 ਸਾਲਾਂ ਚ ਦੱਸ ਕਿਸੇ ਵੱਲ ਵੇਖਿਆ ਵੀ ਹੋਵੇ ਮਾੜੀ ਨਜ਼ਰ ਨਾਲ, ਅੱਖ ਪੱਟ ਕੇ ਅੱਖ ਚੱਕ ਕੇ ਕਿਸੇ ਕੰਨੀ ਵੇਖਿਆ ਹੋਵੇ? ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਕੁਝ ਅਸੂਲ ਬਣਾਏ ਹੋਏ, ਤੇ ਅਸੂਲ ਬਣਾਉਣ ਲਈ ਅਸੂਲਾਂ ਵਾਲਿਆਂ ਦੀ ਕਾਪੀ ਕਰਨੀ ਪੈਂਦੀ ਹੈ, ਚੰਗਿਆਂ ਵੱਲ ਵੇਖ ਕੇ ਸਿੱਖਣਾ ਪੈਂਦਾ। ਤੇ ਭਰਾਵੋ ਮੇਰਿਓ ਭੈਣੋ, ਅਸੂਲ ਬੇਅਸੂਲੇ ਬੰਦੇ ਭਰੋਸੇਯੋਗ ਨਹੀਂ ਹੁੰਦੇ। ਕੀ ਕਿਹਾ ਮੈਂ? ਬੇਅਸੂਲੇ ਬੰਦੇ ਭਰੋਸੇਯੋਗ ਨਹੀਂ ਹੁੰਦੇ। ਭਰੋਸਾ ਉਹਦੇ ਤੇ ਕਰੋਗੇ ਜਿਹੜਾ ਅਸੂਲਾਂ ਦਾ ਪੱਕਾ ਹੋਵੇ। ਅਸੂਲ ਬੇਅਸੂਲੇ ਬੰਦੇ ਕੋਈ ਭਰੋਸਾ ਨਹੀਂ। ਇੱਕ ਬੰਦਾ ਅੱਧੀ ਰਾਤ ਨੂੰ ਆਵਾਜ਼ ਮਾਰੀ ਹਾਜ਼ਰ ਹੋ ਜਾਵਾਂਗੇ ਤੇਰੇ ਨਾਲ, ਤੇ ਤੁਸੀਂ ਸੱਚੀ ਉਹ ਆਵਾਜ਼ ਮਾਰ ਲਓ ਕਦੇ ਲੋੜ ਪੈ ਜੇ, ਅਗਲਾ ਆਵੇ ਨਾ, ਅਸੂਲ ਉਹਦੀ ਜ਼ਿੰਦਗੀ ਦਾ ਕੋਈ ਨਹੀਂ। ਕਹਿਣ ਨੂੰ ਕਹਿਤੀ ਗੱਲ ਤੈਨੂੰ, ਸਿਰਫ ਕਹਿਣ ਨੂੰ ਕਹਿਤੀ, ਅਸੂਲ ਉਹਦੀ ਜ਼ਿੰਦਗੀ ਚ ਕੋਈ ਨਹੀਂ। ਆਵੇ ਹੈ ਨਾ ਅਗਲਾ 11 ਵਜੇ, ਤੇ ਮੁੜ ਕੇ ਭਰੋਸਾ ਕਰੋਗੇ ਉਹਦੇ ਤੇ? ਅਸੂਲਾਂ ਦੇ ਪੱਕੇ ਬੰਦਿਆਂ ਉੱਤੇ ਹੀ ਵਿਸ਼ਵਾਸ ਕਰੀਦਾ। ਬੇਅਸੂਲੇ ਬੰਦੇ ਭਰੋਸੇਯੋਗ ਨਹੀਂ ਹੁੰਦੇ। ਤੇ ਸਾਰੇ ਭਰੋਸੇਯੋਗ ਬਣਨਾ ਚਾਹੁੰਦੇ ਆ ਕਿ ਨਹੀਂ ਚਾਹੁੰਦੇ, ਬੋਲੋ। ਹਰ ਬੰਦਾ ਚਾਹੁੰਦਾ ਨਾ ਮੈਂ ਭਰੋਸੇਯੋਗ ਬਣਾ, ਮੈਂ ਵੀ ਭਰੋਸੇਯੋਗ ਹੋਵਾਂ, ਮੈਂ ਵੀ ਭਰੋਸੇਯੋਗ ਹੋਵਾਂ। ਤੇ ਭਰੋਸੇਯੋਗ ਬਣਨਾ ਚਾਹੁੰਦਾ ਤੇ ਬੇਅਸੂਲਾ ਨਾ ਹੋਈ ਕਦੇ। ਬੇਅਸੂਲੇ ਬੰਦੇ ਤੇ ਕੋਈ ਭਰੋਸਾ ਨਹੀਂ ਕਰਦਾ, ਨਾ ਘਰ ਵਾਲੀ ਕਰੇ, ਨਾ ਬੱਚੇ ਕਰਨ। ਬੱਚੇ ਜੰਮੇ ਤੈਂ ਕਿਉਂ? ਤੈਨੂੰ ਭਰੋਸਾ ਹੀ ਨਹੀਂ ਕਰਨਾ ਇਹਨਾਂ ਨੇ ਤੇਰੇ ਤੇ, ਤੈਂ ਤੇ ਕਾਹਦੇ ਲਈ ਜੰਮੇ ਆ? ਮੈਂ ਜੰਮੇ ਆ, ਮੇਰੀ ਹੈਲਪ ਕਰਨਗੇ, ਮੈਨੂੰ ਪਿਆਰ ਕਰਨਗੇ, ਸਵਾਹ ਪਿਆਰ ਕਰਨਗੇ। ਜੰਮ ਤੇ ਦਿੱਤੇ ਬੇਅਸੂਲਿਆ, ਤੈਨੂੰ ਪਿਆਰ ਨਹੀਂ ਇਹਨਾਂ ਨੇ ਕਰਨਾ, ਇਹ ਪਿਆਰ ਕਰਨਗੇ ਅਸੂਲਾਂ ਨੂੰ। ਤੈਨੂੰ ਤੇਰੇ ਅਸੂਲ ਕੁਝ ਨਾ ਕੁਝ ਬਣਾਉਣੇ ਪੈਣਗੇ, ਆਪਣੇ ਅਸੂਲ ਬਣਾਉਣੇ ਪੈਣਗੇ। ਤੇ ਅਸੂਲ ਭਰਾਵੋ ਐ ਨਹੀਂ ਹੈ ਕੋਈ ਵੀ ਇੱਥੇ ਤੈਂ ਟੇਕਿਆ ਮੱਥਾ ਤੇਰੇ ਵਿੱਚ ਪਾ ਦਿਆਂਗੇ। ਇਹ ਕੜਾਹ ਨਹੀਂ, ਪ੍ਰਸ਼ਾਦ ਨਹੀਂ ਜਿਹੜਾ ਤੈਨੂੰ ਐ ਮਿਲ ਜੂ ਵੀ ਆਹ ਮਿਲ ਗਏ ਅਸੂਲ, ਨਹੀਂ, ਇਹ ਤੇ ਤੈਨੂੰ ਆਪਣੇ ਆਪ ਬਣਾਉਣੇ ਪੈਣਗੇ। ਮੈਂ ਆਪਣੇ ਬਣਾਉ, ਤੂੰ ਆਪਣੇ ਬਣਾ,
ਤੈਂ ਆਪਣੇ ਬਣਾਉਣੇ ਨੇ, ਮੈਂ ਆਪਣੇ ਬਣਾਉਣੇ। ਕੋਈ ਨੀ ਕਿਸੇ ਦੇ ਬਣਾ ਸਕਦਾ, ਫਰਕ ਬੜਾ ਵੀਰੋ। ਗੁਰੂ ਅਰਜਨ ਦੇਵ ਜੀ ਨੇ ਆਪਣੇ ਅਸੂਲ ਕੁਝ ਹੋਰ ਬਣਾਏ ਹੈ ਤੇ ਪਿਰਥੀ ਚੰਦ ਨੇ ਕੁਝ ਹੋਰ ਬਣਾਏ। ਪੁੱਤ ਦੋਵੇਂ ਗੁਰੂ ਰਾਮਦਾਸ ਜੀ ਦੇ, ਆਪਣੇ ਆਪਣੇ ਅਸੂਲ ਹੈ ਨਾ। ਉਹ ਕਹਿੰਦਾ ਲੁੱਟ ਕੇ ਖਾਣਾ, ਉਹ ਕਹਿੰਦਾ ਮੈਂ ਆਪਣਾ ਆਪ ਲੁਟਾਉਣਾ। ਫਰਕ ਹੈ ਬੜਾ। ਇੱਕ ਕਹਿੰਦਾ ਮੈਂ ਲੁਟਾਉਂਦਾ, ਇੱਕ ਕਹਿੰਦਾ ਮੈਂ ਲੋਕਾਂ ਨੂੰ ਲੁੱਟੂ। ਫਰਕ ਨਹੀਂ, ਇਹ ਤੇ ਤੈਂ ਬਣਾਉਣੇ ਆ ਚੰਗੇ ਅਸੂਲ ਆਪਣੇ ਬਣਾ। ਇਹ ਕੋਈ ਪ੍ਰਸ਼ਾਦ ਹੈ ਜਿਹੜਾ ਐਂ ਮਿਲਜੂ ਤੈਨੂੰ, ਤੇਰੀ ਤੇਰੀ ਮਰਿਆਦਾ, ਤੇਰੇ ਅਸੂਲ, ਤੇਰੀ ਉਹ ਕੁਆਲਿਟੀ, ਇਹ ਪ੍ਰਗਟ ਤੈਨੂੰ ਤੈਂ ਕਰਨੀ ਹੈ। ਮੇਰੀ ਭੈਣ ਨੇ ਆਪਣੇ ਚ ਕੁਆਲਿਟੀ ਪੈਦਾ ਕਰਨੀ ਹੈ। ਮਾਂ ਵੱਲ ਵੇਖ ਕੇ ਪ੍ਰਗਟ ਕਰ, ਭੈਣ ਵੱਲ ਵੇਖ, ਰਿਸ਼ਤੇਦਾਰੀ ਚ ਵੇਖ, ਕਿਸੇ ਸਹੇਲੀ ਵੱਲ ਵੇਖ ਵੀ ਉਹਦੇ ਵਿੱਚ ਆਹ ਗੁਣ ਨੇ, ਇਹ ਮੈਂ ਆਪਣੇ ਚ ਵੀ ਲੈ ਕੇ ਆਉਣੇ, ਮੇਰੇ ਚ ਕੱਢ ਨਾ ਸਕੀ ਅਗਲਾ ਕਮੀ। ਕਈ ਕਹਿੰਦੇ ਗੁੱਸਾ ਬੜਾ ਚੜਦਾ ਮੈਨੂੰ, ਜੇ ਮੈਨੂੰ ਕੋਈ ਕਹਿ ਦੇ ਨਾ ਮੈਨੂੰ ਤੇ ਅੱਗ ਲੱਗ ਜਾਂਦੀ ਹੈ, ਮੈਨੂੰ ਬਹੁਤ ਖਿੱਚ ਚੜਦੀ ਹੈ ਵੀ ਮੈਨੂੰ ਅਗਲਾ ਐਂ ਕਿਉਂ ਕਹਿੰਦਾ। ਜੇ ਇੰਨਾ ਹੀ ਤੈਨੂੰ ਲੱਗਦਾ ਨਾ ਗੁੱਸਾ ਚੜਦਾ, ਫਿਰ ਕਿਸੇ ਨੂੰ ਗੱਲ ਕਹਿਣ ਦਾ ਮੌਕਾ ਹੀ ਨਾ ਦੇ, ਇੰਨਾ ਵਧੀਆ ਕੰਮ ਕਰ ਅਗਲਾ ਕਹਿ ਹੀ ਨਾ ਸਕੇ। ਕਈਆਂ ਨੂੰ ਗੁੱਸਾ ਬਹੁਤ ਚੜਦਾ ਹੁੰਦਾ, ਮੈਂ ਆਹ ਕੰਮ ਮੈਨੂੰ ਐ ਮੈਨੂੰ ਟੋਕ ਟੋਕ ਦੇ ਨਾ ਕੋਈ, ਮੈਨੂੰ ਬੜਾ ਭੈੜਾ ਲੱਗਦਾ ਜਿਹੜਾ ਬੰਦਾ ਮੈਨੂੰ ਟੋਕ ਦੇ। ਬਸ ਫਿਰ ਕੰਮ ਕਰਿਆ ਹੀ ਐ ਕਰ ਵੀ ਤੈਨੂੰ ਅਗਲਾ ਟੋਕੇ ਹੀ ਨਾ, ਛੇਤੀ ਛੇਤੀ ਟੋਕਣ ਦਾ ਮੌਕਾ ਨਾ ਦੇ। ਇੰਨਾ ਵਧੀਆ ਕੰਮ ਕਰਕੇ ਦੱਸ, ਇੰਨੀ ਵਧੀਆ ਉਹ ਚੀਜ਼ ਪ੍ਰਗਟ ਕਰੋ, ਆਪਣੇ ਅੰਦਰੋਂ ਪ੍ਰਗਟ ਕਰਨੀ ਹੈ, ਫਿਰ ਖੜ ਜਾਏਗਾ। ਖੜ ਸਕਦਾ ਫਿਰ ਜਿੱਥੇ ਮਰਜ਼ੀ ਖੜਾ ਲਓ। ਅਗਲਾ ਕਹਿੰਦਾ ਜਿੱਥੇ ਮਰਜ਼ੀ ਖੜਾ ਲਈ, ਜਿੱਥੇ ਮਰਜ਼ੀ ਤੇਰੇ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਵਿੱਚ ਖੜਾਈ, ਮੈਨੂੰ ਮੈਂ ਖੜੂੰ। ਸੱਦ ਪੰਚਾਇਤਾਂ ਜਿਹੜੀਆਂ ਸੱਦੀਆਂ ਵਿੱਚ ਖੜੀਆਂ, ਗਲਤੀ ਗੱਲ ਨਹੀਂ। ਇਹਨੂੰ ਕਹਿੰਦੇ ਨੇ ਸੱਜਣ। ਪਰ ਇਹ ਬੰਦਾ ਉਹੀ ਕਹਿ ਸਕਦਾ ਵੀ ਜਿੱਥੇ ਮਰਜ਼ੀ ਖੜਾ ਲਈ, ਜਦੋਂ ਕੁਆਲਿਟੀ ਹੋਵੇ, ਆਪਣੇ ਕੁਝ ਅਸੂਲ ਹੋਣ। ਉਹਨਾਂ ਚਿਰ ਤੁਸੀਂ ਕਦੇ ਨਹੀਂ ਕਹਿ ਸਕਦੇ ਵੀ ਖੜਾ ਲਾ ਜਿੱਥੇ ਮਰਜ਼ੀ। ਤੇ ਆਹ ਜਿਹੜਾ ਸ਼ਬਦ ਆਪਾਂ ਪੜ੍ਹਦੇ ਹਾਂ ਨਾ ਵੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ, ਉਹ ਹੈ ਜਿਹੜੇ ਗੁਣ, ਉਹ ਜਿਹੜੇ ਨਾਲ ਨੇ ਸਦਾ। ਬਾਕੀ ਜੇ ਕੁਆਲਿਟੀ ਕੋਈ ਨਹੀਂ, ਇਹ ਸ਼ਬਦ ਨਾਲ ਜੁੜਦਾ ਸ਼ਬਦ ਹੈ ਫਰੀਦਾ ਤਿੰਨਾ ਮੁੱਖ ਡਰਾਵਣੇ, ਉਹਦਾ ਤੇ ਫਿਰ ਫਾਇਦਾ ਹੀ ਕੋਈ ਨਹੀਂ। ਸ਼ੁਰੂ ਤੋਂ ਪੜ੍ਹ ਕੇ ਵੇਖ ਲਓ, ਉੱਜਲ ਕਹਿਹਾਂ ਚਿਲਕਣਾ, ਉਹ ਤੇ ਉੱਤੋਂ ਚਮਕਦਾ ਹੈ ਨਾ, ਕੁਆਲਿਟੀ ਥੋੜਾ ਕੋਈ। ਗੁਰੂ ਨਾਨਕ ਪਾਤਸ਼ਾਹ ਦਾ ਵਚਨ ਸੁਣੋ ਇੱਕ ਵਾਰ।
ਉੱਜਲ ਕਹਿਹਾ ਚਿਲਕਣਾ, ਕੋਟਮ ਕਲੜੀ ਮਸ, ਧੋਤਿਆਂ ਜੂਠ ਨਾ ਉਤਰੇ, ਜੇ ਸੋ ਧੋਵਾਂ ਤਿਸ।
ਕਹਿੰਦੇ ਕਹਿ ਦਾ ਭਾਂਡਾ ਜਿਹੜਾ ਪਿੱਤਲ, ਕਹਿ ਦਾ ਭਾਂਡਾ ਬਹੁਤ ਚਮਕਦਾ ਹੁੰਦਾ, ਸੁਨਹਿਰੀ ਹੁੰਦਾ, ਜਿਵੇਂ ਸੋਨੇ ਦਾ ਰੰਗ ਨਾ, ਕਹਿ ਦਾ ਭਾਂਡਾ ਐਨ ਸੁਨਹਿਰੀ ਹੁੰਦਾ। ਪਰ ਜਦੋਂ ਕਹਿੰਦੇ ਉਹਨੂੰ ਤੁਸੀਂ ਧੋਵੋਗੇ, ਜਿੰਨਾ ਰਗੜੋਗੇ, ਰਗੜੀ ਜਾਇਓ ਰਗੜੀ ਜਾਇਓ, ਉਹਦੀ ਉਹਦੇ ਵਿੱਚੋਂ ਕਾਲਖ ਨਿਕਲਣੋਂ ਨਹੀਂ ਹਟਦੀ। ਬਾਹਰੋਂ ਬਹੁਤ ਚਮਕਦਾ ਹੈ, ਜਦੋਂ ਰਗੜੋ ਤੇ ਕਾਲਖ ਹੀ ਗੱਲ ਹੈ। ਕਈ ਬੰਦਿਆਂ ਦੀ ਚਮਕ ਦਮਕ ਬਾਹਰਲੀ ਹੁੰਦੀ ਹੈ, ਕੁਆਲਿਟੀ ਕੋਈ ਨਹੀਂ ਹੁੰਦੀ। ਅੰਦਰੋਂ ਬਾਹਰੋਂ ਬੰਦਾ ਇੱਕੋ ਜਿਹਾ ਹੋਵੇ, ਜੇ ਖੜਨਾ ਚਾਹੁੰਦਾ ਹੈ, ਖੜਨਾ ਹੈ ਨਾ, ਜੇ ਇੱਕੋ ਜਿਹਾ ਹੋਵੇ ਅੰਦਰੋਂ ਬਾਹਰੋਂ, ਉਹ ਚਮਕਦਾ ਬਾਹਰੋਂ ਹੈ, ਵਿੱਚੋਂ ਦੇ ਕੱਖ ਵੀ। ਜਿਵੇਂ ਜਿਵੇਂ ਰਗੜੋਗੇ, ਕਹਿੰਦੇ ਜਿੰਨਾ ਰਗੜੀ ਜਾਓ ਓਨੀ ਕਾਲਖ ਨਿਕਲੀ ਜਾਂਦੀ ਹੈ, ਨਿਕਲੀ ਜਾਂਦੀ ਹੈ, ਨਿਕਲੀ ਜਾਂਦੀ ਹੈ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨੋ ਕੁਸੁਧਾ ਕਾਲੀਆਂ ਬਾਹਰ ਚਿੱਟੀਆਂ। ਅਸੀਂ ਬਾਹਰੋਂ ਚਿੱਟੇ ਨਾ ਹੋਈਏ, ਅੰਦਰੋਂ ਵੀ ਚਿੱਟੇ ਹੋਈਏ। ਗੱਲਾਂ ਨਾਲ ਨਹੀਂ, ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਵਤਨ ਸਜਾਈਏ। ਕਹਿੰਦੇ ਗੱਲਾਂ ਨਾਲ ਥੋੜਾ ਪਹੁੰਚ ਜਾਏਗਾ, ਗੱਲੀ ਯੋਗ ਨਾ ਹੋਏ, ਗੱਲਾਂ ਨਾਲ ਥੋੜਾ ਹੋ ਜਾਣਾ ਕੁਛ। ਬੰਦਾ ਕੱਲਾ ਗੱਲਾਂ ਕਰੀ ਜਾਵੇ, ਆਪਣੇ ਕੋਈ ਅਸੂਲ ਨਾ ਬਣਾਵੇ, ਕੋਈ ਸਿਧਾਂਤ ਨਹੀਂ, ਕੋਈ ਆਪਣੀ ਮਰਿਆਦਾ ਨਾ ਬਣਾਵੇ, ਆਪਣਾ ਡਿਸਿਪਲਨ ਨਾ ਹੋਵੇ, ਕੋਈ ਜ਼ਿੰਦਗੀ ਦਾ ਕੋਈ ਡਿਸਿਪਲਨ ਹੀ ਨਾ ਹੋਵੇ, ਉਹ ਕਿੱਥੇ ਵਧੀਆ ਲੱਗਦਾ। ਕਹਿੰਦੇ ਗੱਲਾਂ ਨਾਲ ਥੋੜਾ ਪਹੁੰਚ ਜਾਏਗਾ ਕਿਤੇ, ਆਪਣੇ ਆਪ ਵਿੱਚ ਕੁਆਲਿਟੀ ਪੈਦਾ ਕਰਨੀ ਪੈਣੀ ਹੈ, ਆਪਣੇ ਆਪ ਵਿੱਚ ਗੁਣ ਪੈਦਾ ਕਰਨੇ ਨੇ। ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁੱਖ ਸਹਿਜ ਸਮਾਈਏ। ਵੈਦ ਕੋਲੋਂ ਪੁੱਛਦਾ ਦਵਾਈ ਪਰਹੇਜ ਨਾਲ ਖਾਂਦਾ ਨੀ ਫਿਰ ਥੋੜਾ ਠੀਕ ਹੋ ਜਾਣਾ। ਪੁੱਛਤ ਹੈ ਸੁਹਾਗਣ ਕਰਮ ਹੈ ਸੁਹਾਗਣ, ਕਿ ਰਿਧੈ ਬਿਵਚਾਰ ਕੱਤ ਸਹਿਜਾ ਬੁਲਾਈਏ। ਕਹਿੰਦੇ ਸੁਹਾਗਣਾ ਦੀਆਂ ਕਰਨੀਆਂ ਰੀਸਾਂ ਤੇ ਥਾਂ ਥਾਂ ਤੇ ਧੱਕੇ ਖਾਣੇ, ਬਿਵਚਾਰਨਾ ਵਾਲੇ ਕੰਮ ਕਰਨੇ, ਕਹਿੰਦੇ ਫਿਰ ਥੋੜਾ ਰੀਸ ਹੋ ਜਾਣੀ। ਰੀਸ ਹੈ ਉਹ ਤੇ ਫਿਰ ਗਾਏ ਸੁਣੇ ਅੱਖੇ ਮੀਚੇ ਪਾਈਏ ਨਾ ਪਰਮ ਪਦ। ਅੱਖਾਂ ਮੀਚਣ ਨਾਲ ਗਾਉਣ ਸੁਣਨ ਨਾਲ ਕੁਛ ਨੀ ਹੋ ਜਾਂਦਾ। ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਏ। ਜਿੰਨਾ ਚਿਰ ਗੁਰੂ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਂਦੇ ਨੀ, ਧਾਰਨ ਨਹੀਂ ਕਰਦੇ, ਉਹਨਾਂ ਚਿਰ ਕੁਛ ਨੀ ਹੋ ਜਾਣਾ। ਇਹਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨਾ ਪੈਣਾ, ਗੱਲਾਂ ਨਾਲ ਨਹੀਂ।
ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ,
ਕਮਾਉਣ ਦੀ ਲੋੜ ਹੈ।
ਲੋੜ ਕਮਾਈਆਂ ਦੀ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ, ਲੋੜ ਕਮਾਈਆਂ ਦੀ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ, ਦੀ ਲੋੜ ਕਮਾਈਆਂ ਦੀ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ, ਲੋੜ ਕਮਾਈਆਂ ਦੀ
ਅਸੂਲ ਬਣਾਉਣੇ ਪੈਣਗੇ।
ਲੋੜ ਕਮਾਈਆਂ ਦੀ ਸਤਿਗੁਰ ਕਹਿੰਦੇ, 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 ਲੋੜ ਸਤਿਗੁਰ ਕਹਿੰਦੇ ਜੀ ਲੋੜ ਕਮਾਈਆਂ ਦੀ, ਸਤਿਗੁਰ ਕਹਿੰਦੇ ਜੀ ਲੋੜ ਕਮਾਈਆਂ ਦੀ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ, ਪਹੁੰਚਿਆ ਜਾਣਾ ਨਹੀਂ ਪਹੁੰਚਿਆ ਜਾਣਾ, ਲੋੜ
ਗੱਲਾਂ ਨਾਲ ਹੀ ਥੋੜਾ ਗੱਲ ਬਣ ਜਾਂਦੀ ਹੈ ਜੀ, ਕਮਾਈ ਕਰਨੀ ਪੈਣੀ ਹੈ। ਤੇ ਤੇਰੀ ਆਪਣੀ ਕਮਾਈ ਹੈ, ਮੇਰੀ ਆਪਣੀ ਕਮਾਈ ਹੈ, ਭੈਣ ਦੀ ਆਪਣੀ ਕਮਾਈ ਹੈ, ਸਾਡੀ ਮਾਂ ਦੀ ਆਪਣੀ ਕਮਾਈ, ਆਪਣੀ ਆਪਣੀ ਕਮਾਈ ਕਰਨੀ ਹੈ।
ਅਸੂਲ ਆਪਣੇ ਬਣਾਉਣੇ ਆ ਕੁਛ। ਇਹ ਕਮਾਈ ਤੈਨੂੰ ਤੇਰੀ ਕਰਨੀ ਪੈਣੀ ਹੈ, ਕੋਈ ਕਿਸੇ ਦੀ ਕਮਾਈ ਕਿਸੇ ਨੂੰ ਨਹੀਂ ਮਿਲ ਜਾਂਦੀ। ਅਗਲਾ ਕਹਿੰਦਾ ਬਾਬੇ ਦੇ ਪੈਰੀ ਹੱਥ ਲਾ ਲਓ, ਇਹਦੀ ਥੋੜੀ ਜਿਹੀ ਕਮਾਈ ਵੀ ਮਿਲ ਜੇ, ਐ ਨਹੀਂ ਮਿਲਦੀ। ਤੇਰੀ ਕਮਾਈ ਤੂੰ ਕਰੇਗਾ, ਮੇਰੀ ਕਮਾਈ ਮੈਂ ਕਰੂੰਗਾ। ਜਿੰਨੇ ਜਿੰਨੇ ਕੋਈ ਬੰਦਾ ਗੁਰੂ ਦੇ ਗਿਆਨ ਨੂੰ ਕਮਾਊ ਤੇ ਸਟਰਗਲ ਤੇ ਕਰਨਾ ਪੈਣਾ ਨਾ, ਕਮਾਉਣ ਵਾਸਤੇ ਜ਼ੋਰ ਬੜਾ ਲੱਗਦਾ ਹੈ। ਸਹੀ ਰਾਹ ਤੇ ਚੱਲਣ ਲਈ ਆਪਣੇ ਆਪ ਨਾਲ ਕਿੰਨਾ ਲੜਨਾ ਪੈਣਾ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਆਪਣੇ ਆਪ ਨਾਲ ਕਿੰਨਾ ਝਗੜਾ ਕਰਾਂਗੇ ਆਪਾਂ। ਆਪਣੇ ਆਪ ਤੇ ਕਈ ਮੋਰਚੇ ਫਤਿਹ ਕਰਨੇ ਪੈਣਗੇ, ਕਈ ਖਾਹਿਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਦਬਾਉਣਾ ਪਏਗਾ, ਆਪਣਾ ਆਪ ਮਾਰਨਾ ਪਊਗਾ, ਕਈ ਰੀਝਾਂ ਆਪਣੀਆਂ ਖਤਮ ਕਰਨੀਆਂ ਪੈਣਗੀਆਂ, ਸਮਝੌਤੇ ਕਰਨੇ ਪੈਣਗੇ ਆਪਣੇ ਆਪ ਨਾਲ। ਆਪਣੇ ਆਪ ਨਾਲ ਕਈ ਸਮਝੌਤੇ ਕਰਨੇ ਪੈਣਗੇ, ਤੂੰ ਆਪਣੇ ਕਰ, ਮੈਂ ਆਪਣੇ ਕਰਦਾ, ਜੀ ਤੇ ਕਰਦਾ ਸੌਂ ਜਾ, ਪਰ ਸਮਝੌਤਾ ਕਰਨਾ ਪੈਣਾ, ਨਹੀਂ ਉੱਠ ਕੇ ਕਰਨਾ ਪੈਣਾ। ਇਹ ਆਪਣੇ ਆਪ ਨਾਲ ਸਮਝੌਤਾ ਹੈ, ਆਹ ਮੈਂ ਢਿੱਲ ਨਹੀਂ ਕਰਨੀ, ਆਹ ਮੈਂ ਕਮੀ ਨਹੀਂ ਛੱਡਣੀ, ਤੇ ਸਵਾਦ ਹੀ ਫੇਰ ਆਊ ਵੀਰੋ। ਜਿੱਦੇ ਨਾ ਆ ਹੁਣ ਗਾਜਰ ਖਰੀਦੋ, ਲਿਆਓ ਮੁੱਲ, ਜੇ ਨਾ ਟੇਸਟ ਜਿਹਾ ਹੋਵੇ ਜਿੱਦਾਂ ਦਾ ਗਾਜਰ ਦਾ ਚਾਹੀਦਾ, ਅਸੀਂ ਆ ਕੇ ਕਹਿੰਦੇ ਹਾਂ ਯਾਰ ਮੈਂ ਨਾਲੇ 25-30 ਰੁਪਈਏ ਲਾਇਆ, ਨਾਲੇ ਗੱਲ ਜੀ ਬਣੀ, ਮਿੱਠੀਆਂ ਨੇ ਨਿਕਲੀਆਂ, ਕਹਿੰਦੇ ਨਾ ਅਸੀਂ ਸੰਤਰਾ ਲਿਆ, ਜੇ ਪੂਰਾ ਨਾ ਬਣੇ ਸਵਾਦ, ਉਹ ਜਿਹੋ ਜਿਹਾ ਸੰਤਰੇ ਦਾ ਚਾਹੀਦਾ, ਜਿਹੋ ਜਿਹਾ ਕਿੰਨੂ ਦਾ ਚਾਹੀਦਾ, ਜਿਹੋ ਜਿਹਾ ਚੀਕੂ ਦਾ ਚਾਹੀਦਾ, ਆਪਾਂ ਨੱਕ ਜਿਹਾ ਚਾੜਦੇ ਹਾਂ ਯਾਰ ਬਣੀ ਨੀ ਗੱਲ। ਤੇ ਸਾਡੇ ਚ ਵੀ ਆਪਣੀ ਜਿਹੜੀ ਨਾ ਟੇਸਟ ਪੂਰਾ ਕੁਆਲਿਟੀ ਭਰਨੀ ਪੈਣੀ ਹੈ। ਅਗਲਾ ਫਿਰ ਸਾਨੂੰ ਮਿਲ ਕੇ ਐ ਨਾ ਕਵੇ ਵੀ ਬਣੀ ਨੀ ਗੱਲ, ਐ ਨਾ ਕਵੇ। ਪਰ ਸਾਡੇ ਵੱਲ ਵੇਖ ਕੇ ਤੇ ਹਰ ਮਨ ਧਨ ਵਸਿਆ ਸੂਈ, ਜੈ ਜੈਕਾਰ ਕਰੇ ਸਭ ਕੋਈ ਕਿਹੜਾ, ਜਿੰਨੇ ਤੇਰੇ ਨੇੜੇ ਲੱਗਣਗੇ ਜੈ ਜੈਕਾਰ ਕਰਨਗੇ, ਜੇ ਕੁਆਲਿਟੀ ਵਾਲਾ ਹੋਏਗਾ। ਘਰ ਵਾਲੀ ਨੇੜੇ ਆਈ ਆ ਭੂ ਵਾਹ, ਬੱਚੇ ਆਏ ਆ ਕਹਿਣਗੇ ਵਾਹ, ਰਿਸ਼ਤੇਦਾਰ ਆਏ ਆ ਕਹਿਣਗੇ ਵਾਹ, ਕੁੜਮ ਆਏ ਆ ਕਹਿਣਗੇ ਵਾਹ ਕਿਆ ਕੁੜਮ ਮਿਲਿਆ, ਕੁਆਲਿਟੀ ਵਾਲਾ ਨਾ। ਹੁਣ ਤੇ ਸਾਰੇ ਹੀ ਗਾਲਾਂ ਕੱਢਦੇ ਆ, ਘਰ ਵਾਲੀ ਕਹਿੰਦੀ ਕਿੱਥੇ ਟੱਕਰ ਗਿਆ ਤੂੰ ਮੈਨੂੰ, ਬੱਚੇ ਕਹਿੰਦੇ ਤੂੰ ਐਂ ਸਾਡਾ ਪਿਓ ਬਣਨਾ ਸੀ, ਜਿੱਥੇ ਅਸੀਂ ਕੰਮ ਕਰਦੇ ਹਾਂ ਉਹ ਕਹਿੰਦੇ ਕਦੋਂ ਮਗਰੋਂ ਲਏਗਾ, ਰਿਟਾਇਰ ਹੋ ਛੇਤੀ, ਤੇਰੇ ਬੰਦਾ ਨਵਾਂ ਆਵੇ, ਤੂੰ ਤੇ ਛੁੱਟੀਆਂ ਹੀ ਕਰੀ ਜਾਂਦਾ, ਡੱਕਾ ਤੋੜ ਕੇ ਦੂਰਾ ਨੀ ਕਰਦਾ, ਤਨਖਾਹ ਲੈ ਲੈਣਾ 40,000। ਸਾਰੇ ਹੀ ਦੁਖੀ ਨੇ, ਤੇ ਜਿੱਥੇ ਰਿਸ਼ਤਾ ਕਰਕੇ ਆਏ ਅਗਲਾ ਕਹਿੰਦਾ 10 ਕੇ 15 ਕਿੱਲੇ ਨਿਕਲੀ, ਮੁੜ ਕੇ 5 ਕਿੱਲੇ, ਕਹਿੰਦਾ ਸੀ ਮੇਰਾ ਪੁੱਤ ਨਸ਼ਾ ਕੋਈ ਨੀ ਕਰਦਾ, ਸਾਰੀ ਦੁਨੀਆ ਦੇ ਨਸ਼ੇ ਨੀ ਛੱਡਦਾ, ਸਾਡੀ ਧੀ ਲੁੱਟ ਕੇ ਲੈ ਗਿਆ ਤੂੰ 22 ਸਾਲ ਦੀ, ਠੱਗ ਕੇ ਲੈ ਗਿਆ ਤੂੰ, ਠੱਗੀ ਮਾਰ ਗਿਆ ਠੱਗਾ, ਜਿਹੜੇ ਸਾਡੇ ਨੇੜੇ ਆਏ ਆ ਜੈ ਜੈਕਾਰ ਕੋਈ ਨੀ ਕਰਦਾ, ਪਰ ਮੁੜ ਕੇ ਫਿਰਨਾ, ਥੋੜੇ ਆਉਣ ਤੇਰੀ ਜ਼ਿੰਦਗੀ ਚ ਭਾਵੇਂ 5-7 ਹੀ ਆਉਣ, ਪਰ ਜੈ ਜੈਕਾਰ ਕਰਨਗੇ। ਇਹਦਾ ਅਰਥ ਇਹ ਨਹੀਂ ਵੀ ਸਾਰੀ ਦੁਨੀਆ ਜੈ ਜੈਕਾਰ ਕਰਦੀ, ਸਾਰੀ ਦੁਨੀਆ ਜੈ ਜੈਕਾਰ ਕਿਸੇ ਦੀ ਨਹੀਂ ਕਰਦੀ, ਨਾ ਕਿਸੇ ਨੇ ਕੀਤੀ ਹੈ ਅੱਜ ਤੱਕ। ਜੈ ਜੈਕਾਰ ਦਾ ਅਰਥ ਹੈ ਆਲੇ ਦੁਆਲੇ ਜਿੰਨੇ ਕੁ ਤੇਰੇ ਨੇੜੇ ਕਲੋਜ਼ ਆਉਣਗੇ, ਬਾਕੀ ਜਿਹੜੀ ਜੈ ਜੈਕਾਰ ਹੈ ਆਪਣੇ ਅੰਦਰ ਆਪ, ਹਰ ਗਿਆਨ ਇੰਦਰੇ ਨੂੰ ਸਹੀ ਵਰਤਿਆ ਉਹਨਾਂ ਗਿਆਨ ਇੰਦਰਿਆਂ ਵੱਲੋਂ ਜੈ ਜੈਕਾਰ ਸੰਤੁਸ਼ਟੀ, ਅਰਥ ਜਿੱਦੇ ਜਿੰਨੇ ਮਰਜ਼ੀ ਕਰ ਲਓ, ਜਿੱਦਾਂ ਮਰਜ਼ੀ ਸਮਝ ਲਓ, ਆਪਣੇ ਆਪ ਨੂੰ ਸੰਤੁਸ਼ਟੀ, ਜੈ ਜੈਕਾਰ ਦਾ ਮਤਲਬ। ਹੁਣ ਜੇ ਅਸੀਂ ਕੁਆਲਿਟੀ ਪੈਦਾ ਨਾ ਕੀਤੀ ਫਿਰ ਬਾਹਰੋਂ ਜ਼ਰੂਰ ਸੋਹਣੇ ਲੱਗਾਂਗੇ, ਅੰਦਰੋਂ ਨਹੀਂ। ਜਿਵੇਂ ਕਹਿਣ ਦਾ ਭਾਂਡਾ ਬਾਹਰੋਂ ਚਿੱਲ ਲਿਸ਼ਕਦਾ, ਘਸਾਓ ਫਿਰ ਕਾਲਖ ਹੀ ਨਿਕਲੀ ਜਾਂਦੀ ਹੈ ਵਿੱਚ, ਫਿਰ ਕਾਲਖ ਹੀ ਨਿਕਲਦੀ ਹੈ। ਟਕਾ ਰੱਖਿਓ ਜੀ ਬਣਾ ਕੇ, ਹਾਂਜੀ ਅੱਗੇ ਸੁਣੋ ਸ਼ਬਦ, ਸੱਜਣ ਸਹੀ ਨਾਲ ਮੈਂ ਪੜੋ,
ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨੋ, ਜਿੱਥੇ ਲਿਖਾ ਮੰਗੀ ਹੈ ਤਿੱਥੇ ਖੜੇ ਦਿਸਣ।
ਬਸ ਹੁਣ ਕੁਆਲਿਟੀ ਦੀ ਲੋੜ ਹੈ, ਜੇ ਖੜਨਾ ਹੈ ਨਾ ਖੜੇਗਾ ਤਾਂ ਜੇ ਕੁਆਲਿਟੀ, ਨਹੀਂ ਤੇ ਕੋਈ ਨੀ ਖੜ ਸਕਦਾ ਜੀ, ਕਿਤੇ ਵੀ ਨੀ ਖੜ ਸਕਦਾ। ਆਓ ਹੁਣ ਅੱਗੇ ਸੁਣ,
ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵਿਆਂ, ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ।
ਕਹਿੰਦੇ ਬੜੇ ਸੋਹਣੇ ਚਿੱਤਰੇ ਹੋਏ ਮਕਾਨ ਨੇ, ਪਰ ਜੇ ਵਿੱਚੋਂ ਸਖਣੇ ਨੇ ਤੇ ਕਿਸੇ ਕੰਮ ਨਹੀਂ। ਕਿਸੇ ਦਾ ਘਰ ਬਹੁਤ ਵਧੀਆ ਬਣਿਆ, ਬੜਾ ਵਧੀਆ ਪੇਂਟ ਕੀਤਾ ਹੈ, ਤਰ੍ਹਾਂ ਤਰ੍ਹਾਂ ਦੀ ਮੀਨਾਕਾਰੀ ਕੀਤੀ, ਇਹਦੇ ਵਿੱਚੋਂ ਹੀ ਸਿੱਖਣਾ ਤੇ ਫਾਇਦਾ ਕੀ ਇਹਨਾਂ ਮਕਾਨਾਂ ਦਾ? ਏਦਾਂ ਹੀ ਕਈਆਂ ਦੇ ਮੀਨਾਕਾਰੀ ਬਾਹਰੋਂ ਬਹੁਤ ਹੈ, ਅੰਦਰ ਵਿੱਚ ਕੱਖ ਨੀ, ਪੈਕਿੰਗ ਬਹੁਤ ਵਧੀਆ, ਵਿੱਚੋਂ ਕੱਖ ਵੀ ਨੀ ਨਿਕਲਿਆ। ਬੰਦਾ ਆਨਲਾਈਨ ਕਈ ਵਾਰੀ ਸਮਾਨ ਮੰਗਾ ਲੈਂਦਾ, ਡੱਬਾ ਏਡਾ ਸਾਰਾ ਆਉਂਦਾ, ਵਿੱਚ ਕੱਖ ਵੀ ਨੀ ਹੁੰਦਾ, ਨਕਲੀ ਹੁੰਦਾ, ਕਿੰਨਾ ਦਿਲ ਦੁਖੀ ਹੁੰਦਾ ਵੀ ਪੈਕਿੰਗ ਤੇ ਬਹੁਤ ਵਧੀਆ, ਵਿੱਚ ਤੇ ਕੱਖ ਵੀ ਨੀ। ਕਈ ਬੰਦੇ ਗਿਫਟ ਦੇ ਕੇ ਜਾਂਦੇ ਆ, ਏਡਾ ਵੱਡੀ ਪੈਕਿੰਗ, ਬੰਦਾ ਉਹਨੂੰ ਗੱਤੇ ਗੁੱਤੇ ਤੇ ਪਾੜਦਾ, ਫਿਰ ਇੱਕ ਹੋਰ ਵਿੱਚ ਡੱਬਾ ਹੁੰਦਾ, ਫਿਰ ਉਹਨੂੰ ਪਾੜਦਾ, ਫਿਰ ਵਿੱਚ ਹੋਰ ਵੇਖਦਾ, ਮੁੜ ਕੇ ਏਡਾ ਕੁ ਫੁੱਲ ਜਿਹਾ ਨਿਕਲਦਾ ਵਿੱਚੋਂ। ਅਗਲਾ ਕਹਿੰਦਾ ਯਾਰ ਏਡੀ, ਅਸੀਂ ਆਖਿਆ ਕਰੇ ਗਿਫਟ ਕਿੱਡਾ ਕੁ ਵੱਡਾ। ਪਰ ਵੈਸੇ ਹੱਸਣ ਵਾਲੀ ਗੱਲ ਨੀ, ਗਿਫਟ ਤੇ ਗਿਫਟ ਹੀ ਹੁੰਦਾ, ਉਹ ਤੇ ਪਿਆਰ ਅਗਲੇ ਦਾ ਫੁੱਲ ਵੀ ਹੋ ਸਕਦਾ। ਪਰ ਮਤਲਬ ਕਈਆਂ ਦੀ ਪੈਕਿੰਗ ਐ ਹੁੰਦੀ ਹੈ, ਜਦੋਂ ਵਿੱਚੋਂ ਇਹੋ ਜਿਹੀ ਚੀਜ਼ ਨਾ ਨਿਕਲੇ, ਬੰਦਾ ਕਹਿੰਦਾ ਯਾਰ ਇਹ ਕੀ ਹੋਇਆ, ਮੈਂ ਤੇ ਸੋਚਿਆ ਖਰੀ ਏਡਾ ਗਿਫਟ ਹੈ, ਵਿੱਚ ਇਹਦੇ ਕੱਖ ਵੀ ਨਹੀਂ। ਏਦਾਂ ਹੀ ਦਿਲ ਦੁਖੀ ਹੁੰਦਾ ਕਈਆਂ ਦਾ, ਸਾਨੂੰ ਮਿਲ ਗਏ ਵੀ ਸਾਨੂੰ ਤੇ ਲੱਗਦਾ ਸੀ ਵੀ ਕਮਾਲ ਹੈ, ਵਿੱਚ ਕੱਖ ਵੀ ਨਹੀਂ, ਮੁੜ ਕੇ ਅਗਲਾ ਥੋਥਾ ਹੀ ਨਿਕਲਦਾ, ਕੱਖ ਵੀ ਨਹੀਂ ਨਿਕਲਦਾ। ਤਾਂ ਕਰਕੇ ਉਹ ਪੈਦਾ ਕਰਨਾ ਪੈਣਾ, ਅਗਲਾ ਸਾਡੇ ਵੱਲ ਵੇਖ ਕੇ ਮੁੜ ਕੇ ਨਾ ਦੁਖੀ ਨਾ ਹੋਵੇ, ਆਸ ਲਾਵੇ ਤੇ ਪੂਰੀ ਹੋ ਜਾਏਗੀ, ਅਗਲੇ ਨੂੰ ਲੱਗੇ ਠੀਕ ਹੈ, ਭਰੋਸਾ ਟੁੱਟੇ ਨਾ, ਅਗਲੇ ਵਿਸ਼ਵਾਸ ਟੁੱਟੇ ਨਾ, ਭਰੋਸਾ ਟੁੱਟੇ ਨਾ। ਤੇ ਫਿਰ ਮੈਂ ਉਹੀ ਗੱਲ ਕਰਦਾ, ਭਰੋਸੇ ਯੋਗ ਕੌਣ ਹੁੰਦਾ? ਜਿਹੜਾ ਅਸੂਲਾਂ ਵਾਲਾ ਹੁੰਦਾ। ਅਸੂਲ ਤੂੰ ਬਣਾ, ਭਰੋਸਾ ਫਿਰ ਲੋਕ ਆਪੇ ਕਰ ਲੈਣਗੇ, ਆਪਣੇ ਅਸੂਲ ਤੇ ਬਣਾ। ਹਾਂਜੀ ਅੱਗੇ,
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ।
ਬਗਲਾ ਚਿੱਟਾ ਹੁੰਦਾ ਹੈ, ਕਹਿੰਦੇ ਚਿੱਟਾ ਤੇ ਹੈ ਰਹਿੰਦਾ ਵੀ, ਕਹਿੰਦੇ ਤੀਰਥਾਂ ਤੇ, ਮਤਲਬ ਕਿਤੇ ਸਰੋਵਰਾਂ ਤੇ ਨਦੀਆਂ ਤੇ ਜਿੱਥੇ ਪਾਣੀ ਹੋਵੇ, ਜ਼ਿਆਦਾਤਰ ਜਿਹੜੇ ਇਸ ਬਗਲੇ ਹੁੰਦੇ ਨੇ ਪਾਣੀਆਂ ਤੇ ਰਹਿੰਦੇ ਆ। ਪਰ ਕਹਿੰਦੇ ਖਾਂਦੇ ਤੇ ਘੁੱਟ ਘੁੱਟ ਜੀ ਖਾਂਦੇ ਆ ਨਾ, ਡੱਡੀਆਂ ਮੱਛੀਆਂ, ਉਹ ਖਾਣਾ ਪੀਣਾ ਤੇ ਇਹਨਾਂ ਦਾ ਇੱਦਾਂ ਦਾ ਹੀ ਹੈ ਨਾ। ਕਹਿੰਦੇ ਚਿੱਟੇ ਜ਼ਰੂਰ ਹੈ ਪਰ ਸੋਹਣੇ ਨਹੀਂ ਲੱਗਦੇ, ਮਤਲਬ ਇਹਨਾਂ ਦੀ। ਹੁਣ ਬਗਲੇ ਤੇ ਜਿੱਥੋਂ ਮਰਜ਼ੀ ਫੜ ਲਿਓ, ਪੰਜ ਸੱਤ ਅੱਜ ਬਗਲੇ ਫੜਨ ਚੱਲ ਜਾਓ, ਪੰਜ ਸੱਤ, ਕਿਉਂਕਿ ਬਹੁਤੇ ਤਾਕਤਵਰ ਵੀ ਨਹੀਂ ਹੁੰਦੇ, ਕੋਈ ਬਹੁਤਾ ਉੱਡਣਾ ਨਹੀਂ ਇਹਨਾਂ ਨੇ। ਬਗਲੇ ਬੰਦਾ ਫੜ ਕੇ ਘਰੇ ਰੱਖ ਸਕਦਾ ਹੈ, ਪਰ ਕਦੇ ਕਿਸੇ ਦੇ ਘਰੇ ਬਗਲਾ ਚਿੱਟਾ ਚਿੱਟਾ ਰੱਖਿਆ ਵੇਖਿਆ ਕਿਸੇ ਨੇ? ਅਗਲਾ ਕਹਿੰਦਾ ਚਿੱਟਾ ਤੇ ਜ਼ਰੂਰ ਹੈ ਪਰ ਸੋਹਣਾ ਨਹੀਂ, ਕੁਆਲਿਟੀ ਕੋਈ ਨਹੀਂ ਖਾਸ, ਕੁਆਲਿਟੀ ਨਹੀਂ। ਕੋਇਲ ਕਾਲੀ ਵੀ ਹੈ, ਜੀ ਕਰਦਾ ਅੱਲਣਾ ਪਾਲੇ। ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ, ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਕਹਿੰਦੇ ਹੈ ਦੋਵੇਂ ਪੰਛੀ ਹੈ, ਕਾਂ ਵੀ ਤੇ ਕੋਇਲ ਵੀ, ਰੰਗ ਵੀ ਕਾਲੇ ਹੈ, ਪਰ ਇੱਕ ਦੀ ਕਦਰ ਹੈ ਇੱਕ ਦੀ ਬੇਕਦਰੀ ਹੈ। ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ, ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਕਹਿੰਦੇ ਫਰਕ ਪਤਾ ਕੀ ਹੈ, ਜਾਣ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ, ਹੀਣਾ ਜਗ ਤੋਂ ਹੋਇਆ। ਕਹਿੰਦੇ ਇਹ ਕਾਂ ਕਾਂ ਉਦੋਂ ਕਰਦਾ ਜਦੋਂ ਟੁੱਕ ਵੇਖਦਾ, ਪਰ ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ ਕੋਇਲ ਸੋਭਾ ਪਾਵਣ। ਕਹਿੰਦੇ ਕੋਇਲ ਦੀ ਸੋਭਾ ਤਾਂ ਹੈ, ਉਹ ਕਿਸੇ ਦੇ ਵਜੂਗ ਚ ਕੂਕੂ ਕਰਦੀ ਹੈ, ਇਹ ਟੁੱਕ ਪਿੱਛੇ ਕਾਂ ਕਾਂ ਕਰਦਾ, ਇਹਦੇ ਚ ਰਸ ਨਹੀਂ, ਉਹ ਕਿਸੇ ਤੋਂ ਵਿਛੜੀ ਹੈ, ਉਹਦਾ ਕੋਈ ਸਾਥੀ ਦੂਰ ਗਿਆ, ਉਹਨੂੰ ਯਾਦ ਕਰਦੀ ਹੈ, ਉਹਦੇ ਵਿੱਚ ਬਿਰਹੋਂ ਹੈ, ਇਹਦੇ ਵਿੱਚ ਭੁੱਖ ਹੈ, ਇਹ ਢਿੱਡ ਦਾ ਮਸਲਾ, ਉਹ ਗੱਲ ਕੁਛ ਹੋਰ ਹੈ, ਇਹ ਢਿੱਡ ਦਾ ਮਸਲਾ, ਉਹ ਗੱਲ ਕੁਛ ਹੋਰ ਹੈ, ਇਹ ਫਰਕ। ਤਾਂ ਕਰਕੇ ਬਗਲਾ ਚਿੱਟਾ ਹੈ, ਕਿਸੇ ਨੇ ਨੀ ਰੱਖਿਆ ਪਿੰਜਰੇ ਚ ਪਾ ਕੇ ਵੀ ਘਰੇ ਟੰਗ ਲੋ, ਬਹੁਤ ਸੋਹਣਾ ਲੱਗਦਾ। ਕਹਿੰਦੇ ਚਿੱਟਾ ਹੈ ਪਰ ਸੋਹਣਾ ਨਹੀਂ, ਆ ਗਈ ਸਮਝ ਅੱਗੇ? ਹਾਂਜੀ,
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਪੁਲਾਨਾ,
ਵਾਹ ਵਾਹ,
ਸੇ ਫਲ ਕਮਨਾ ਆਵਨੀ ਤੇ ਗੁਣ ਮੈਂ ਤਨਹਾਨਾ।
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਮਾਲ ਦੇ ਨੇ, ਕਿੱਡੀ ਮਹਾਨ ਹਸਤੀ ਹੈ, ਆਪਣੇ ਆਪ ਨੂੰ ਕਿੰਨਾ ਨੀਵਾਂ ਕਿਤੇ ਕਿਤੇ ਕਹਿ ਦਿੰਦੇ ਆ ਤਾਂ ਜੋ ਤੇਰੀ ਹਸਤੀ ਉੱਚੀ ਉੱਠ ਸਕੇ, ਤੂੰ ਉੱਚਾ ਬਣ ਸਕੇ। ਆਪਣੇ ਆਪ ਨੂੰ ਕਿੰਨਾ ਡਾਊਨ ਕਰ ਦਿੰਦੇ ਆ ਕਿਤੇ ਕਿਤੇ, ਤੇਰੀ ਪਰਸਨੈਲਿਟੀ ਡਿਵੈਲਪ ਹੋ ਸਕੇ। ਇੰਨਾ ਨੀਚ ਲੈ ਜਾਂਦੇ ਆਪਣੇ ਆਪ ਨੂੰ ਵੀ ਤੂੰ ਉੱਚਾ ਉੱਠ ਸਕੇ, ਤੇਰੇ ਤੇ ਮੇਰਾ ਪਰਸਨੈਲਿਟੀ ਇੰਪ੍ਰੈਸ਼ਨ ਨਾ ਪੈ ਜੇ, ਕਿਤੇ ਕਿਤੇ ਦੱਬ ਨਾ ਜਾਏ, ਕਿਤੇ ਆਪਣੇ ਆਪ ਨੂੰ ਡਾਊਨ ਨਾ ਸਮਝ ਲਵੇ, ਏਦਾਂ ਵੀ ਕਰ ਜਾਂਦੇ ਆ। ਕਹਿੰਦੇ ਸਿਮਲ ਦਾ ਜਿਹੜਾ ਦਰਖਤ ਹੈ ਉੱਚਾ ਹੁੰਦਾ, ਸੋਹਣਾ ਹੁੰਦਾ, ਵੇਖਣ ਨੂੰ ਉੱਚਾ ਹੁੰਦਾ, ਬਹੁਤ ਉੱਚੇ ਕੱਦ ਦਾ ਹੁੰਦਾ ਹੈ ਸਿਮਲ ਦਾ ਦਰਖਤ। ਪਰ ਪ੍ਰੋਬਲਮ ਹੈ ਇੱਕ, ਕਹਿੰਦੇ ਫਲ ਫੁੱਲ ਇਹਦੇ ਕੋਈ ਕੰਮ ਨਹੀਂ ਆਉਂਦੇ, ਲੋਕ ਪੰਛੀਆਂ ਨੂੰ ਭੁਲੇਖਾ ਪੈਂਦਾ ਇਹਦੇ ਕੰਨੀ ਵੇਖ ਕੇ ਵੀ ਉਹਦੇ ਉਹਦੇ ਉੱਤੇ ਚੱਲੋ ਨਜ਼ਾਰੇ ਲਵਾਂਗੇ। ਪਰ ਕਹਿੰਦੇ ਜਦੋਂ ਅਗਲਾ ਆ ਕੇ ਵੇਖਦਾ ਹੈ ਸਿਮਲ ਰੁੱਖ ਸਰਾਏ ਦਾ ਅਤ ਧੀਰਗ ਅਤ ਮੁੱਚ, ਬਹੁਤ ਉੱਚਾ ਹੈ ਨਾ, ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿੱਤ। ਪੰਛੀ ਆਸ ਕਰਕੇ ਆਉਂਦੇ ਹੈ, ਸਿਮਲ ਰੁੱਖ ਨੇ ਹੁਲਾਰੇ ਮਾਰੇ ਪੰਛੀ ਆ ਗਏ ਆਸ ਕਰਕੇ, ਪੰਛੀ ਆਸ ਕਰਕੇ ਆਉਂਦੇ ਹੈ ਵੀ ਬੜਾ ਵਧੀਆ ਦਰਖਤ ਆ ਉਹ ਕਿੱਡਾ ਉੱਚਾ ਹੈ। ਪਰ ਜਦੋਂ ਨੇੜੇ ਆ ਕੇ ਵੇਖਦੇ ਆ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵਹਿ ਪੱਤ, ਨਾ ਪੱਤੇ ਕੰਮ ਆਉਂਦੇ ਹੈ ਨਾ ਫੁੱਲ ਕੰਮ ਆਉਂਦੇ ਹੈ ਨਾ ਫਲ ਕਿਸੇ ਕੰਮ ਦੇ ਹੈ। ਕਹਿੰਦੇ ਫਲ ਵੀ ਫਿੱਕ ਗਈ ਹੈ, ਫੁੱਲ ਵੀ ਫਿੱਕ ਗਈ ਹੈ, ਪੱਤੇ ਵੀ ਕਿਸੇ ਕੰਮ ਦੇ ਨਹੀਂ। ਇਹਦੇ ਨਾਲੋਂ ਚੰਗਾ ਨੀਵਾਂ ਹੁੰਦਾ, ਛੋਟਾ ਜਿਹਾ ਹੁੰਦਾ, ਪਰ ਕੰਮ ਦਾ ਤੇ ਹੁੰਦਾ। ਮਿੱਠਤ ਨੀਵੀ ਨਾਲ ਗੁਣ ਚੰਗੇ ਆਈਆਂ ਤਤ, ਮਿਠਾਸ ਤੇ ਹੁੰਦੀ ਉਹ ਤੇਰੇ ਪੱਲੇ ਤੇ ਕੁਝ ਹੁੰਦਾ, ਤੂੰ ਕਾਲਾ ਹੀ ਹੁੰਦਾ, ਤੂੰ ਕਾਲਾ ਕੋਝਾ ਜਿਹੇ ਜਿਹਾ ਵੀ ਸੀ ਕੁਆਲਿਟੀ ਤੇ ਹੁੰਦੀ ਨਾ ਭਰਾਵੋ ਮੇਰੇ। ਉਹ ਜਿੱਦੇ ਨਾ ਵਧੀਆ ਕੋਠੀ ਬਣਾਉਣ ਵਾਲਾ ਮਿਸਤਰੀ ਮਿਲ ਪੈਂਦਾ ਤੁਹਾਨੂੰ, ਤੁਸੀਂ ਕਦੇ ਉਹਦਾ ਕੱਦ ਉਹਦਾ ਰੰਗ ਨਹੀਂ ਵੇਖਦੇ। ਆਪਾਂ ਕਹਿੰਦੇ ਵੱਟ ਖੜ ਦਿੰਦਾ ਹੋਵੇ ਲੈ ਕੇ ਆਓ, ਲਿਆਉਂਦੇ ਕਿ ਨਹੀਂ ਬੋਲੋ। ਜਦੋਂ ਸਕੂਲੇ ਜਾਂਦੇ ਹੋ ਸਕੂਲਾਂ ਦੇ ਵਿੱਚ ਟੀਚਰਾਂ ਦੇ ਕੱਦ ਕਾਠ ਵੇਖਦੇ ਹੋ, ਰੰਗ ਵੇਖਦੇ ਹੋ, ਜਾਤ ਵੇਖਦੇ ਹੋ, ਭਾਈ ਵੀ ਕਿਹੜੀ ਜਾਤ ਦਾ ਰੱਖਿਆ ਤੈਂ, ਪੜ੍ਹਾਉਣ ਵਾਲੇ ਕਿਹੜੀਆਂ ਜਾਤਾਂ ਦੇ ਹੈ, ਚੁੱਪ ਕਰਕੇ ਤੁਸੀਂ ਸਾਰੇ। ਉਹ ਕਾਰਨ ਇਹ ਹੈ ਕਿ ਕੁਆਲਿਟੀ ਕੁਆਲਿਟੀ ਹੋ। ਕਹਿੰਦੇ ਸਿਮਲ ਰੁੱਖ ਵੇਖਣ ਨੂੰ ਤੇ ਬਹੁਤ ਵਧੀਆ ਲੱਗਾ ਤੇ ਪੱਲੇ ਕੱਖ ਵੀ ਨਹੀਂ। ਜਦੋਂ ਨੇੜੇ ਅਗਲਾ ਜਾਂਦਾ ਪੰਛੀ, ਜਿਵੇਂ ਪੰਛੀ ਆਸ ਕਰਦੇ ਹੈ। ਬਾਬਾ ਨਾਨਕ ਜੀ ਕਹਿੰਦੇ ਮੇਰਾ ਹਾਲ ਵੀ ਮੇਰਾ, ਉਹਦੇ ਵਾਲੇ ਗੁਣ ਹੀ ਮੇਰੇ ਚ ਹੈ। ਗੁਣ ਮਤਲਬ ਜਿਹੋ ਜਿਹਾ ਉਹ ਹੈ ਉਹੋ ਜਿਹੀ ਮੈਂ ਆ। ਕਈਆਂ ਨੂੰ ਮੇਰੇ ਵੱਲ ਵੇਖ ਕੇ ਐਂ ਲੱਗਦਾ ਹੈ ਵੀ ਬਾਹਲਾ ਹੀ ਵਧੀਆ ਹੈ, ਜਦੋਂ ਨੇੜੇ ਆ ਕੇ ਵੇਖਦੇ ਆ ਮੇਰੇ ਚ ਕੁਆਲਿਟੀ ਕੋਈ ਨਹੀਂ। ਜਿਵੇਂ ਸਿਮਲ ਰੁੱਖ ਕੋਲ ਆ ਕੇ ਪੰਛੀ ਦੁਖੀ ਹੁੰਦੇ ਹੈ, ਸਿਮਲ ਰੁੱਖ ਕੋਲ ਆ ਕੇ ਪੰਛੀ ਦੁਖੀ ਹੁੰਦੇ ਹੈ, ਪੰਛੀ ਪੰਛੀਆਂ ਦਾ ਭਰੋਸਾ ਟੁੱਟਦਾ ਵੀ ਆਏ ਤੇ ਨੇੜੇ ਜੀ ਵਿੱਚ ਤੇ ਕੱਖ ਵੀ ਨਹੀਂ। ਕਹਿੰਦੇ ਅਸੀਂ ਕਈ ਲੋਕ ਆਉਂਦੇ ਹੈ ਮੇਰੇ ਕੋਲ ਪਰ ਮੇਰਾ ਹਾਲ ਵੀ ਸਿਮਲ ਵਾਲਾ ਹੀ ਹੈ, ਜੇ ਮੇਰੇ ਚ ਕੁਆਲਿਟੀ ਨਹੀਂ ਤੇ ਲੋਕਾਂ ਦਾ ਭਰੋਸਾ ਨਹੀਂ ਬਚਦਾ, ਆਸ ਟੁੱਟ ਜਾਂਦੀ ਤੇ ਭਰੋਸਾ ਤਾਂ ਭੱਜੂ ਜੇ ਤੇਰੇ ਅਸੂਲ ਹੋਣਗੇ। ਫਿਰ ਉਹੀ ਗੱਲ ਹੈ, ਅਸੂਲ ਹੋਣਗੇ ਤਾਂ ਹੀ ਭਰੋਸਾ ਭੱਜੂ, ਨਹੀਂ ਤੇ ਅਗਲਾ ਨੇੜੇ ਆ ਕੇ ਦੂਰ ਨਹੀਂ ਹੋਊ, ਟੁੱਟ ਨਹੀਂ ਜਾਊ। ਜੇ ਪੰਛੀ ਪਰੇਸ਼ਾਨ ਹੋਏ ਹੈ ਸਿਮਲ ਕੋਲ ਆ ਕੇ, ਇੱਦਾਂ ਸਾਡੇ ਸਾਡੇ ਨਾਲ ਵੀ। ਅਗਲਾ ਕੋਠੀ ਦਾ ਠੇਕਾ ਦੇਤਾ, ਕਹਿੰਦਾ ਸੀ ਸਾਲ ਚ ਬਣਾ ਦੂ, ਦੋ ਸਾਲ ਹੋ ਗਏ ਵਿੱਚ ਹੀ ਲਟਕੀ ਜਾਂਦਾ। ਅਗਲਾ ਕਹਿੰਦਾ ਕਰਦੇ ਪੂਰਾ, ਛੱਡ ਯਾਰ ਤੂੰ ਟੇਲਰ ਕੋਲ ਹੀ ਚਲੇ ਜਾ ਕਿਸੇ ਕੋਲ ਕੱਪੜੇ ਸਵਾਉਣ। ਅਗਲਾ ਕਹਿੰਦਾ ਵਿਆਹ ਮੇਰਾ 30 ਤਰੀਕ ਦਾ ਹੈ ਤੇ ਵਿਆਹ ਲੰਘ ਵੀ ਗਿਆ ਅਜੇ ਤੱਕ ਸੀਪੇ ਹੀ ਨਹੀਂ ਆਪਾਂ ਚੱਕ ਕੇ। ਅਗਲਾ ਕਹਿੰਦਾ ਨੇੜੇ ਆਏ ਪਏ ਨੇ ਹੁਣ ਤੇ, ਮੁੜ ਕੇ ਭਰੋਸਾ ਕਰਦਾ ਇਹੋ ਜਿਹੇ ਬੰਦੇ ਦੇ? ਅਗਲਾ ਨਹੀਂ, ਉਹ ਤੇ ਆਪਣੇ ਕੁਝ ਅਸੂਲ ਬਣਾਉਣੇ ਪੈਂਦੇ। ਅਗਲਾ ਬਾਜਾਂ ਮਾਰਦਾ ਫਿਰੂ, ਛੱਡ ਕੇ ਮਹਿਲ ਗਲਾਂ ਬਰਨਾਲੇ ਜਾਊ ਅਗਲਾ, ਜੇ ਬੰਦਾ ਉੱਥੇ ਬੈਠਾ ਹੋਇਆ ਕੋਈ ਕੁਆਲਿਟੀ ਵਾਲਾ। ਕੁਆਲਿਟੀ ਹੋਵੇ ਕੁਆਲਿਟੀ, ਫਿਰ ਅਗਲਾ ਸਿੰਬਲ ਐਡੇ ਉੱਚੇ ਸਿੰਬਲ ਤੋਂ ਉੱਤਰ ਕੇ ਨਿੱਕੇ ਜੇ ਛੋਟੇ ਜੇ ਕਿੰਨੂ ਦੇ ਦਰਖਤ ਤੇ ਆ ਬੈਠੂ, ਫਿਰ ਨਿੱਕੀ ਜੀ ਬੇਰੀ ਤੇ ਆ ਜੂ। ਕੁਆਲਿਟੀ ਫਿਰ ਨਹੀਂ ਅਗਲੇ ਨੇ ਵੇਖਣਾ ਵੀ, ਫਿਰ ਉਹ ਤੇ ਕੁਆਲਿਟੀ ਹੈ ਜਿਹੜੀ ਪੈਦਾ ਕਰਨੀ ਪੈਂਦੀ ਹੈ। ਹਾਂਜੀ ਅੱਗੇ
ਅੰਦਲੇ ਭਾਰੇ ਉਠਾਇਆ ਡੂਗਰ ਬਾਟ ਬਹੁਤ ਅੱਖੀ ਲੋੜੀ ਨਾ ਲਹਾ ਹਾਂ ਚੜ ਲੰਗਾ ਕਿਤ
ਕਰੀਏ ਕੀ ਅਕਲ ਦੇ ਅੰਨੇ ਆ ਜਿਵੇਂ ਅੰਨਾ ਬੰਦਾ ਭਾਰ ਲਵੇ ਚੱਕ ਬਾਲਾ, ਅੰਨਾ ਬੰਦਾ ਭਾਰ ਬਾਲਾ ਚੱਕ ਲਵੇ ਤੇ ਪਹਾੜ ਚੜ੍ਹਨਾ ਪਵੇ ਕਿੱਥੇ ਪੰਗਾ ਹੀ ਪੈਜੂ, ਫਿਰ ਭਾਰ ਵੀ ਆ ਉਧਰੋਂ ਅੰਨਾ ਹੈ ਉਧਰੋਂ ਚੜ੍ਹਾਈ ਹੈ। ਕਹਿੰਦੇ ਉਹ ਹਾਲ ਸਾਡਾ ਹੋਇਆ ਪਿਆ, ਜ਼ਿੰਦਗੀ ਦੇ ਰਾਹ ਪੰਡੇ ਲਮੇਰੇ ਹੈ, ਅਕਲ ਦੇ ਅੰਨੇ ਆ ਤੇ ਪਾਪਾਂ ਦਾ ਭਾਰ ਬਾਲਾ ਚੱਕੀ ਫਿਰਦੇ, ਇੰਨੀਆਂ ਕਰੀ ਬੈਠੇ ਆ, ਔਗਣ ਹੀ ਵਾਲੇ ਆ, ਕਮੀਆਂ ਬਹੁਤ ਹੈ ਘਾਟਾਂ ਬਹੁਤ ਹੈ, ਔਗਣਾਂ ਦਾ ਭਾਰ ਬਾਲਾ ਚੱਕ ਲਿਆ, ਅਕਲ ਦੇ ਅੰਨੇ ਆ, ਰਾਹ ਲਮੇਰਾ ਹੈ, ਕਿਵੇਂ ਲੰਘਾਂਗੇ ਪਾਰ, ਇੱਕੋ ਹੀ ਤਰੀਕਾ ਲਓ ਲਾਸਟ ਪੰਗਤੀ।
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤੇ, ਨਾਨਕ ਨਾਮ ਸਮਾਲ ਤੂੰ ਬੱਦਾ ਛੁੱਟੈ ਜੇ ਤੂੰ।
ਇੱਕ ਇੱਕ ਗੱਲ ਧਿਆਨ ਚ ਰੱਖਿਓ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤੇ, ਚਾਕਰੀਆਂ ਚੰਗਿਆਈਆਂ ਸਿਆਣਪਾਂ ਕਿਸੇ ਕੰਮ ਨਹੀਂ, ਗਿਆਨ ਲੈ। ਹੁਣ ਇਹਦਾ ਮਤਲਬ ਕੀ, ਬੰਦਾ ਚੰਗਾ ਬਣੇ ਨਾ ਨਹੀਂ ਭਾਈ, ਇੱਕ ਹੁੰਦੀ ਹੈ ਚੰਗਿਆਈ ਹੋਣੀ, ਇੱਕ ਹੁੰਦਾ ਚੰਗੇ ਬਣ ਕੇ ਵਿਖਾਉਣਾ ਚੰਗਿਆਈ ਨਾ ਹੋਣੀ। ਇੱਕ ਬੰਦਾ ਸਿਆਣਾ ਹੁੰਦਾ ਹੈ ਤੇ ਇੱਕ ਸਿਆਣੇ ਹੋਣ ਦਾ ਢੋਂਗ ਕਰਦਾ ਪਰ ਅਸਲ ਸਿਆਣਾ ਹੁੰਦਾ ਨਹੀਂ, ਚੰਗਿਆਈ ਹੁੰਦੀ ਨਹੀਂ ਚੰਗਾ ਬਣਦਾ, ਸਿਆਣਾ ਹੁੰਦਾ ਨਹੀਂ ਸਿਆਣਾ ਬਣਦਾ, ਚਾਕਰ ਹੁੰਦਾ ਨਹੀਂ ਪਰ ਲੋਕਾਂ ਸਾਹਮਣੇ ਚਾਕਰ ਹੋਣ ਦਾ ਦਿਖਾਵਾ ਕਰਦਾ। ਲੀਡਰ ਸਾਡੇ ਕੀ ਕਹਿੰਦੇ ਹੁੰਦੇ, ਦਾਸ ਤੇ ਤੁਹਾਡਾ ਸੇਵਾਦਾਰ ਹੈ, ਇੱਦਾਂ ਹੀ ਕਹਿੰਦੇ ਆ ਨਾ ਆਪਣੇ ਆਪ ਨੂੰ, ਕੀ ਕਹਿੰਦੇ ਆ ਮੈਂ ਤੁਹਾਡਾ ਸੇਵਾਦਾਰ ਹਾਂ, ਪਰ ਲੀਡਰ ਸੇਵਾਦਾਰ ਹੈਗੇ ਜਨਤਾ ਦੇ, ਬੋਲੋ ਕੋਈ ਹੋ, ਕੋਈ ਹੋ ਸਕਦਾ ਸੇਵਾਦਾਰ ਕਿੱਥੇ। ਅਗਲੇ ਕਹਿੰਦੇ ਸਾਰੀ ਦੁਨੀਆ ਸਾਡੀ ਸੇਵਾ ਕਰਨ ਲਈ ਬਣੀ, ਏਦਾਂ ਹੀ ਸੋਚਦਾ ਅਗਲਾ। ਇੱਕ ਹੈ ਚੰਗੇ ਦਿਸਣਾ, ਇੱਕ ਹੈ ਚੰਗੇ ਹੋਣਾ, ਇੱਕ ਹੈ ਸਿਆਣੇ ਦਿਸਣਾ, ਇੱਕ ਹੈ ਸਿਆਣੇ ਹੋਣਾ, ਇੱਕ ਹੈ ਚਾਕਰ ਦਿਸਣਾ, ਇੱਕ ਹੈ ਚਾਕਰ ਹੋਣਾ। ਇਹ ਕਿਸੇ ਕੰਮ ਨਹੀਂ ਜੇ ਦਿਖਾਵੇ ਵਾਲੀ ਚਾਕਰੀ ਹੈ, ਦਿਖਾਵੇ ਵਾਲੀਆਂ ਸਿਆਣਪਾਂ। ਤੇ ਜੇ ਬੱਧਾ ਛੁੱਟਣਾ ਚਾਹੁੰਦਾ, ਜੇ ਛੁਟਕਾਰਾ ਚਾਹੀਦਾ, ਭਲਾ ਚਾਹੁੰਦਾ ਤੇ ਨਾਮ ਸੰਭਾਲ, ਜੇ ਸੌਖਾ ਤਰੀਕਾ ਗਿਆਨ ਨੂੰ ਲੈ, ਗਿਆਨ ਨਾਮ ਮਤਲਬ ਗਿਆਨ, ਅਕਲ ਲੈ, ਸਮਝ ਲੈ, ਨਾਮ ਨੂੰ ਸੰਭਾਲ ਤੇ ਬੱਧਾ ਛੁੱਟੈ ਜਿੱਤ, ਫੇਰ ਭਾਈ ਜਿਹੜੇ ਬੰਧਨ ਪਏ ਹੈ ਇਹਦਾ ਤੋਂ ਛੁਟਕਾਰਾ ਹੋ ਸਕਦਾ। ਅਕਲ ਸਮਝ ਤੇ ਗਿਆਨ ਲੈਣਾ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ, ਗਿਆਨ ਗੁਰਾਂ ਤੋਂ ਬਿਨਾਂ ਨਹੀਂ ਹੋਣਾ, ਲੱਖਾਂ ਪਾਵਾਂ ਯਤਨ ਕਰੇ। ਅੱਧੀ ਅੱਧੀ ਬੋਲੋ ਸਾਰੇ ਪੜਿਓ ਗੱਜ ਕੇ, ਸਾਰੇ ਵੀਰ ਸਾਰੀਆਂ ਭੈਣਾਂ ਗੱਜ ਕੇ, ਲੱਖਾਂ ਪਾਵੇਂ ਯਤਨ ਕਰੇ, ਗਿਆਨ ਗੁਰਾਂ ਤੋਂ ਬਿਨਾਂ ਨਹੀਂ ਹੋਣਾ। ਸੰਗੋਨਾ ਗਿਆਨ ਗੁਰਾਂ ਤੋਂ ਲੱਖਾਂ ਭਾਵੇਂ ਪੈਣਾ ਪੜੋ ਗਿਆਨ ਪੂਰਾ ਭਗਤਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਅਕਲ ਬਿਨਾ ਜਨਮ ਬੇਅਰਥੀ ਚਲ ਜਾਂਦਾ ਪਸ਼ੂਆਂ ਦੇ ਤੁੱਲ ਹੁੰਦਾ ਬੰਦਾ ਬੇਸਮਝੀ ਵਿੱਚ ਜ਼ਿੰਦਗੀ ਜਿਉਂਦਾ ਨਰਕ ਇੱਥੇ ਹੈ ਤੇ ਅਕਲ ਨਾਲ ਜ਼ਿੰਦਗੀ ਜਿਉਵੇਂ ਸਵਰਗ ਇੱਥੇ ਹੈ ਦੇਵੀ ਦੇਵਤੇ ਬਣ ਜਾਓ ਸਵਰਗ ਇੱਥੇ ਹੀ ਹੈ ਘਰ ਹੀ ਸਵਰਗ ਬਣ ਜਾਂਦਾ ਇਸ ਕਰਕੇ ਅਕਲ ਨਾਲ ਸਮਝ ਨਾਲ ਜ਼ਿੰਦਗੀ ਜਿਉਣੀ ਹੈ ਚੰਗਿਆਈ ਦਿਸੇ ਨਾ ਚੰਗੇ ਬਣਨਾ ਹੈ ਚਾਕਰ ਦਿਸੀਏ ਨਾ ਚਾਕਰ ਬਣਨਾ ਹੈ ਸਿਆਣੇ ਦਿਸੀਏ ਨਾ ਸਿਆਣੇ ਬਣਨਾ ਹੈ ਅਕਲ ਲੈ ਕੇ ਬਾ ਅੰਦਰੋਂ ਬਾਹਰੋਂ ਇੱਕ ਹੋਣਾ ਜਿੱਦਾਂ ਦੇ ਦਿਸਦੇ ਆ ਉਦਾਂ ਦੇ ਬਣੀਏ ਜਿੱਦਾਂ ਦੇ ਹੈਗੇ ਆ ਉਦਾਂ ਦੇ ਦਿਸੀਏ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕੱਲ ਤੇ ਪਰਸੋਂ ਸ਼ਾਇਦ ਕੱਲ ਮਾੜਾ ਮੋਟਾ ਮੌਸਮ ਖਰਾਬ ਹੋਵੇ ਵੈਸੇ ਅਜੇ ਤੱਕ ਤੇ ਠੀਕ ਹੀ ਲੱਗਦਾ ਅੱਜ ਵੀ
ਮੌਸਮ ਤੇ ਖਰਾਬ ਹੀ ਦੱਸਿਆ ਸੀ ਪਰ ਬੜਾ ਸੋਹਣਾ ਵੇਖੋ ਟਾਈਮ ਮਿਲ ਗਿਆ ਕਿੰਨੀ ਸੰਗਤ ਦਾ ਅੱਜ ਪਹਿਲੇ ਦਿਨ ਹੀ ਇਕੱਠ ਹੈ ਕੱਲ ਨੂੰ ਤੇ ਤੂੰ ਡਬਲ ਹੋ ਜੂ ਸੰਗਤ ਬਹੁਤ ਚਾਅ ਨਾਲ ਤੁਸੀਂ ਇਸ ਏਰੀਏ ਵਿੱਚ ਹਾਜ਼ਰੀ ਭਰ ਰਹੇ ਹੈ ਕੱਲ ਤੇ ਪਰਸੋਂ ਦੋ ਦਿਨ ਆਪਾਂ ਵੇਲੇ ਨਾਲ ਆਉਣਾ ਇੱਕ ਕੋਸ਼ਿਸ਼ ਕਰਨੀ ਸਭ ਨੇ ਕਿ ਡੇਢ ਕੁ ਵਜਦੇ ਨੂੰ ਆਇਆ ਜਾਵੇ ਤੇ ਚੰਗਾ ਹੈ ਦੋ ਵਜਦੇ ਤੋਂ ਪਹਿਲਾਂ ਪਹਿਲਾਂ ਮੈਂ ਆ ਜਾਵਾਂਗਾ ਆਪਾਂ ਕੋਸ਼ਿਸ਼ ਕਰਾਂਗੇ ਕਿ ਦੋ ਵਜਦੇ ਤੋਂ ਪਹਿਲਾਂ ਆ ਜਾਈਏ ਸਾਰੀ ਸੰਗਤ ਨੂੰ ਬੇਨਤੀ ਹੈ ਫਿਰ ਚਾਰ ਵਜੇ ਸਮਾਪਤੀ ਹੋ ਜਾਂਦੀ ਹੈ ਠੰਡ ਵੀ ਹੈ ਬੱਚੇ ਹੈ ਬਜ਼ੁਰਗ ਹੁੰਦੇ ਹੈ ਕਈ ਵੇਲੇ ਨਾਲ ਘਰ ਪਹੁੰਚਿਆ ਜਾਂਦਾ ਘਰੇ ਜਾ ਕੇ ਵੀ ਰੋਟੀ ਟੁੱਕ ਕਰਨਾ ਬੀਬੀਆਂ ਨੇ ਫਿਰ ਕਈਆਂ ਨੇ ਮੱਝਾਂ ਦੇ ਕੱਖ ਪੱਠੇ ਸਾਰਾ ਇਹ ਵੀ ਕੰਮ ਕਰਨ ਵਾਲਾ ਹੈ ਸੋ ਇਸ ਕਰਕੇ ਸਾਰੇ ਵੇਲੇ ਨਾਲ ਆਈਏ ਫਿਰ ਵੇਲੇ ਨਾਲ ਭੋਗ ਪੈ ਸਕਦਾ ਸਮਾਪਤੀ ਹੋ ਸਕਦੀ ਹੈ ਕੱਲ ਤੇ ਪਰਸੋਂ ਦੋਵੇਂ ਦਿਨ ਵੱਧ ਚੜ ਕੇ ਪਹੁੰਚ ਕੇ ਦਰਸ਼ਨ ਦੇਣੇ ਬਹੁਤ ਸਾਰੇ ਨੁਕਤੇ ਆ ਜਿਹੜੇ ਰਲ ਮਿਲ ਕੇ ਆਪਾਂ ਸਾਂਝੇ ਕਰੀਏ ਵਿਚਾਰੀਏ ਕੁਝ ਫਾਰਮੂਲੇ ਹੈ ਜਦੋਂ ਸਹੀ ਲੱਗ ਜਾਣ ਤੇ ਸਾਰੇ ਹੀ ਸਵਾਲ ਹੱਲ ਹੋ ਜਾਂਦੇ ਕੋਈ ਸਵਾਲ ਐਸਾ ਨਹੀਂ ਬਚਦਾ ਜਿਹੜਾ ਰਹਿ ਜੇ ਸਾਰੇ ਸਵਾਲ ਹੱਲ ਹੋ ਜਾਂਦੇ ਆ ਜੇ ਫਾਰਮੂਲੇ ਸਹੀ ਲੱਗ ਜਾਣ ਕੱਲ ਤੇ ਪਰਸੋਂ ਦੋ ਦਿਨ ਰਲ ਮਿਲ ਕੇ ਹਾਜ਼ਰੀ ਭਰਾਂਗੇ ਲੰਗਰ ਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਆਰਾਮ ਨਾਲ ਫਿਰ ਘਰੋ ਘਰੀ ਚਾਲਾ ਪਾਇਓ ਗੁਰੂ ਸਾਹਿਬ ਜਾਣਗੇ ਆਪਾਂ ਸਾਰੇ ਮਗਰ ਮਗਰ ਚੱਲਾਂਗੇ ਪੰਜ ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਅਰਦਾਸ ਹੋ ਲੈਣ ਦਿਓ ਹੁਕਮਨਾਮੇ ਹੋ ਲੈਣ ਦਿਓ ਫਿਰ ਚਾਲਾ ਪਾਇਓ ਜਿਹੜੇ ਰਹਿ ਗਏ ਮੱਥਾ ਜਿਨ੍ਹਾਂ ਨੇ ਨੇੜੇ ਆ ਕੇ ਨਹੀਂ ਟੇਕਿਆ ਆਪਣੀ ਪ੍ਰੇਮ ਭੇਟਾ ਰੱਖ ਲਓ ਤੇ ਨੇੜੇ ਆ ਕੇ ਭਾਈ ਨਮਸਕਾਰ ਕਰ ਲਓ ਕੋਈ ਰਸਨਾ ਵਾਂਝੀ ਨਾ ਰਹੇ ਸਾਰੇ ਗੱਜ ਕੇ ਕਰੋ
ਰਾਮਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤਾਂ ਪਾਇਆ ਸਹਿਜ ਸੇਤੀ ਮਨ ਮਦੀਨਾ ਵਰਮਾਇਆ ਰਾਗ ਰਤਨ ਪਰਵਾਰ ਕਰੀਆਂ ਸ਼ਬਦ ਗਾਵਣ ਆਈਆਂ ਚਰਨ ਲਾਗੇ ਵਾਜੇ ਅਨਹਦ ਸੂਰੇ ਤਨ ਹੈ
सगल समग्री तुमरे सूत्र तारी तुम ते हो सो तुमरी गत मित तुम ही जानी नानक दास तुदया गए अरदास हमारी जियो पिंड साब कहो नानक साब तेरी वडियाई कोई नाउ ना जाने मेरा वाहे गुरु।
अरदास एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ध्याए फिर अंगद गुरते अमरदास रामदास हुई सहाय अर्जुन हर गोबिंद नो सिमरो श्री हर राय श्री हर कृष्ण ध्याई जिस डिठे सब दुख जाए तेग बहादुर सिमरिया घर नौ निदावै धाए सब थाई होए सहाय दसवें पातशाह श्री गुरु गोबिंद सिंह साहिब जी सब थाई होए सहाय दसां पातशाहियां दी जोत धन धन श्री गुरु ग्रंथ साहिब जी दे पाठ दीदार दा ध्यान करके बोलो जी पंजा प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वंड छकिया देग चलाई तेग वाही देख के अंडिट कीता तिन्हां प्यारियां सचियारियां दी कमाई दा ध्यान करके खालसा जी बोलो जी जिन्हां सिंघां सिंघणियां ने धर्मे सिस दिते बंद बंद कटाए खोपरियां लोहाइयां चरखियां ते चढ़े आरियां नाल चराए गए ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹੀਦ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸਤਿਗੁਰੂ ਆਪ ਜੀ ਦੀ ਹਜ਼ੂਰੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਪਾਰ ਬਖਸ਼ਿਸ਼ ਹੋਈ, ਪਿੰਡ ਮਹਿਲ ਕਲਾਂ ਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਰੋਜ਼ਾ ਗੁਰਮਤਿ ਸਮਾਗਮ ਪ੍ਰਾਪਤ ਹੋਇਆ। ਅੱਜ ਪਹਿਲੇ ਦਿਨ ਆਪ ਜੀ ਦੀ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋ ਘਰੋ ਵਰਸਾਏ ਜਥਿਆਂ ਨੇ ਹਾਜ਼ਰੀਆਂ ਭਰੀਆਂ। ਆਪ ਜੀ ਦੀ ਬਾਣੀ ਪੜ੍ਹਦਿਆਂ, ਆਪ ਜੀ ਦੇ ਭਾਣੇ ਵਿੱਚ ਵਿਚਰਦਿਆਂ, ਸੇਵਾ ਕਰਦਿਆਂ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਬਖਸ਼ਿਓ। ਅੱਗੇ ਤੋਂ ਸੁਧ ਸਪਸ਼ਟ ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ ਬਲ ਬਖਸ਼ਿਓ। ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਿਓ। ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਿਓ। ਆਪ ਜੀ ਅੰਦਰ ਕੜਾਹ ਪ੍ਰਸ਼ਾਦ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਕਰੋ। ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਨ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਨੂੰ ਪਾਵਨ ਹੁਕਮ ਬਖਸ਼ੋ, ਪਾਵਨ ਹੁਕਮ ਤੇ ਚੱਲਣ ਦਾ ਬਲ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰੇਨ, ਖਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ, ਜੋ ਸ਼ਰਧਾ ਕਰ ਸੇਵਦੇ ਗੁਰ ਬੋਲੇ ਸੋ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ, ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾਂ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ ਰਹਾਉ, ਆਪਣੀ ਸ਼ਰਨ ਰੱਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨ ਵਿਰ ਲੈ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚਿਤਾ, ਨਾਨਕ ਏਕ ਕਰੇ ਅਰਦਾਸ, ਵਿਸਰ ਨਾਹੀ ਪੂਰਨ ਗੁਣ ਪਾਸ, ਨਾਨਕ ਏਕ ਕਰੇ ਅਰਦਾਸ, बिसर नाही उरन गुण तास।
वाहिगुरु जी का खालसा वाहिगुरु।